9 from Highway 401 in Napanee, Ahuji. Koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck
Lube. 770 AM de pyare pyare sroteo, mera jani ke Dr. Narinder Ravi Dab sahab nu pyar bharya namaskar, assalamu alaikum, sat sri akal and very good evening. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਅਜਿਹਾ ਨਾਮ ਹੈ, ਜਦੋਂ ਵੀ ਤੁਸੀਂ ਕਿਸੇ ਵੀ ਪ੍ਰੋਬਲਮ ਦੇ ਵਿੱਚ ਫਸੋ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਕੋਈ ਤੁਹਾਡਾ ਕੋਈ ਕੁਐਸਚਨ ਹੈ ਕਿ ਕੈਸ਼ਬੈਕ ਕਿੰਨੀ ਮਿਲਣਗੀ, ਕਿੰਨੀ ਕਮਿਸ਼ਨ ਲੈਣੀ ਹੈ, ਕੀ ਕੁਛ ਸ਼ਰਤਾਂ ਨੇ, ਮੈਂ ਹਮੇਸ਼ਾ ਸ਼ਾਰਟਕੱਟ ਹੀ ਤਾਕੀਦ ਕਰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਸਗੋਂ 3-4-5 ਬੰਦਿਆਂ ਨੂੰ ਬੁਲਾਓ, ਉਹਨਾਂ ਦੀ ਰਾਏ ਲਓ, ਰਾਏ ਲੈਣ ਤੋਂ ਬਾਅਦ ਜਿਹੜਾ ਤੁਸੀਂ ਹੈਗਾ ਫਿਰ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹਨੂੰ ਦਿਓ। ਅਤੇ ਮੈਂ ਇਸ ਗੱਲ ਦੀ ਗਰੰਟੀ ਕਰਦਾ ਕਿ ਜਦੋਂ ਤੁਸੀਂ ਅਰਫਾ ਜੀ ਨੂੰ ਬੁਲਾ ਲਓਗੇ ਤਾਂ ਤੁਸੀਂ ਡੈਫੀਨੇਟਲੀ ਜਿਹੜਾ ਡਿਫਰੈਂਸ ਦੂਜੇ ਲੋਕਾਂ ਨਾਲੋਂ ਦੇਖੋਗੇ, ਤੁਹਾਨੂੰ ਬੜੀਆਂ ਕਲੀਅਰ ਉਹ ਆਨਸਰ ਕਰਨਗੇ। ਅਤੇ ਇਸ ਕਰਕੇ ਜੇ ਤੁਹਾਡਾ ਮਨ ਮੰਨੇ, ਸਿਰਫ ਬੁਲਾਉਣਾ ਹੀ ਹੈ, ਉਸ ਤੋਂ ਬਾਅਦ ਜੇ ਤੁਹਾਡਾ ਮਨ ਮੰਨੇ ਤਾਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਉਹਨਾਂ ਨੂੰ ਕਰ ਲਓ, ਉਹਨਾਂ ਨਾਲ ਕੰਟੈਕਟ ਕਰੋ। ਔਰ ਇਸ ਗੱਲ ਦਾ ਵੀ ਦਾਅਵਾ ਹੈ ਕਿ ਕੋਈ ਚੀਟਿੰਗ ਨਹੀਂ, ਕੋਈ ਹੇਰਾਫੇਰੀ ਨਹੀਂ, ਕੋਈ ਇਸ ਤਰ੍ਹਾਂ ਨਹੀਂ ਅੰਡਰ ਦੀ ਟੇਬਲ ਦੀ ਹੇਰਾਫੇਰੀ ਨਹੀਂ, ਸਾਰਾ ਕੁਛ ਸਪਸ਼ਟ ਹੋਊਗੀ। ਅਤੇ ਨਾਲ ਜਦੋਂ ਤੁਸੀਂ ਡੀਲ ਕਰ ਲਓਗੇ ਇੱਕ ਵਾਰ, ਅਤੇ ਜਦੋਂ ਡੀਲ ਕਰੋਗੇ ਤਾਂ ਯੂ ਵਿਲ ਬੀ ਮੋਰ ਹੈਪੀ, ਅਤੇ ਤੁਸੀਂ ਵੀ ਅੱਗੇ ਤੋਂ ਉਹਨਾਂ ਦਾ ਨਾਂ ਰਿਕਮੈਂਡ ਕਰੋਗੇ। ਫੋਨ ਨੰਬਰ ਮੈਂ ਦੱਸ ਦੇਣਾ, ਫੋਨ ਨੰਬਰ ਹੈਗਾ ਉਹਨਾਂ ਦਾ 6478962456 647-898-6845। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸ਼ਹਿਰ ਦੇ ਵਿੱਚ, ਬੈਸ ਸ਼ਹਿਰ ਤਾਂ ਨਹੀਂ, ਪੂਰੇ ਪ੍ਰਾਂਤ ਦੇ ਵਿੱਚ, ਸਟੇਟ ਦੇ ਵਿੱਚ, ਪ੍ਰੋਵਿੰਸ ਦੇ ਵਿੱਚ, ਜਿਹਨੂੰ ਅੰਟੈਰੀਓ ਕਹਿੰਦੇ ਹਾਂ, ਉੱਥੇ ਲੋਕਲ ਸਿਟੀਜ਼ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ, ਅਤੇ ਉਹਦੇ ਵਿੱਚ ਆਪਾਂ ਮੇਅਰ ਚੁਣਨਾ ਹੁੰਦਾ, ਰੀਜਨਲ ਕੌਂਸਲਰ ਚੁਣਨੇ ਹੁੰਦੇ ਨੇ, ਅਤੇ ਕਈ ਵਾਰੀ ਕੌਂਸਲਰ ਸਕੂਲ ਟਰੱਸਟੀ ਚੁਣਨੇ ਹੁੰਦੇ ਨੇ। ਅਤੇ ਇਸੇ ਤਰ੍ਹਾਂ ਹੀ ਸਾਡੇ ਬ੍ਰੈਂਪਟਨ, ਮਿਸੀਸਾਗਾ, ਵੌਨ, ਵੁੱਡਬ੍ਰਿਜ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ 24 ਤਰੀਕ ਨੂੰ, ਐਡਵਾਂਸ ਪੋਲ ਖਤਮ ਹੋ ਗਈ, ਹੁਣ ਸਿਰਫ ਅਤੇ ਸਿਰਫ 24 ਤਰੀਕ ਨੂੰ ਪਊਗੀਆਂ ਵੋਟਾਂ, ਜਿਹੜਾ ਕਿ ਸੋਮਵਾਰ ਦਾ ਦਿਨ ਹੈ। ਅਤੇ ਉਸ ਦਿਨ ਹਿੰਦੁਸਤਾਨ ਦੇ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਵੀ ਮਨਾਈ ਜਾਂਦੀ ਹੈ। ਸੋ ਇਸ ਕਰਕੇ ਹੁਣ ਕੋਈ ਬਹਾਨਾ ਜਾਣਾ ਮਾਰੇ ਵੀ ਬਿਜ਼ੀ ਸੀ, ਰਿਸ਼ਤੇਦਾਰ ਆ ਗਏ ਸੀ, ਮਿਠਾਈ ਲਿਆਉਣੀ ਸੀ, ਕੁੜੀ ਆ ਗਈ, ਮੁੰਡਾ ਆ ਗਿਆ, 5 ਮਿੰਟ ਕੱਢ ਕੇ ਵੋਟ ਜ਼ਰੂਰ ਪਾਓ। ਵੋਟ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਜਦੋਂ ਆਪਾਂ ਵੋਟ ਪਾ ਦਿੰਦੇ ਹਾਂ ਫਿਰ ਅਸੀਂ ਕੁਐਸਚਨ ਕਰਨ ਦੇ ਵੀ ਹੱਕਦਾਰ ਬਣ ਜਾਂਦੇ ਹਾਂ, ਕ੍ਰਿਟੀਸਿਜ਼ਮ ਕਰਨ ਦੇ ਵੀ ਹੱਕਦਾਰ ਬਣ ਜਾਂਦੇ ਹਾਂ। ਜੇ ਵੋਟ ਹੀ ਨਹੀਂ ਪਾਈ ਤਾਂ ਫਿਰ ਐਵੇਂ ਕ੍ਰਿਟੀਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਮੈਂ ਹਮੇਸ਼ਾ ਤਾਕੀਦ ਇਹ ਕਰਦਾ ਕਿ ਜ਼ਰੂਰ ਵੋਟ ਜਿਹਨੂੰ ਮਰਜ਼ੀ ਪਾਓ, ਜਿਹਨੂੰ ਤੁਹਾਨੂੰ ਚੰਗਾ ਲੱਗਦਾ ਬੰਦਾ, ਪਰ ਵੋਟ ਜ਼ਰੂਰ ਪਾਓ। ਪਰ ਜਦੋਂ ਵੋਟ ਪਾਉਣ ਜਾਓ ਤਾਂ ਆਤਮਾ ਨੂੰ ਜ਼ਰੂਰ ਪੁੱਛੋ, ਇਹ ਨਹੀਂ ਵੀ ਆਹ ਮੇਰੇ ਪਿੰਡ ਦਾ, ਆਹ ਮੇਰੇ ਰਿਸ਼ਤੇਦਾਰ ਹੈ, ਆਹ ਮੇਰਾ ਇੰਡੀਅਨ ਆ, ਪੰਜਾਬੀ ਆ, ਗੋਰਾ, ਆਹ ਅਤੇ ਉਹ ਮੇਰੇ ਦੋਸਤ ਆ, ਪਰ ਜਿਹੜਾ ਵੀ ਤੁਹਾਨੂੰ ਜਾਇਜ਼ ਕੈਂਡੀਡੇਟ ਲੱਗਦਾ। ਜੇ ਉੱਲੂ ਬਣਾ ਕੇ ਭੇਜ ਦਿਆਂਗੇ, ਮੂਰਖ ਬਣਾ ਕੇ ਭੇਜ ਦਿਆਂਗੇ, ਅਨਪੜ੍ਹ ਬਣਾ ਕੇ ਭੇਜ ਦਿਆਂਗੇ, ਫਿਰ ਸਾਡਾ ਉਹ ਦੇਖ ਲਓ ਕੀ ਹਾਲ ਕਰਨਾ, ਫਿਰ ਉਹਨਾਂ ਨੂੰ ਬੈਕ ਬੈਂਚਰ ਕਹਿੰਦੇ ਨੇ। ਸੋ ਹਮੇਸ਼ਾ ਨੌਜਵਾਨਾਂ ਨੂੰ, ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਵੀ ਨੌਜਵਾਨ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਭੇਜੋ, ਪੜ੍ਹੇ ਲਿਖਿਆਂ ਨੂੰ ਭੇਜੋ, ਤਾਂ ਕਿ ਉਹ ਸਾਡੇ ਕੇਸ ਨੂੰ, ਸਾਡੀਆਂ ਸਮੱਸਿਆਵਾਂ ਨੂੰ ਉੱਥੇ ਜਾ ਕੇ ਸਿਟੀ ਦੇ ਵਿੱਚ ਇੰਟਰਪ੍ਰੈਟ ਕਰ ਸਕਣ, ਉਹਨਾਂ ਦਾ ਹੱਲ ਵੀ ਕਰ ਸਕਣ। ਜੇ ਹੁਣ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤਾਂ ਫਿਰ ਅੱਗੇ ਜਾ ਕੇ ਗੋਰਿਆਂ ਨਾਲ ਜਿਹੜੇ ਅੱਗੇ ਸਟਾਫ ਮੈਂਬਰ ਉਹਨਾਂ ਨਾਲ ਕੀ ਹੋਊਗਾ, ਕੁਛ ਵੀ ਨਹੀਂ ਹੋਣਾ। ਸੋ ਇਸ ਕਰਕੇ ਮੇਰੀ ਹਮੇਸ਼ਾ ਇਹ ਬੇਨਤੀ ਹੁੰਦੀ ਹੈ ਕਿ ਸੋਚ ਸਮਝ ਕੇ ਵੋਟ ਪਾਓ। ਐਵੇਂ ਨਾ ਵੀ ਅੱਖਾਂ ਵਿੱਚ ਕਦੋਂ ਕਿੰਨੀਆਂ ਵੋਟਾਂ ਪਾਉਣੀਆਂ, ਇੱਕ ਕੌਂਸਲਰ ਦੀ, ਇੱਕ ਮੇਅਰ ਦੀ, ਇੱਕ ਰੀਜਨਲ ਕੌਂਸਲਰ ਦੀ, ਇੱਕ ਸਕੂਲ ਟਰੱਸਟੀ ਦੀ, ਇੱਕ ਉਹਦੀ, ਆਪਾਂ ਕਹਿੰਦੇ ਇਹਨੂੰ ਤਾਂ ਜਾਣ ਦੇਣੀ, ਚੱਲ ਇਹਦੇ ਲਾ ਦਿਓ ਮੋਹਰ। ਉਹ ਮੋਹਰ ਇਸ ਤਰ੍ਹਾਂ ਨਹੀਂ ਲਾਈਦੀ, ਸੋਚ ਸਮਝ ਕੇ ਲਾਓ ਤਾਂ ਕਿ ਉਹਦਾ ਆਪਣੇ ਆਪਾਂ ਨੂੰ ਹੀ ਫਾਇਦਾ ਹੁੰਦਾ। ਜਦੋਂ ਅਸੀਂ ਅਣਜਾਣੇ ਦੇ ਵਿੱਚ, ਸਿਫਾਰਸ਼ ਦੇ ਵਿੱਚ, ਅਨਪੜ੍ਹਤਾ ਦੇ ਵਿੱਚ ਨਾ ਸਮਝੀ 'ਚ ਮੋਹਰ ਲਾ ਦਿੰਦੇ ਹਾਂ, ਉਹਦੇ ਨਾਲ ਕਈ ਵਾਰੀ ਸਾਨੂੰ ਨੁਕਸਾਨ ਹੁੰਦਾ। ਸੋ ਵੋਟਾਂ 24 ਤਰੀਕ ਨੂੰ ਪੈ ਰਹੀਆਂ ਨੇ, ਸੋਚ ਸਮਝ ਕੇ ਵੋਟਾਂ ਪਾਓ, ਵੋਟ ਜ਼ਰੂਰ ਪਾਉਣ ਜਾਓ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਵੇਂ ਕਿ ਮੈਂ ਪਿਛਲੇ ਵੀਕ ਵੀ ਬੇਨਤੀ ਕੀਤੀ ਸੀਗੀ ਵੀ ਇਹ ਕਿਉਂਕਿ ਆਪਣੇ ਇਲੈਕਸ਼ਨ ਦੇ ਦਿਨ ਨੇ, ਸੋ ਅੱਜ ਆਪਾਂ ਜਿਹੜੇ ਵੱਖ ਵੱਖ ਕੈਂਡੀਡੇਟ ਨੇ, ਜਿਹੜਾ ਵੀ ਸਾਨੂੰ ਕਾਲ ਕਰੇਗਾ ਉਸ ਨੂੰ ਅਸੀਂ ਲਾਈਨ 'ਤੇ ਲੈ ਲਵਾਂਗੇ, ਤੇ ਜੇ ਕੋਈ ਕਾਲ ਨਹੀਂ ਕਰੇਗਾ ਇਨ ਬਿਟਵੀਨ ਗੈਪ ਹੋਏਗਾ ਫਿਰ ਆਪਾਂ ਸਪਿਰਚੁਅਲ ਟਿਪਸ ਤਾਂ ਆਪਣੇ ਕੋਲ ਹਮੇਸ਼ਾ ਤਿਆਰ ਹੁੰਦੀਆਂ ਨੇ ਸੁੱਤੇ ਪਏ ਹੋਈਏ ਜਾਗਦੇ ਕੁਛ ਨਾ ਕੁਛ ਬੋਲ ਸਕਦੇ ਹਾਂ ਹੁਣ ਮੇਰੇ ਖਿਆਲ ਸਾਡੀ ਕੋਈ ਲਾਈਨ ਤੇ ਨਹੀਂ ਹੈਗੇ ਤੇ ਮਨਪ੍ਰੀਤ ਉੱਥੀ ਨੂੰ ਸੋ ਗੱਲਬਾਤ ਕਰ ਸਕਦੇ ਹਾਂ ਅਸੀਂ ਸੋ ਸਾਡੀ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਲਾਈਨ ਬਿਜ਼ੀ ਹੈ ਸੋ ਜਦੋਂ ਵੀ ਕੋਈ ਆ ਗਿਆ ਗੱਲਬਾਤ ਕਰਾਂਗੇ ਸੋ ਇੰਨੀ ਗੱਲ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਦਾ ਕਿਉਂਕਿ ਇੱਕ ਤਾਂ ਆਹ ਸੰਡੇ ਹੈ ਇੱਕ ਨੈਕਸਟ ਸੰਡੇ ਲਾਸਟ ਸੰਡੇ ਉਦੋਂ ਪ੍ਰਚਾਰ ਤਾਂ ਹੋਣਾ ਨਹੀਂ ਜਿਹੜੇ ਵੀ ਕਿਸੇ ਭੈਣ ਭਰਾ ਨੇ ਗੱਲ ਫੋਨ 'ਤੇ ਗੱਲ ਕਰਨੀ ਆਪਣੀ ਪ੍ਰੋਗਰੈਸ ਦੱਸਿਓ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਆਪਾਂ ਆਪਣਾ ਦੱਸੀ ਦੱਸੋ ਵੀ ਤੁਹਾਡਾ ਮੇਨ ਗੱਲ ਕੀ ਹੈ ਕਿ ਟਾਈਮ ਥੋੜ੍ਹਾ ਥੋੜ੍ਹਾ ਹੋਣਾ ਕਿਉਂਕਿ ਕੈਂਡੀਡੇਟ ਜ਼ਿਆਦਾ ਆਉਣ ਵਾਲੇ ਹੁੰਦੇ ਨੇ ਸੋ ਇਸ ਕਰਕੇ ਤੁਸੀਂ ਆਪਣਾ ਪ੍ਰੋਗਰਾਮ ਦੱਸੋ ਕਿ ਮੈਂ ਪਿੱਛੇ ਕੀ ਕੀਤਾ ਤੁਹਾਡਾ ਐਕਸਪੀਰੀਅੰਸ ਕੀ ਹੈ ਅਤੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਜਾਏ ਤੁਸੀਂ ਦੱਸੋ ਵੀ ਉਹ ਮਾੜਾ ਉਹ ਮਾੜਾ ਉਹ ਮਾੜਾ ਉਹ ਮਾੜਾ ਤੁਸੀਂ ਆਪਣੇ ਚੰਗੇਪਨ ਦੱਸੋ ਉਹ ਵਧੀਆ ਗੱਲ ਹੈ ਅਤੇ ਪੋਜ਼ੀਟਿਵ ਜਿਹੜੀ ਹਮੇਸ਼ਾ ਜਿਹੜੀ ਕੈਂਪੇਨ ਹੁੰਦੀ ਹੈ ਉਹਦਾ ਹਮੇਸ਼ਾ ਹੀ ਬੈਨੀਫਿਟ ਹੁੰਦਾ ਜਦੋਂ ਅਸੀਂ ਇੱਕ ਦੂਜੇ 'ਤੇ ਐਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਸਾਨੂੰ ਪ੍ਰੋਬਲਮ ਵੀ ਆਉਂਦੀਆਂ ਨੇ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣਾ ਤੁਸੀਂ ਬੋਰਡ ਵੀ ਹੁਣ ਦੇਖੋ ਕੰਧਾਂ 'ਤੇ ਐਵੇਂ ਹੀ ਚਿਪਕਾਏ ਪਏ ਨੇ ਇੱਕ ਪਾਸੇ ਦੇਖੋ ਸਿਟੀ 'ਤੇ ਅਸੀਂ ਬਾਅਦ 'ਚ ਕਰਾਂਗੇ ਅਸੀਂ ਰੂਲਸ ਨੂੰ ਫਾਲੋ ਕਰਨਾ ਹੋਰ ਕਰਨਾ ਵੱਧ ਤੋਂ ਵੱਧ ਬੋਰਡ ਕੰਧਾਂ 'ਤੇ ਭਰੇ ਪੂਰੇ ਭਰੇ ਪਏ ਨੇ ਸੋ ਮੇਰੀ ਲਾਈਨ 'ਤੇ ਹੁਣ ਸਤਪਾਲ ਜੌਲ ਜੀ ਨੇ ਜਿਹੜੇ ਕਿ ਸਕੂਲ ਟਰੱਸਟੀ ਦੇ ਇਲੈਕਸ਼ਨ ਲੜ ਰਹੇ ਨੇ ਵਾਰਡ 9 ਅਤੇ 10 ਤੋਂ ਸਾਡੇ ਮੀਡੀਆ ਦੇ ਵਿੱਚ ਬੜੇ ਉਹ ਜਾਣੇ ਪਹਿਚਾਣੇ ਬੜੇ ਪੁਰਾਣੇ ਸਮੇਂ ਤੋਂ ਨੇ ਵੈਸੇ ਵੀ ਸਮੱਸਿਆਵਾਂ ਹੱਲ ਕਰਦੇ ਨੇ ਯੂਟਿਊਬ ਦੇ ਉੱਤੇ ਵੀ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਨੇ ਉਹ ਲਾਈਨ 'ਤੇ ਨੇ ਸੋ ਹੁਣ ਮੈਂ ਕੁਛ ਕਿਉਂਕਿ ਜ਼ਿਆਦਾ ਨਹੀਂ ਕਿਉਂਕਿ ਸਾਡੇ ਕੋਲ ਕੈਂਡੀਡੇਟ ਅੱਜ ਸਾਨੂੰ 6-7 ਕੈਂਡੀਡੇਟਸ ਨੇ ਭਰੋਸਾ ਕਿਹਾ ਵੀ ਅਸੀਂ ਤੁਹਾਨੂੰ ਕਾਲ ਕਰਾਂ ਉਹ ਉਹਨਾਂ ਨੇ ਆਉਣਾ ਸੋ ਇਸ ਕਰਕੇ ਸ਼ਾਰਟਕੱਟ ਰੱਖਾਂਗੇ ਸੋ ਸਭ ਤੋਂ ਪਹਿਲਾਂ ਜੌਲ ਸਾਹਿਬ ਵੈਲਕਮ ਟੂ ਦਾ ਸ਼ੋ ਪਲੀਜ਼
ਹਾਂ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਵੀ ਜੀ ਸਪੈਸ਼ਲੀ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਬੜਾ ਹੀ ਭਰਮਾ ਜਿਹੜਾ ਜੀ ਸਹਿਯੋਗ ਹੁਣ ਤੱਕ ਮਿਲਿਆ ਸੋ ਇੰਨੀ ਵੱਡੀ ਸਪੋਰਟ ਦੇ ਲਈ ਡਾਕਟਰ ਸਾਹਿਬ ਅਸੀਂ ਤੁਹਾਡਾ ਜਿੰਨਾ ਧੰਨਵਾਦ ਕਰੀਏ ਥੋੜਾ ਜੀ ਬਹੁਤ ਬਹੁਤ ਮਿਹਰਬਾਨੀ ਜੀ
ਹਾਂਜੀ ਜੌਲ ਸਾਹਿਬ ਹੁਣ ਤੁਸੀਂ ਸਾਡੀ ਜਿਹੜੀ ਜਨਤਾ ਹੈ ਵਾਰਡ 9 ਤੇ 10 ਕਿਉਂਕਿ ਤੁਸੀਂ ਉੱਥੋਂ ਇਲੈਕਸ਼ਨ ਲੜ ਰਹੇ ਹੋ ਉਹਦੇ ਉਹਨਾਂ ਨੂੰ ਦੱਸੋ ਤੁਸੀਂ ਵੀ ਉਹ ਵੋਟ ਤੁਹਾਨੂੰ ਕਿਉਂ ਪਾਉਣ ਨੰਬਰ 1 ਤੇ ਦੂਜੀ ਗੱਲ ਏਰੀਆ ਦੱਸ ਦਿਓ ਬਾਕੀ ਮੈਂ ਦੱਸ ਹੀ ਤਾਂ ਵੀ 24 ਤਰੀਕ ਨੂੰ ਵੋਟਾਂ ਪੈਣੀਆਂ ਉਹ ਮਿਸ ਨਹੀਂ ਕਰਨੀ ਕੋਈ ਬਹਾਨਾ ਨਹੀਂ ਕੋਈ ਛਾਨਣਾ ਨਹੀਂ ਕਿਸੇ ਗੱਲ ਨਹੀਂ ਜੇ ਕੋਈ ਨਹੀਂ ਜਾ ਸਕਦਾ ਮੈਂ ਤੁਹਾਨੂੰ ਆਪਣਾ ਫੋਨ ਦੇ ਦੂੰ ਮੈਂ ਤੁਹਾਨੂੰ ਛੱਡ ਕੇ ਆਊਂਗਾ ਪੋਲਿੰਗ ਸਟੇਸ਼ਨ ਦੇ ਇਹ ਤਾਂ ਗੱਲਾਂ ਹੋ ਗਈਆਂ ਹੁਣ ਤੁਸੀਂ ਆਪਣਾ ਦੱਸੋ ਵੀ ਤੁਹਾਨੂੰ ਵੋਟ ਲੋਕ ਕਿਉਂ ਪਾਉਣ ਇਹਦੇ ਬਾਰੇ ਦੱਸੋ
ਹਾਂ ਬਿਲਕੁਲ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਕਿ ਦੇਖੋ ਆਪਾਂ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਸਕੂਲ ਟਰਸਟੀ ਪੋਜੀਸ਼ਨ ਨੂੰ ਬਹੁਤ ਛੋਟੀ ਕਰਕੇ ਜਾਣਿਆ ਗਿਆ ਇਸ ਰੋਲ ਦੇ ਨਾਲ ਜੁੜੇ ਹੋਏ ਜਿਹੜੀ ਰਿਸਪੋਂਸੀਬਿਲਿਟੀਜ਼ ਤੇ ਇਸ ਦੇ ਮਹੱਤਵ ਨੂੰ ਜਿਹੜਾ ਜੀ ਘੱਟ ਕਰਕੇ ਦੇਖਿਆ ਗਿਆ ਜਿਹਦੇ ਕਰਕੇ ਵੀ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਵੀ ਇਹ ਸਕੂਲਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਇਸ਼ੂਜ਼ ਮੁੱਦੇ ਹੈਗੇ ਆ ਉਹ ਧਰੇ ਧਰਾਏ ਰਹਿ ਰਹੇ ਆ ਭਾਵੇਂ ਕਿ ਪੇਰੈਂਟਸ ਜਿਹੜੇ ਨਿਤ ਦਿਨ ਸਵੇਰੇ ਤੇ ਸ਼ਾਮ ਸਕੂਲਾਂ ਦੇ ਆਸ ਪਾਸ ਜਿਹੜਾ ਜੀ ਕੋਈ ਟ੍ਰੈਫਿਕ ਦੇ ਜਮਕਟੇ ਇਸ ਕੰਜੈਸ਼ਨ ਦੇ ਨਾਲ ਜੁੜ ਰਹੇ ਨੇ ਜਾਂ ਫਿਰ ਆਪਾਂ ਦੇਖ ਰਹੇ ਹਾਂ ਜੀ ਵੀ ਇਹ ਰੇਸਿਜ਼ਮ ਬੁਲਿੰਗ ਤੇ ਡਰੱਗਸ ਦੀ ਗੱਲ ਚੱਲਦੀ ਹੈ ਜਾਂ ਫਿਰ ਸਕੂਲਾਂ ਦੇ ਵਿੱਚ ਜਿਹੜੇ ਸਪੈਸ਼ਲ ਇਹ ਕੋਰਸਿਸ ਹੈਗੇ ਆ RLCP ਦੇ IBT ਕੋਰਸਿਸ ਉਹਦੇ ਵਿੱਚ ਜਿਹੜਾ ਕਿ ਬੱਚਿਆਂ ਨੂੰ ਮਿਲਦਾ ਘੱਟ ਐਡਮਿਸ਼ਨ ਤੇ ਉਹ ਐਡਮਿਸ਼ਨ ਦਾ ਜਿਹੜਾ ਪ੍ਰੋਸੈਸ ਹੈ ਰੈਂਡਮ ਸਿਲੈਕਸ਼ਨ ਸਿਸਟਮ ਉਹ ਵੀ ਬੜਾ ਡਿਸਕ੍ਰਿਮੀਨਾਟੋਰੀ ਆ ਇਸ ਵੇਲੇ ਉਸ ਦੇ ਬਾਰੇ ਚ ਤੇ ਜਾਂ ਫਿਰ ਕੁੱਲ ਮਿਲਾ ਕੇ ਜਾਣੀ ਕਿ ਪੇਰੈਂਟਸ ਤੇ ਟੀਚਰ ਜਿਹੜਾ ਜੀ ਤੇ ਉਹਨਾਂ ਦੇ ਵਿਚਕਾਰ ਕਮਿਊਨੀਕੇਸ਼ਨ ਦਾ ਗੈਪ ਹੋਣ ਕਰਕੇ ਕਾਫੀ ਸਾਰਾ ਜਿਹੜਾ ਜੀ ਤੇ ਮਿਸ ਅੰਡਰਸਟੈਂਡਿੰਗ ਬਣੀਆਂ ਰਹਿੰਦੀਆਂ ਆਨ ਗੋਇੰਗ ਜਿਹਦੇ ਕਰਕੇ ਵੀ ਮੈਂ ਸਮਝਦਾ ਵੀ ਐਜ ਏ ਸਕੂਲ ਟਰਸਟੀ ਮੈਂ ਕਮਿਊਨਿਟੀ ਦੀ ਨਬਜ਼ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਇੱਕ ਤਰੀਕੇ ਨਾਲ ਮੁਸ਼ਕਲਾਂ ਨੂੰ ਸਮਝਦੇ ਹੋਏ ਜੀ ਤੇ ਇੱਕ ਮਜ਼ਬੂਤ ਲਿੰਕ ਕੜੀ ਐਡਵੋਕੇਟ ਐਜੂਕੇਸ਼ਨ ਸਿਸਟਮ ਤੇ ਪੇਰੈਂਟਸ ਤੇ ਕਮਿਊਨਿਟੀ ਦੇ ਵਿਚਕਾਰ ਹੋ ਸਕਦਾ ਹੈ ਸੋ ਜਿਸ ਕਰਕੇ ਮੈਂ ਡਿਸਾਈਡ ਕੀਤਾ ਵੀ ਇਸ ਪੋਜੀਸ਼ਨ ਦੇ ਵਾਸਤੇ ਜਿਹੜਾ ਜੀ ਆਪਣੀਆਂ ਸੇਵਾਵਾਂ ਪੇਸ਼ ਕਰਨੀਆਂ ਚਾਹੀਦੀਆਂ ਦੂਸਰਾ ਜਿਹੜਾ ਡਾਕਟਰ ਸਾਹਿਬ ਤੁਸੀਂ ਏਰੀਆ ਦੀ ਗੱਲ ਕੀਤੀ ਏਰੀਆ ਸਾਡਾ ਬਹੁਤ ਵੱਡਾ ਹੈ ਕਿਉਂਕਿ ਦੋ MP ਸਾਹਿਬਾਨਾਂ ਦਾ ਬਰੈਂਪਟਨ ਨੌਰਥ ਤੇ ਬਰੈਂਪਟਨ ਈਸਟ ਦੇ ਇਲਾਕੇ ਨੂੰ ਇੱਕ ਤਰੀਕੇ ਦੇ ਨਾਲ ਜੋੜਿਆ ਗਿਆ ਜੀ ਇਸ ਵਾਰਡ 9 ਤੇ 10 ਦੇ ਵਿੱਚ ਵਾਰਡ 9 ਤੇ 10 ਜਿਹੜਾ ਜੀ ਕਿ ਹਾਈਵੇ 410 ਤੋਂ ਈਸਟ ਸਾਈਡ ਨੂੰ ਜੇ ਸ਼ੁਰੂ ਕਰੀਏ ਤੇ ਆਪਾਂ ਦੇਖਦੇ ਹਾਂ ਵੀ ਹਾਈਵੇ 410 ਤੋਂ ਬਾਅਦ ਡਿਕਸੀ ਰੋਡ ਆਉਂਦਾ ਡਾਕਟਰ ਸਾਹਿਬ ਡਿਕਸੀ ਰੋਡ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਫਿਰ ਕੁੱਲ ਮਿਲਾ ਕੇ ਇਹ ਸਨੀ ਮੀਡੋ ਤੇ ਇਹਦੇ ਨਾਲ ਹੀ ਫਿਰ ਜਿਹੜਾ ਜੀ ਪੀ ਇਹ ਫਰੰਟ ਫੋਰੈਸਟ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਇਹ ਪੀਟਰ ਰੋਬਰਟਸਨ ਦਾ ਸਾਰਾ ਸਿੱਧੇ ਖੱਬੇ ਜਿੰਨੀਆਂ ਸੜਕਾਂ ਪੈਂਦੀਆਂ ਨੇ ਤੇ ਬ੍ਰੈਮਲੀ ਰੋਡ ਤੋਂ ਅੱਗੇ ਜੀ ਪੀ ਟੋਰਬਰਮ ਰੋਡ ਆ ਜਾਂਦੀ ਹੈ ਟੋਰਬਰਮ ਦੇ ਨਾਲ ਹੀ ਫਿਰ ਮਾਊਂਟੇਨ ਛਾਪ ਦੇਖਦੇ ਹਾਂ ਮਾਊਂਟੇਨ ਇਸ ਦੇ ਨਾਲ ਹੀ ਜੀ ਤੇ ਸੰਦਲਵੁੱਡ ਪਾਰਕ ਵੀ ਤੇ ਫਾਦਰ ਟੋਬਰ ਵੀ ਵਗਦੀਆਂ ਨੇ ਨਾਲ ਹੀ ਕੰਟਰੀ ਸਾਈਡ ਡਰਾਈਵ ਵੀ ਵਗਦੀ ਹੈ ਤੇ ਉਹਦੇ ਨਾਲ ਹੀ ਅੱਗੇ ਚੱਲ ਕੇ ਜੇ ਈਸਟ ਸਾਈਡ ਨੂੰ ਆਪਾਂ ਜਾਣਾ ਜਾਰੀ ਰੱਖਦੇ ਹਾਂ ਏਅਰਪੋਰਟ ਰੋਡ ਤੇ ਫਿਰ ਗੌਰਵੇ ਡਰਾਈਵ ਆ ਜਾਂਦੀ ਹੈ ਗੌਰਵੇ ਡਰਾਈਵ ਤੋਂ ਅੱਗੇ ਚੱਲ ਕੇ ਜੀ ਆਪਾਂ ਮੈਕਵੀਨ ਡਰਾਈਵ ਚਲੇ ਜਾਂਦੇ ਹਾਂ ਜੀ ਮਕਵੀਨ ਤੋਂ ਗਾਂ ਫਿਰ ਗੋਰ ਰੋਡ ਆ ਜਾਂਦੀ ਹੈ ਗੋਰ ਰੋਡ ਦਾ ਜਿਹੜਾ ਹਾਈਵੇ 50 ਦੇ ਨਾਲ ਲੱਗਦਾ ਏਰੀਆ ਵੀ ਆਰ ਮਾਨੋ ਤੇ ਕੁੱਲ ਮਿਲਾ ਕੇ ਥੋਰਨਡੇਲ ਆ ਜਿਹੜਾ ਜੀ ਐਬਨੀਜ਼ਰ ਤੱਕ ਜਾ ਕੇ ਦਸ਼ਮੇਲ ਸਰਵਰ ਗੁਰਦੁਆਰਾ ਸਾਹਿਬ ਤੱਕ ਜਿਹੜਾ ਜੀ ਪੀ ਇਹ ਹਾਈਵੇ 50 ਦੇ ਨਾਲ ਜੁੜ ਕੇ ਵਾਰਡ 10 ਖਤਮ ਹੁੰਦਾ ਸੋ ਇਸ ਤਰੀਕੇ ਦੇ ਨਾਲ ਇਹ ਮੇਨਫੀਲਡ ਰੋਡ ਕੈਸਲ ਮੋਡ ਰੋਡ ਤੇ ਬੋਵੇ ਡਰਾਈਵ ਤੇ ਵਿਚਕਾਰ ਵਾਲਾ ਏਰੀਆ ਜਿਹਦੇ ਵਿੱਚ ਹੋਸਪਿਟਲ ਦੀ ਬੈਕ ਸਾਈਡ ਵਾਲਾ ਵੀ ਸਾਰਾ ਏਰੀਆ ਜੀ ਆ ਜਾਂਦਾ ਵਾਰਡ ਨੌ ਤੇ ਦਸ ਦੇ ਵਿੱਚ। ਬਹੁਤ ਹੀ ਵਿਸ਼ਾਲ ਇਲਾਕਾ ਜੀ ਜਿੱਥੇ ਕਿ ਅਸੀਂ ਪਿਛਲੇ ਮਹੀਨਿਆਂ ਦੇ ਦੌਰਾਨ ਕਰਕਰ ਜਾਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਏਰੀਆ ਬਹੁਤ ਵੱਡਾ ਹੋਣ ਕਰਕੇ ਜੀ ਬਹੁਤ ਸਾਰੇ ਇਲਾਕਿਆਂ 'ਚ ਅਜੇ ਤੱਕ ਵੀ ਨਹੀਂ ਜਾ ਸਕੇ, ਪਰ ਕਿਉਂਕਿ ਹੁਣ ਇਲੈਕਸ਼ਨ ਦੇ ਵਿੱਚ ਸਮਾਂ ਥੋੜਾ ਰਹਿ ਗਿਆ, ਜਿਸ ਕਰਕੇ ਜੀ ਤੁਹਾਡੇ ਪ੍ਰੋਗਰਾਮ ਦਾ ਇਸ ਤਰ੍ਹਾਂ ਦਾ ਮੈਸੇਜ ਜਿਹੜਾ ਜੀ ਬਹੁਤ ਮਹੱਤਵਪੂਰਨ ਹੈ। ਇਸ ਮੈਸੇਜ ਨੂੰ ਆਪਣੇ ਭੈਣ ਭਰਾ ਜਿਹੜੇ ਆ ਜੀ ਕੋਈ ਸਾਨੂੰ ਆਪਣੇ ਘਰਾਂ ਤੇ ਆਇਆ ਸਮਝ ਕੇ ਜਿੱਥੇ ਸਹਾਇਤਾ ਕਰਨ ਜਿੰਨੀ ਵੀ ਕੀਤੀ ਜਾ ਸਕਦੀ ਹੈ।
ਹਾਂਜੀ ਜੋਲ ਸਾਹਿਬ, ਮੈਂ ਗੱਲ ਆਪਣੇ ਪਿਆਰੇ ਸਰੋਤਿਆਂ ਨੂੰ ਵੀ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਮੈਂ ਜੁਰਿਸਡਿਕਸ਼ਨ ਪੁੱਛਿਆ ਸੀ ਏਰੀਆ ਕਿੰਨਾ, ਜਿੰਨਾ ਡਿਟੇਲ ਦੇ ਵਿੱਚ ਬੜੇ ਸਿੰਪਲ ਤਰੀਕੇ ਨਾਲ ਜੋਲ ਸਾਹਿਬ ਨੂੰ, ਜਿਹੜੇ ਇਹਨਾਂ ਦੇ ਮੁਕਾਬਲੇ ਦੇ ਬੰਦੇ ਖੜੇ ਨੇ, ਬਸ ਇੱਕੋ ਹੀ ਕੁਐਸਚਨ ਪੁੱਛ ਲਓ ਵੀ ਏਰੀਆ ਜੇ ਇੰਨੇ ਤਰੀਕੇ ਨਾਲ ਐਕਸਪਲੇਨ ਕਰਦਾ ਤਾਂ ਹੀ ਬਹੁਤ ਵਧੀਆ ਗੱਲ ਹੈ, ਕਿਉਂਕਿ ਸਕੂਲ ਦਾ ਮਤਲਬ ਹੁੰਦਾ ਇੰਟੈਲੀਜੈਂਟ ਬੰਦਾ ਜਾਣਾ ਚਾਹੀਦਾ। ਇਹਨਾਂ ਦਾ ਜਿਹੜਾ ਮਤਲਬ ਗੱਲ ਕਰਨ ਦਾ ਢੰਗ ਹੈ, ਅੰਦਾਜ਼ ਹੈ, ਔਰ ਜਿੰਨੀ ਨੌਲੇਜ ਹੈ, ਮੇਰੇ ਖਿਆਲ 'ਚ ਵੈਸੇ ਤਾਂ ਇਹ ਆਪ ਵੀ ਮਾਸਟਰਸ ਇਨ ਜਰਨਲਿਜ਼ਮ ਨੇ ਇਫ ਆਈ ਐਮ ਨਾਟ ਰੋਂਗ, ਸੋ ਇਹ ਪੂਰੇ ਤਰੀਕੇ ਨਾਲ ਕਿੰਨੇ ਚਿਰ ਤੋਂ ਕਮਿਊਨਿਟੀ ਦੇ ਵਿੱਚ ਸਾਡੇ ਨਾਲ ਵਿਚਰ ਰਹੇ ਨੇ, ਸੋ ਇਸ ਕਰਕੇ ਸੋਚ ਸਮਝ ਕੇ ਵੋਟ ਪਾਇਓ। ਮੇਰੇ ਖਿਆਲ ਦੇ ਵਿੱਚ ਜੋਲ ਸਾਹਿਬ ਸਾਡੇ ਇੱਕ ਡਿਜ਼ਰਵਿੰਗ ਕੈਂਡੀਡੇਟ ਨੇ, ਇਹ ਨਾ ਹੋਵੇ ਕਿ ਬਾਅਦ 'ਚ ਅਸੀਂ ਪਛਤਾਈਏ ਰਿਸ਼ਤੇਦਾਰੀਆਂ ਦੇ ਚੱਕਰਾਂ 'ਚ ਪੈ ਕੇ, ਸੋ ਇਹਨਾਂ ਨੂੰ ਮੌਕਾ ਦਿਓ ਅਤੇ ਬਸ ਮੈਂ ਇੰਨਾ ਹੀ ਕਿਹਾ। ਜੋਲ ਸਾਹਿਬ ਕਹਿੰਦਾ ਕਿ ਮੈਂ ਤੁਹਾਡੇ ਕੋਲ ਮਾਫ਼ੀ ਮੰਗਦਾ, ਮੈਂ ਤੁਹਾਨੂੰ ਹੋਰ ਨਹੀਂ ਅੱਧੂ ਲੈ ਸਕਦਾ ਕਿਉਂਕਿ ਨੈਕਸਟ ਸਾਡੇ ਕੈਂਡੀਡੇਟ ਹੈਗੇ, ਸੋ ਵਿਸ਼ ਯੂ ਆਲ ਦਾ ਬੈਸਟ, ਅਤੇ ਆਪਾਂ ਫਿਰ ਨੈਕਸਟ ਸੰਡੇ ਫਿਰ ਕਰ ਲਾਂਗੇ ਪ੍ਰੋਗਰਾਮ।
ਹਾਂ ਜੀ ਡਾਕਟਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਡਾਕਟਰ,
ਥੈਂਕ ਯੂ ਸਰ। ਸੋ ਮੇਰੇ ਨਾਲ ਦੂਸਰੀ ਲਾਈਨ ਤੇ ਹੈਗੇ ਮਨਪ੍ਰੀਤ ਹੋਥੀ, ਇਹ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਨੇ ਵਾਰਡ 9 ਤੇ 10 ਤੋਂ, ਸੋ ਉਹਨਾਂ ਦੇ ਵਿਚਾਰ ਆਪਾਂ ਸੁਣਦੇ ਹਾਂ ਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਹੋਥੀ ਸਾਹਿਬ, ਵੈਲਕਮ ਟੂ ਦਾ ਸ਼ੋ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਮੈਨੂੰ ਆਨ ਏਅਰ ਕਰਨ ਦੇ ਲਈ। ਤੁਹਾਡੇ ਸਾਰੇ ਸ਼ਰੋਤਿਆਂ ਨੂੰ ਮੇਰੇ ਮਨਪ੍ਰੀਤ ਹੋਥੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ।
ਹਾਂਜੀ, ਤੁਸੀਂ ਕਿਉਂਕਿ ਅੱਜ ਪਹਿਲੀ ਵਾਰ ਆਏ ਹੋ ਸ਼ੋਅ ਦੇ ਉੱਤੇ, ਤੇ ਤੁਸੀਂ ਆਪਣੀ ਥੋੜੀ ਜਿਹੀ ਬੈਕਗ੍ਰਾਉਂਡ ਦੱਸ ਦਿਓ, ਕਿਉਂਕਿ ਟਾਈਮ ਆਪਾਂ ਲਿਮਿਟਿਡ ਦੇ ਵਿੱਚ ਹੀ ਗੱਲ ਕਰਨੀ ਹੈ, ਕਿਉਂਕਿ ਆਪਣੀ ਤੁਸੀਂ ਬੈਕਗ੍ਰਾਉਂਡ ਦੱਸੋ ਤੇ ਫਿਰ ਤੁਸੀਂ ਦੱਸੋ ਵੀ 9 ਤੇ 10 ਦੇ ਵਿੱਚ ਜਿਹੜੇ ਸਾਡੇ ਲੋਕ ਰਹਿੰਦੇ ਨੇ ਉਹ ਤੁਹਾਨੂੰ ਕਿਉਂ ਵੋਟ ਪਾਉਣ, ਤੁਹਾਡੀ ਤੁਸੀਂ ਆਪਣੀ ਥੋੜੀ ਜਿਹੀ ਜਾਣ ਪਛਾਣ ਕਰਾਓ, ਆਪਣੇ ਪਲੱਸ ਪੁਆਇੰਟ ਦੱਸੋ, ਆਪਾਂ ਕਿਸੇ ਦੀ ਲੈਗ ਪੁਲਿੰਗ ਨਹੀਂ ਕਰਨੀ, ਤੁਸੀਂ ਆਪਣੇ ਜਿਹੜੇ ਪਲੱਸ ਪੁਆਇੰਟ ਨੇ ਉਹ ਦੱਸੋ।
ਹਾਂਜੀ ਬਿਲਕੁਲ ਜੀ, ਮੇਰੀ ਪੂਰੀ ਕੈਂਪੇਨ ਇਹਦੇ ਤੇ ਹੀ ਆਧਾਰਿਤ ਕੀਤੀ ਜਦ ਤੋਂ ਮੈਂ ਸ਼ੁਰੂ ਕੀਤਾ, ਪੋਜ਼ਿਟਿਵ ਕੈਂਪੇਨ ਆ ਜੀ, ਮੈਂ ਆਪਣਾ ਪੋਜ਼ਿਟਿਵ ਦੱਸ ਰਿਹਾ ਸਾਰੇ ਲੋਕਾਂ ਨੂੰ, ਤੇ ਅਗੇਨ ਥੈਂਕ ਯੂ ਮੈਨੂੰ ਇੱਕ ਓਪਰਚੁਨਿਟੀ ਦੇਣ ਲਈ ਤੁਹਾਡੇ ਸਾਰੇ ਸ਼ਰੋਤਿਆਂ ਨਾਲ ਗੱਲ ਕਰਨ ਦੇ ਲਈ। ਮੈਂ ਮਨਪ੍ਰੀਤ ਹੋਥੀ ਵਾਰਡ 9-10 ਦੇ ਵਿੱਚ ਪਿਛਲੇ 19 ਸਾਲਾਂ ਤੋਂ ਰਹਿ ਰਿਹਾ, ਤੇ ਵੈਸੇ ਮੈਂ ਪ੍ਰੋਸੈਸ ਇੰਜੀਨੀਅਰ ਹਾਂ ਤੇ ਮੈਂ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪ੍ਰੋਸੈਸ ਟੈਕ ਜੋਬ ਕਰ ਰਿਹਾ ਹੈਗਾ ਇਸ ਵੇਲੇ, ਤੇ ਬੜਾ ਇੱਕ ਵਾਈਡ ਪਲੇਟਫਾਰਮ ਲੈ ਕੇ ਆਇਆ ਮੈਂ ਸਾਰਿਆਂ ਦੇ ਲਈ, ਸਸਟੇਨੇਬਿਲਟੀ ਦੇ ਲਈ, ਲਿਵੇਬਿਲਟੀ ਦੇ ਲਈ, ਡਾਇਵਰਸਿਟੀ ਤੇ ਹੈਲਥੀ ਸਿਟੀ ਬਣਾਉਣ ਦੇ ਲਈ। ਮੇਰਾ ਰੀਜਨ ਸੀਗਾ ਪੋਲਿਟਿਕਸ ਇਸ ਦੇ ਵਿੱਚ ਆਉਣ ਦੇ ਲਈ ਕਿ ਨਾ ਕਾਫੀ ਟਾਈਮ ਦੇ ਵਿੱਚ ਆਪਣੇ ਸਿਟੀ ਵਿੱਚ ਮੈਂ ਦੇਖਿਆ ਬਾਕੀ ਸਿਟੀਜ਼ ਬਹੁਤ ਗਰੋ ਕਰ ਰਹੀਆਂ ਨੇ, ਤੇ ਤੁਸੀਂ ਨੋਟ ਕੀਤਾ ਹੋਣਾ ਕਿ ਸਿਟੀ ਆਫ ਵੌਨ ਲੈ ਲਓ, ਉਹਨਾਂ ਵਿੱਚ ਸਬਵੇ ਵੀ ਹੈਗੀ ਹੈ, ਦੇਖੋ ਵੌਨ ਦੇ ਵਿੱਚ ਉਹ LRT ਬਣਾਉਣ ਲੱਗੇ ਹੋਏ ਨੇ, ਈਸਟ ਐਂਡ ਵੈਸਟ ਬੋਥ ਸਾਈਡ ਤੇ, ਮਿਸਿਸਾਗਾ ਦੀ ਕਨੈਕਟੀਵਿਟੀ ਦੇਖ ਲਓ। ਮੈਂ ਦੇਖ ਰਿਹਾ ਕਿ ਮੇਰਾ ਜਿਹੜਾ ਸ਼ਹਿਰ ਹੈਗਾ ਬ੍ਰੈਂਪਟਨ ਉਹ ਕਾਫੀ ਨੈਗਲੈਕਟਡ ਜਿਹਾ ਹੈਗਾ ਫੋਰ ਡਿਫਰੈਂਟ ਰੀਜ਼ਨ, ਤੇ ਇਸ ਕਰਕੇ ਮੇਰਾ ਇੱਕ ਉਦਮ ਸ਼ੁਰੂ ਕੀਤਾ, ਮੈਂ ਇੱਕ ਸ਼ੁਰੂ ਕੀਤਾ ਕਿ ਮੈਂ ਆਪ ਅੱਗੇ ਆਵਾਂ ਤੇ ਲੋਕਾਂ ਦੇ ਸਪੋਰਟ ਦੇ ਮੰਗ ਰਿਹਾ ਇਸ ਵੇਲੇ, ਤੇ ਬੜਾ ਵਧੀਆ ਸਪੋਰਟ ਮਿਲੀ ਹੈ ਮੈਨੂੰ ਸੋ ਫਾਰ, ਤੇ ਇਹ ਸੀਗਾ ਜੀ ਮੇਰਾ।
ਹਾਂਜੀ ਹੋਥੀ ਸਾਹਿਬ, ਗੱਲ ਇੰਜ ਹੈ ਵੀ ਕਿਉਂਕਿ ਤੁਹਾਡਾ ਫਸਟ ਐਕਸਪੀਰੀਅੰਸ ਹੈ, ਯੂਜਲੀ ਬੰਦੇ ਜਿਹੜੇ ਫਸਟ ਐਕਸਪੀਰੀਅੰਸ ਵਾਲੇ ਬਹੁਤ ਬੰਦੇ ਖੜੇ ਹੁੰਦੇ ਨੇ, ਤੇ ਜਿੱਤ ਹਰ ਤਾਂ ਪਰਮਾਤਮਾ ਦੇ ਵਾਹਿਗੁਰੂ ਦੇ ਅੱਲਾ ਦੇ ਹੱਥ ਦੇ ਵਿੱਚ ਹੈ, ਪਰ ਦੇਖਿਆ ਜਾਂਦਾ ਵੀ ਜਦੋਂ ਉਹ ਜੇ ਨਹੀਂ ਜਿੱਤ ਨਸੀਬ ਹੁੰਦੀ ਤੇ ਫਿਰ ਉਹ ਮੁੜ ਕੇ ਬਿਲਕੁਲ ਹੀ ਖੇੜਾ ਛੱਡ ਦਿੰਦੇ ਨੇ, ਜਾਂ ਫਿਰ ਉਹ ਸਰੋਤਿਆਂ ਨੂੰ ਕ੍ਰਿਟੀਸਾਈਜ਼ ਕਰਦੇ ਨੇ, ਕਦੇ ਅਜਿਹਾ ਤਾਂ ਨਹੀਂ ਵੀ ਤੁਸੀਂ ਉਸ ਤੋਂ ਬਾਅਦ ਫੋਨ ਹੀ ਨਾ ਚੱਕੋ, ਜਾਂ ਐਕਟਿਵ ਤੁਸੀਂ ਜਿਹੜੀ ਐਕਟਿਵ ਤੁਹਾਡੀ ਐਕਟੀਵਿਟੀਜ਼ ਨੇ ਉਹ ਤੁਸੀਂ ਬਿਲਕੁਲ ਹੀ ਸਾਈਲੈਂਟ ਕਰ ਦਿਓ, ਕਿਉਂਕਿ ਇਹ ਤਾਂ ਹੌਲੀ ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਬੰਦਾ ਜੇ ਇੱਕ ਲੱਗਿਆ ਰਹੇ, ਜਿਵੇਂ ਸਾਡੇ ਸਤਪਾਲ ਜੋਹਲ ਜੀ ਸੀਗੇ ਤੁਹਾਡੇ ਤੋਂ ਪਹਿਲਾਂ, ਉਹ ਕਿੰਨੇ ਵਾਰ ਮੈਨੂੰ ਯਾਦ ਹੈ ਪਿਛਲੇ 20 ਸਾਲਾਂ ਤੋਂ ਇਲੈਕਸ਼ਨ ਕਦੇ ਰੀਜਨਲ ਕੌਂਸਲ,
ਬਿਲਕੁਲ ਬਿਲਕੁਲ, ਮੈਂ ਵੀ ਉਹਨਾਂ ਨੂੰ ਸੁਣ ਰਿਹਾ ਸੀ, ਹੁਣੇ ਥੋੜੇ ਮੇਰੇ ਤੋਂ ਪਹਿਲਾਂ ਆਇਆ ਸੀ, ਮੈਂ ਸੁਣ ਰਿਹਾ ਸੀ ਉਹਨਾਂ ਦੀ ਗੱਲਾਂ, ਸੁਣ ਰਿਹਾ ਸੀਗਾ ਮੈਂ। ਨਹੀਂ ਜੀ, ਇਹ ਤਾਂ ਤੁਹਾਡੇ ਤੋਂ ਆਂਸਰ ਯੂਰ ਕੁਐਸਚਨ ਜੀ, ਮੈਂ ਇੱਦਾਂ ਨਹੀਂ ਹੈਗਾ, ਮੈਂ ਇਸ ਕਮੇਟੀ ਦੇ ਵਿੱਚ ਇੱਕ ਏਮ ਲੈ ਕੇ ਆਇਆ, ਇੱਕ ਪਲੇਟਫਾਰਮ ਲੈ ਕੇ ਆਇਆ ਹੈਗਾ, ਇੱਕ ਸੋਚ ਲੈ ਕੇ ਆਇਆ, ਇੱਕ ਓਨੈਸਟ ਅਪਰੋਚ, ਮੈਂ ਆਪਣੇ ਆਪ ਨੂੰ ਕਹਿੰਦਾ ਕਿ ਇੱਕ ਓਨੈਸਟ ਅਪਰੋਚ ਲੈ ਕੇ ਆਇਆ, ਸਾਰੇ ਸਾਹਮਣੇ ਰੱਖ ਰਿਹਾ, ਤੇ ਤੁਹਾਨੂੰ ਮੈਂ ਇਹੋ ਦੱਸੋ ਡਾਕਟਰ ਸਾਹਿਬ ਕਿ ਬੜਾ ਵਧੀਆ ਰਿਸਪੋਂਸ ਮਿਲਿਆ ਮੈਨੂੰ, ਕਿਹਾ ਮੈਂ ਨਵਾਂ ਹੈਗਾ, ਮੈਂ ਪਹਿਲੀ ਵਾਰੀ ਕਰ ਰਿਹਾ ਸਭ ਕੁਝ, ਲੇਕਿਨ ਜਿਹੜਾ ਰਿਸਪੋਂਸ ਮੈਨੂੰ ਮਿਲਿਆ ਇਸ ਵੇਲੇ ਇਨਕ੍ਰੈਡੀਬਲ, ਤੇ ਜਦੋਂ ਮੈਨੂੰ ਲੋਕਾਂ ਦਾ ਰਿਸਪੋਂਸ ਮਿਲਦਾ ਵਧੀਆ, ਤੇ ਮੈਨੂੰ ਹੋਰ ਚਾਹ ਚੜਦਾ ਕਿ ਮੈਂ ਹੋਰ ਅੱਗੇ ਵਧਾਂ, ਤੇ ਇਹ ਚੀਜ਼ ਹੋ ਰਹੀ ਹੈ ਮੇਰੇ ਨਾਲ, ਤੇ ਮੇਰੇ ਸਾਰੇ ਵਲੰਟੀਅਰਸ ਨਾਲ, ਉਹਨਾਂ ਦਾ ਵੀ ਸੇਮ ਚੀਜ਼ ਹੋ ਰਹੀ ਆ। ਆਪਾਂ ਜਦੋਂ ਸ਼ੁਰੂ ਕੀਤਾ ਜੀ, ਛੋਟੀ ਟੀਮ ਨਾਲ ਸ਼ੁਰੂ ਕੀਤਾ ਸੀ ਅਸੀਂ ਨਾ 2-3 ਮਹੀਨੇ ਪਹਿਲਾਂ, ਤੇ ਇੰਨਾ ਰਿਸਪੋਂਸ ਮਿਲ ਲਿਆ, ਹੌਲੀ ਹੌਲੀ ਐਡਵਾਂਸ ਪੋਲਿੰਗ ਦੇ ਸਾਰੀ ਡੇਟਸ ਨਿਕਲ ਗਈਆਂ, ਤੇ ਮੈਨੂੰ ਰਿਸਪੋਂਸ ਵਧੀਆ
ਤੇ ਤੁਹਾਡਾ ਕੋਈ ਕੈਂਪੇਨ ਆਫਿਸ ਵੀ ਹੈ ਜੇ ਕੋਈ ਸਰੋਤਾ ਕੋ ਤੁਹਾਡੇ ਨਾਲ ਗੱਲਬਾਤ ਕੰਟੈਕਟ ਕਰਨਾ?
ਹਾਂਜੀ ਹਾਂਜੀ ਬਿਲਕੁਲ, ਕਿਸੇ ਵੀ ਸਰੋਤੇ ਨੇ ਮੇਰੇ ਨਾਲ ਗੱਲ ਕਰਨੀ ਹੈ, ਮੇਰਾ ਨੰਬਰ, ਮੈਂ ਪਰਸਨਲ ਸਿੱਧਾ ਨੰਬਰ ਹੈਗਾ ਜੀ 6472928037, ਜਾਂ ਕਿਸੇ ਨੇ ਮੇਰੀ ਵੈਬਸਾਈਟ ਜਾ ਕੇ ਮੇਰਾ ਪੂਰਾ ਪਲੇਟਫਾਰਮ ਦੇਖਣਾ ਹੈਗਾ ਤੇ ਹੈਗਾ www.voteoth.com।
ਹਾਂਜੀ,
ਤੇ ਬੜਾ ਵਧੀਆ ਰਿਸਪੋਂਸ ਚੱਲਿਆ ਜੀ ਸਾਰਿਆਂ ਦਾ, ਸਭ ਬੜੇ ਵਧੀਆ ਸਾਥ ਮਿਲਿਆ ਸਾਨੂੰ, ਤੇ ਹੋਰ ਚਾਹੀਦਾ ਹੋਰ ਲੋਕੀ ਮੈਨੂੰ ਨਾਲ ਜੁੜਨ, ਤੇ ਬੜਾ ਵਧੀਆ ਚੱਲ ਗਿਆ, ਆਪਾਂ ਹੋਰ ਸ਼ਹਿਰ ਨੂੰ ਇੱਕ ਨਵੇਂ ਡਾਇਰੈਕਸ਼ਨ ਤੇ ਲੈ ਕੇ ਜਾਣ ਦੀ ਇੱਕ ਉਮੀਦ ਹੈਗੀ ਹੈ ਮੇਰੀ, ਤੇ ਅਗਰ ਸਾਥ ਰਹੇਗਾ ਸਾਰਿਆਂ ਤੇ ਅੱਗੇ ਵਧਾਂਗੇ ਜੀ ਸਾਰੇ ਆਪਾਂ।
ਬਿਲਕੁਲ ਜੀ ਬਿਲਕੁਲ, ਮੈਂ ਤਾਂ ਹਮੇਸ਼ਾ ਇੱਕੋ ਗੱਲ ਦਾ ਧਾਰਨੀ ਹੈ, ਕਿਉਂਕਿ ਇਸ ਤਰ੍ਹਾਂ ਹੁਣ ਬਜ਼ੁਰਗ ਹੋ ਕੇ ਬੋਨਸ ਦੇ ਦਿਨ ਕੱਟ ਰਹੇ ਹਾਂ, ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ, ਮੇਰੀ ਹਮੇਸ਼ਾ ਹੀ ਜਦੋਂ ਵੀ ਕਿਸੇ ਕੰਪਨੀ 'ਚ ਬੈਠਦੇ ਹਾਂ ਤੇ ਕੋਸ਼ਿਸ਼ ਕਰੀ ਦੀ ਹੈ ਵੀ ਯੰਗ ਬੱਚੇ ਅੱਗੇ ਆਉਣ, ਯੰਗ ਬੱਚਿਆਂ ਦੇ ਅੱਗੇ ਆਉਣਾ, ਕਿਉਂਕਿ ਉਹ ਕਲੈਰਿਟੀ ਆ। ਹੁਣ ਸਾਡੇ ਵਰਗਿਆਂ ਦੇ ਵਿੱਚ ਤਾਂ 50 ਤਰ੍ਹਾਂ ਦੀਆਂ ਹੇਰਾ ਫੇਰੀਆਂ, ਝੂਠ ਫਰੇਬ ਦੀਆਂ ਗੱਲਾਂ, ਸਾਰਿਆਂ 'ਚ ਨਹੀਂ, ਮੈਂ ਤਾਂ ਆਪਣੀ ਗੱਲ ਕਰ ਰਿਹਾ, ਪਰ ਜਿਹੜਾ ਸਾਫ਼ ਸੁਥਰਾ ਬੱਚਿਆਂ ਦੇ ਮਨ ਸਾਫ਼ ਹੁੰਦੇ ਸੀ, ਕਹਿੰਦੇ ਬੱਚੇ ਮੰਨ ਕੇ ਸੱਚੇ, ਸਾਡੇ ਲਈ ਤੁਸੀਂ ਬੱਚੇ ਹੋ, ਤੁਸੀਂ ਅੱਗੇ ਆਓ, ਤਰੱਕੀ ਕਰੋ ਤੇ ਸਾਡੇ ਸ਼ਹਿਰ ਦੀ ਕੋਈ ਚੰਗੀ ਭਲਾਈ ਹੋ ਸਕੇ। ਕੁਛ ਹੋਰ ਕਹਿਣਾ ਤੁਸੀਂ ਕਹਿ
ਸਕਦੇ? ਮੈਂ ਤੁਹਾਡੇ ਮਾਧਿਅਮ ਨਾਲ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਕਿ ਵੋਟਿੰਗ ਪਰਸੈਂਟੇਜ ਬਹੁਤ ਲੋ ਹੈਗੀ ਹੈ ਫੋਰ ਸਮ ਰੀਜ਼ਨ ਸਿਟੀ ਦੇ ਲਈ। ਮੈਂ ਜਦੋਂ ਸ਼ੁਰੂ ਕੀਤਾ, ਮੈਂ ਆਪਣੀ ਕੈਂਪੇਨਿੰਗ ਤੇ ਕਰ ਹੀ ਰਿਹਾ, ਮੈਂ ਲੋਕਾਂ ਨੂੰ ਇਨਕਰੇਜ ਵੀ ਕਰ ਰਿਹਾ ਨਾਲ ਨਾਲ ਕਿ ਪਲੀਜ਼ ਗੋ ਆਊਟ ਐਂਡ ਵੋਟ। ਸਿਟੀ ਜਿਹੜੀ ਹੈ ਨਾ, ਸਿਟੀ ਦੇ ਇਲੈਕਸ਼ਨ ਲੋਕੀ ਸਮਝ ਨਹੀਂ ਰਹੇ ਨੇ ਇਸ ਚੀਜ਼ ਨੂੰ ਕਿ ਬਹੁਤ ਹੀ ਇੰਪੋਰਟੈਂਟ ਹੈ ਜੀ। ਸਭ ਤੋਂ ਜ਼ਿਆਦਾ ਸਰਵਿਸਿਸ ਸਾਨੂੰ ਯੂਜ਼ ਕਰਨੀਆਂ ਨਾ ਸਿਟੀ ਦੀ ਪੈਂਦੀਆਂ ਨੇ, ਤੇ ਪਲੀਜ਼ ਸਾਰਿਆਂ ਨੂੰ ਕਹੋ ਵੋਟ, ਕਿਉਂਕਿ ਹੁਣ ਸਾਨੂੰ 5 ਦਿਨ ਮਿਲੇ ਸੀ ਐਡਵਾਂਸ ਪੋਲਿੰਗ ਲਈ ਬਲਾਕ ਸਾਹਿਬ, ਤੇ ਉਹਦੇ ਵਿੱਚ ਸਿਰਫ 5800 ਲੋਕਾਂ ਨੇ ਵੋਟ ਪਾਈਆਂ ਨੇ ਸੋ ਫਾਰ, ਤੇ ਵਾਰਡ 9-10 ਦੇ ਵਿੱਚ 77,000 ਵੋਟਰਸ ਨੇ, ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਪਲੀਜ਼ ਪਲੀਜ਼ ਗੋ ਆਊਟ ਐਂਡ ਵੋਟ, ਆਪਣੇ ਡੈਮੋਕਰੈਟਿਕ ਰਾਈਟ ਨੂੰ ਯੂਜ਼ ਕਰੋ ਸਾਰੇ ਜਣੇ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸ ਦੇਣਾ ਕਿ ਸਾਡੇ ਕਲੋਜ਼ ਫਰੈਂਡ ਇਲੈਕਸ਼ਨ ਲੜ ਰਹੇ ਨੇ, ਉਹ ਕਹਿੰਦੇ ਡਾਕਟਰ ਸਾਹਿਬ ਵੋਟ ਪਾਏ, ਮੈਂ ਕਿਹਾ ਨਹੀਂ, ਕਹਿੰਦੇ ਤੁਸੀਂ ਵੀ ਨਹੀਂ ਪੜ੍ਹੇ ਲਿਖੇ ਵੋਟ ਪਾਏ, ਮੈਂ ਕਿਹਾ ਬਿਲਕੁਲ ਨਹੀਂ, ਮੇਰਾ ਉਹ ਚ ਕਾਰਨ ਹੈ ਕਿਉਂਕਿ ਮੈਨੂੰ ਪਤਾ ਮੈਂ ਤਾਂ ਵੋਟ ਪਾਉਣੀ ਹੈ, ਪਰ ਮੈਂ ਚਾਹੁੰਦਾ ਵੀ 24 ਤਰੀਕ ਨੂੰ ਜਿਹੜੇ ਥੋੜੇ ਮੋਟੇ ਸਾਡੇ ਫਰੈਂਡ ਆਲਸੀ ਨੇ ਉਹਨਾਂ ਨੂੰ ਕਾਰ 'ਚ ਬਿਠਾ ਕੇ ਨਾਲ ਲੈ ਜਾ, ਉਹਨਾਂ ਦੀਆਂ ਵੋਟਾਂ ਪਾਉਣ, ਜੇ ਮੈਂ ਪਾਈ ਤੇ ਫਿਰ ਰਹਿ ਜੂਗੀ, ਕਿਉਂਕਿ ਮੈਂ ਤਾਂ ਜਿੱਥੇ ਵੀ ਹੁਣ ਵੋਟ ਆਪਣੀ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਉਂਦਾ ਆ ਰਿਹਾ।
ਬਿਲਕੁਲ ਪਾਣੀ ਚਾਹੀਦੀ, ਮੈਂ ਵੀ ਮੈਂ ਆਪਣੇ ਨਾਲ ਬੱਚੇ ਵੀ ਲੈ ਕੇ ਆਉਂਦਾ ਸੀਗਾ ਕਿ ਬੱਚਿਆਂ ਨੂੰ ਇੱਕ ਡੈਮੋਕਰ੸ਸੀ ਦੀ ਬਿਊਟੀ ਹੈ ਜੀ, ਇੱਕ ਸਾਨੂੰ ਰਾਈਟ, ਤੁਹਾਨੂੰ ਇੱਕ ਵਾਇਸ ਮਿਲ ਰਹੀ ਆ ਗੌਰਮੈਂਟ ਦੇ ਵਿੱਚ ਕਹਿਣ ਦੀ, ਐਵਰੀ ਵੋਟ ਇਜ਼ ਅ ਵਾਇਸ, ਕਿ ਮੈਂ ਕੁਝ ਕਹਿ ਰਿਹਾ ਕਿ ਮੇਰੇ ਕੁਝ ਇਹ ਸਹੀ ਹੈ ਜਾਂ ਗਲਤ ਆ, ਕਿਸੇ ਵੀ ਕੈਂਡੀਡੇਟ ਨੂੰ ਵੋਟ ਪਾਓ, ਲੇਕਿਨ ਪਲੀਜ਼ ਗੋ ਆਊਟ, ਵੋਟ ਜ਼ਰੂਰ ਪਾਓ ਜਾ ਕੇ, ਕਿਸੇ ਕੈਂਡੀਡੇਟ ਨੂੰ ਜਾ ਕੇ ਵੋਟ, ਕਿਸੇ ਦੇਖੋ ਹਰ ਕੈਂਡੀਡੇਟ ਪ੍ਰੋਫਾਈਲ ਚੱਕ ਕੇ, ਕਿਹੜੇ ਕਿਸੇ ਦੇ ਕਹਿਣ ਤੇ ਵੋਟ ਨਹੀਂ ਪਾਣੀ ਚਾਹੀਦੀ ਸਾਨੂੰ, ਮੈਂ ਮੰਨਣਾ ਹਰੇਕ ਕੈਂਡੀਡੇਟ ਦਾ ਪ੍ਰੋਫਾਈਲ ਚੈੱਕ ਕਰੋ, ਉਹਨੇ ਕੀ ਕੀਤਾ, ਕੀ ਕਰਨਾ ਚਾਹੁੰਦਾ ਉਹ ਫਿਊਚਰ ਦੇ ਵਿੱਚ ਤੁਹਾਡੇ ਲਈ, ਲੇਕਿਨ ਵੋਟ ਕਰਨੀ ਬਹੁਤ ਜ਼ਰੂਰੀ ਹੈ। ਮੈਂ ਹੁਣ ਇਨ ਚੀਜ਼ ਹੋਰ ਕਿੰਨਾ ਜ਼ਿਆਦਾ ਸਟ੍ਰੈਸ ਨਹੀਂ ਕਰ ਸਕਦਾ, ਕਿੱਦਾਂ ਸਟ੍ਰੈਸ ਕਰਾ ਮਚ ਵਰਕ, ਵੋਟ ਪਾਓ ਪਲੀਜ਼।
ਬਿਲਕੁਲ ਠੀਕ ਹੈ, ਹੋਕੀ ਸਾਹਿਬ ਥੈਂਕ ਯੂ ਵੈਰੀ ਮਚ, ਕਿਉਂਕਿ ਕੈਂਡੀਡੇਟ ਜ਼ਿਆਦਾ ਨੇ, ਮੈਂ ਸਾਰਿਆਂ ਨੂੰ ਥੋੜਾ ਥੋੜਾ ਟਾਈਮ ਦੇਣਾ, ਇਟ ਸ਼ੁਡ ਬੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ, ਦੋਸਤੋ ਬਹੁਤ ਵਧੀਆ ਲੱਗਿਆ ਜੀ,
ਗੁੱਡ ਲੱਕ, ਤੇ ਪਰਮਾਤਮਾ ਕਰੇ ਤੁਸੀਂ ਤਰੱਕੀ ਕਰੋ ਕਿਸੇ ਵੀ ਫੀਲਡ 'ਚ ਹੋਵੋ।
ਥੈਂਕ ਯੂ ਜੀ, ਥੈਂਕ ਯੂ।
ਤੇ ਪਿਆਰੇ ਸਰੋਤੇ, ਹੁਣ ਮੇਰੇ ਨਾਲ ਗੁਰਪ੍ਰੀਤ ਤੋਰੂ ਨੇ, ਇਹ ਵੀ ਸਾਡੇ ਕੋਲ ਵਾਰਡ 9 ਐਂਡ 10 ਦੇ ਵਿੱਚ ਰੀਜਨਲ ਕੌਂਸਲਰ ਦੀ ਉਮੀਦਵਾਰ ਨੇ, ਜਿੱਥੇ ਸਾਡੇ ਪਹਿਲਾਂ ਗੁਰਪ੍ਰੀਤ ਢਿੱਲੋਂ ਸੀਗੇ ਨਹੀਂ ਹੈਗੇ ਵੀ ਨੇ ਹੁਣ, ਅਤੇ ਉਹਦੇ ਮੁਕਾਬਲੇ ਦੇ ਵਿੱਚ ਹੋਰ ਵੀ ਹੋਣਗੇ, ਪਰ ਇਹ ਜਿਹੜੇ ਗੁਰਪ੍ਰਤਾਪ ਸਿੰਘ ਤੂਰ ਇਹ ਇਲੈਕਸ਼ਨ ਲੜ ਰਹੇ ਨੇ, ਸੋਰੀ ਮੇਥੋਂ ਨਾਂ ਸਲਿਪ ਆਫ ਟੰਗ ਹੋ ਗਿਆ, ਨਾਂ ਪ੍ਰੋਪਰ ਹੈ ਗੁਰਪ੍ਰਤਾਪ, ਗੁਰੂ ਦੀ ਪ੍ਰਤਾਪ ਹੈ, ਗੁਰਪ੍ਰਤਾਪ ਦਾ ਜਿਹੜਾ ਨਾਂ ਹੈ ਇਹਦਾ ਮਤਲਬ ਵੀ ਇਹੀ ਹੈ, ਗੁਰੂ ਦਾ ਪ੍ਰਤਾਪ, ਉਹਦੀ ਕਿਰਪਾ ਦੇ ਨਾਲ ਇਹਨਾਂ ਦਾ ਨਾਂ ਘਰਦਿਆਂ ਨੇ ਰੱਖਿਆ, ਸੋ ਗੁਰੂ ਦੀ ਕਿਰਪਾ ਹੋਏਗੀ ਜ਼ਰੂਰ। ਸੋ ਤੂਰ ਸਾਹਿਬ, ਪਹਿਲਾਂ ਤਾਂ ਸ਼ੋਅ ਦੇ ਵਿੱਚ ਵੈਲਕਮ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਹਾਡੇ ਸ਼ੋਅ ਤੇ ਆਉਣ ਲਈ, ਤੁਹਾਡੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਤੁਹਾਡੇ, ਅਸੀਂ ਵੀ ਉੱਥੇ ਹੀ ਰਹਿੰਦੇ 9 ਐਂਡ 10 ਵਾਰਡ ਦੇ ਵਿੱਚ, ਉੱਥੇ ਤੁਹਾਡੇ ਸਾਈਨ ਦੇਖਦੇ ਹੋਣੇ ਬਹੁਤ ਲੱਗੇ ਹੋਏ ਨੇ, ਅਤੇ ਅੱਜ ਸਵੇਰੇ ਹੀ ਆਪਣੀ ਪਹਿਲੀ ਮੁਲਾਕਾਤ ਹੋਈ ਹੈ, ਸੋ ਕਿਉਂਕਿ ਟਾਈਮ ਸਾਡੇ ਕੋਲ ਕਾਫੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਆਉਣਾ, ਘੰਟੇ ਦਾ ਪ੍ਰੋਗਰਾਮ ਹੈ, ਸੋ ਇਸ ਕਰਕੇ ਤੁਸੀਂ ਇੰਨਾ ਹੀ ਦੱਸੋ ਸਾਨੂੰ ਵੀ ਤੁਹਾਡੀ ਬੈਕਗਰਾਉਂਡ ਕੀ ਹੈ ਐਜੂਕੇਸ਼ਨ ਦੇ ਬਾਰੇ, ਜਾਂ ਤੁਹਾਡਾ ਕੋਈ ਹੋਰ ਪ੍ਰੈਕਟੀਕਲ ਐਕਸਪੀਰੀਅੰਸ ਹੋਵੇ ਕੈਨੇਡਾ 'ਚ ਜਾਂ ਇੰਡੀਆ ਦੇ ਵਿੱਚ ਸੋਸ਼ਲ ਐਕਟੀਵਿਟੀਜ਼ ਹੋਣ, ਅਤੇ ਜੇ ਤੁਸੀਂ ਜਿੱਤ ਜਾਂਦੇ ਹੋ ਲੋਕਾਂ ਨੂੰ ਅਪੀਲ ਕਰਦੇ ਹੋ, ਉਹ ਤੁਹਾਨੂੰ ਵੋਟ ਕਿਉਂ ਪਾਉਣ ਜਦੋਂ ਕਿ ਆਲਰੇਡੀ ਜਿਹੜਾ ਰੀਜਨਲ ਕੌਂਸਲਰ ਤਾਂ ਸਾਡੇ ਕੋਲ ਹੈਗਾ।
ਹਾਂਜੀ, ਦੇਖੋ ਜੀ, ਮੇਰੀ ਜਿਹੜੀ ਐਜੂਕੇਸ਼ਨ ਬੈਕਗਰਾਉਂਡ ਹੈਗੀ ਆ, ਯੋਰਕ ਯੂਨੀਵਰਸਿਟੀ ਤੋਂ ਮੈਂ ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਪ੍ਰਾਪਤ ਕੀਤੀ ਸੀਗੀ, ਐਂਡ ਵਰਕ ਐਕਸਪੀਰੀਅੰਸ ਜੇ ਦੇਖਣਾ ਹੈਗਾ ਜੀ, 2014 ਤੋਂ ਲੈ ਕੇ 2018 ਤੱਕ ਮੈਂ ਸਿਟੀ ਹਾਲ ਦੇ ਵਿੱਚ ਸਭ ਤੋਂ ਹਾਇਸਟ ਲੈਵਲ ਜਿਹੜਾ ਮੇਅਰ ਦਾ ਆਫਿਸ ਹੈਗਾ ਉਹਦੇ ਵਿੱਚ 4 ਸਾਲ ਕੰਮ ਕੀਤਾ, ਸਿਟੀ ਦੇ ਸਾਰੇ ਕੰਮ ਸਿੱਖਿਆ, ਹਰ ਇੱਕ ਸਰਵਿਸ ਹਰ ਇੱਕ ਡਿਪਾਰਟਮੈਂਟ ਡਿਵੀਜ਼ਨ ਦੇ ਵਿੱਚ ਦੇਖੀਆਂ ਨੇ ਵੀ ਸਾਡੀ ਸਿਟੀ ਦੀ ਕੀ ਪੋਸੀਬਿਲਿਟੀ ਹੈਗੀ ਹੈ। ਫਸਟ ਹੈਂਡ ਐਕਸਪੀਰੀਅੰਸ ਹੈਗਾ ਜੀ, ਕਮਿਊਨਿਟੀ ਦੇ ਵਿੱਚ ਜੇ ਐਕਸਪੀਰੀਅੰਸ ਦੀ ਗੱਲ ਕੀਤੀ ਜਾਵੇ ਸੋ ਇੱਥੇ ਕਮਿਊਨਿਟੀ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਆ, ਚਾਹੇ ਮੌਂਟਰੀਅਲ ਹੋਵੇ, ਚਾਹੇ ਆਟਵਾ, ਚਾਹੇ ਬ੍ਰੈਂਪਟਨ, ਚਾਹੇ ਥੰਡਰਬੇ, ਸਾਡੀ ਟੀਮ ਉੱਥੇ ਪਹੁੰਚ ਕੇ ਹਮੇਸ਼ਾ ਮੋਹਰੇ ਫਰੰਟ ਲਾਈਨ ਤੇ ਹੈਲਪ ਕਰਦੀ ਆ। ਮੋਸਟ ਰੀਸੈਂਟਲੀ ਜਦੋਂ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਸੀਗਾ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ, ਉਦੋਂ ਮੈਨੂੰ ਵੀ ਯੂਕਰੇਨ ਦੇ ਬਾਰਡਰ ਤੇ ਜਾਣ ਦਾ ਮੌਕਾ ਮਿਲਿਆ। 10 ਦਿਨ ਮੈਂ ਉੱਥੇ ਸੀਗਾ ਟੂ ਮੇਕ ਸ਼ੋਰ ਕਿ ਜੋ ਰੈਫਿਊਜੀਜ਼ ਆ ਰਹੇ ਆ ਯੂਕਰੇਨ ਤੋਂ ਨਿਕਲ ਕੇ ਪੋਲੈਂਡ ਵੱਲ ਨੂੰ ਆ ਰਹੇ ਸੀਗੇ, ਉਹਨਾਂ ਦੀ ਸੇਵਾ ਦੇ ਵਿੱਚ ਮੈਂ ਤੇ ਮੇਰੀ ਟੀਮ ਉੱਥੇ ਪਹੁੰਚੇ ਸੀਗੇ। ਸੋ ਕਮਿਊਨਿਟੀ ਦੇ ਵਿੱਚ ਵਿਚਰਦੇ ਆਏ ਹੈਗੇ ਆ, ਪੋਲਿਟਿਕਸ ਦੇ ਵਿੱਚ ਐਕਸਪੀਰੀਅੰਸ ਹੈਗਾ ਆ, ਸਿਟੀ ਹਾਲ ਦੇ ਵਿੱਚ ਵੀ ਐਕਸਪੀਰੀਅੰਸ ਹੈਗਾ ਆ, ਤੇ ਇਸ ਟਾਈਮ ਮੈਂ ਪਹਿਲੀ ਵਾਰ ਖੁਦ ਉਮੀਦਵਾਰ ਬਣ ਕੇ ਤੁਹਾਡੇ ਸਾਹਮਣੇ ਆ ਰਿਹਾ ਹੈਗਾ। ਇਲੈਕਸ਼ਨ ਦੇ ਟਾਈਮ ਤੁਹਾਡੇ ਸਾਹਮਣੇ ਕਈ ਚੋਇਸਿਸ ਹੁੰਦੀਆਂ ਨੇ। ਹਾਂਜੀ ਜ਼ਰੂਰ, ਤੁਹਾਡੇ ਇਸ ਸਮੇਂ ਰੀਜਨਲ ਕਾਉਂਸਲਰ ਜ਼ਰੂਰ ਹੈਗੇ ਨੇ, ਬਟ ਇਲੈਕਸ਼ਨ ਦੇ ਟਾਈਮ ਤੁਸੀਂ ਫੈਸਲਾ ਕਰਨਾ ਹੁੰਦਾ ਕਿ ਜੇ ਤੁਸੀਂ ਹੋਰ ਬਿਹਤਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਹੋਰ ਜਿਹੜੇ ਤੁਹਾਡੇ ਨੁਮਾਇੰਦੇ ਹੈਗੇ ਨੇ, ਤੁਹਾਡੇ ਸੋਰੀ ਕੈਂਡੀਡੇਟਸ ਹੈਗੇ ਨੇ, ਤੁਸੀਂ ਉਹਨਾਂ ਵੱਲ ਦੇਖ ਕੇ, ਉਹਨਾਂ ਦੇ ਬੈਕਗ੍ਰਾਉਂਡ ਦੇਖ ਕੇ, ਉਹਨਾਂ ਦੀ ਸੋਚ, ਉਹਨਾਂ ਦੇ ਵਿਜ਼ਨ ਨੂੰ ਦੇਖ ਕੇ ਤੁਸੀਂ ਉਹਨਾਂ ਦੇ ਹਿੱਸੇ ਦੇ ਵਿੱਚ ਵੀ ਵੋਟ ਪਾ ਸਕਦੇ ਹੈਗੇ ਹੋ। ਐਜ਼ ਅ ਰੈਜ਼ੀਡੈਂਟ ਮੈਂ ਵੀ ਤਾਂ ਹੀ ਫੈਸਲਾ ਲਿਆ ਕਿਉਂਕਿ ਮੈਂ ਵੀ ਅੱਕ ਚੁੱਕਿਆ ਆਪਣੇ ਸਿਟੀ ਦੇ ਹਾਲਾਤ ਦੇਖ ਕੇ ਕਿ ਸਿਟੀ ਸਾਡਾ ਕਿਹੜੀ ਦਿਸ਼ਾ ਵੱਲ ਜਾ ਰਿਹਾ, ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈਗਾ। ਸਾਡੇ ਕਈ ਕੰਮ ਜਿਹੜੇ ਨਹੀਂ ਹੋ ਰਹੇ ਹੈਗੇ, ਸਾਡੀ ਲੈਕ ਆਫ ਰੈਪ੍ਰੈਜੈਂਟੇਸ਼ਨ ਇੱਥੇ ਜਿਹੜੀ ਹੈਗੀ ਆ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਫੈਸਲਾ ਲਿਆ ਕਿ ਇੱਕ ਰੈਜ਼ੀਡੈਂਟ ਨੂੰ ਚੋਇਸ ਦਿੱਤੀ ਜਾਵੇ ਇੱਕ ਵਧੀਆ ਰੈਪ੍ਰੈਜੈਂਟੇਸ਼ਨ ਦੀ, ਇੱਕ ਵਧੀਆ ਕੈਂਡੀਡੇਟ ਦੀ, ਤਾਂ ਕਿ ਤੁਸੀਂ ਸਾਡੀ ਸਪੋਰਟ ਦੇ ਵਿੱਚ ਆ ਕੇ ਜੇ ਸਾਨੂੰ ਵੋਟ ਪਾਓਗੇ ਆਪਾਂ ਤੁਹਾਨੂੰ ਮਿਹਨਤ ਦੇ ਨਾਲ ਵਧੀਆ ਕੰਮ ਕਰਕੇ ਸਿਟੀ ਹਾਲ ਦੇ ਵਿੱਚ ਦਿਖਾ ਸਕਦੇ ਹੈਗੇ ਆ।
ਗੁਰਪ੍ਰਤਾਪ ਜੀ, ਗੱਲ ਹੁੰਦੀ ਆ ਵੀ ਬੰਦੇ ਦੇ ਨਾਲ ਟੈਲੀਫੋਨ ਦਾ ਸੈੱਲ ਫੋਨ ਇਲੈਕਸ਼ਨਾਂ ਦੇ ਦੌਰਾਨ ਉਹਦੇ ਨਾਲ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ, ਪਰ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਚਾਹੇ ਉਹ ਕੈਂਡੀਡੇਟ ਜਿੱਤ ਜੇ ਜਾਂ ਹਾਰ ਜੇ, ਉਹ ਫੋਨ ਚੇਂਜ ਕਰ ਜਾਂਦਾ, ਕਿਉਂਕਿ ਇਹ ਲੋਕਾਂ ਦੀ ਆਮ ਕੰਪਲੇਂਟ ਆ। ਮੈਂ ਤੁਹਾਨੂੰ ਪਿਛਲੇ 35 ਸਾਲ ਤੋਂ ਦੱਸ ਰਿਹਾ ਕਿ ਬਾਹਲੇ ਜਿਹੜੇ ਕੈਂਡੀਡੇਟ ਨੇ ਜਿੱਤ ਵੀ ਜਾਂਦੇ ਨੇ ਨਾ, ਫਿਰ ਉਹਨਾਂ ਨੂੰ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ। ਕੋਈ ਤੁਹਾਡੀ ਇਸ ਤਰ੍ਹਾਂ ਦੀ, ਮੈਂ ਤੁਹਾਨੂੰ ਮੱਲੀ ਸਾਹਿਬ ਦੀ ਐਗਜ਼ਾਮਪਲ ਦੇ ਦਿੰਦਾ, ਮੈਂ ਬੜਾ ਕਲੋਜ਼ 1-to-1 ਹੀ ਰਿਹਾ ਜਿੱਥੇ ਵੀ ਰਿਹਾ ਸਪੈਡਰਲ ਲੈਵਲ 'ਤੇ ਵੀ, ਅਤੇ ਉਹ ਉਹਨਾਂ ਨੇ ਕਦੇ ਵੀ ਜਿਹੜਾ ਵੀ ਸ਼ੁਰੂ ਦਾ ਫੋਨ ਨੰਬਰ ਆ ਉਹੀ ਰੱਖਿਆ। ਅਤੇ ਉਹਨਾਂ ਦੀ ਖਾਸੀਅਤ ਇਹ ਹੁੰਦੀ ਹੈ, ਮੈਂ ਅਕਸਰ ਪੈਟ੍ਰਿਕ ਨੂੰ ਵੀ ਮੈਂ ਜਦੋਂ ਸਾਡੇ ਘਰ ਆਏ ਸੀ ਉਦੋਂ ਵੀ ਇਹ ਗੱਲ ਕਹੀ ਸੀਗੀ ਵੀ ਉਹਨਾਂ ਨੇ ਕਦੇ ਫੋਨ ਚੇਂਜ ਨਹੀਂ ਕੀਤਾ, ਮੈਂ ਨਾਲ ਰਹਿ ਕੇ ਦੇਖਿਆ ਉਹ ਜੋ ਮਰਜ਼ੀ ਔਕਨ ਹੋਣ, ਪਰ ਇੱਕ ਗੁਣ ਜ਼ਰੂਰ ਉਹਨਾਂ ਦੇ ਵਿੱਚ ਸੀਗਾ, ਜਿਹਦਾ ਵੀ ਫੋਨ ਆਉਂਦਾ ਸੀ ਵਿਦ ਇਨ ਹਾਫ ਐਨ ਆਵਰ, ਵਿਦ ਇਨ 1 ਆਵਰ, ਕਈ ਵਾਰੀ ਕਾਰ ਵੀ ਸਾਈਡ 'ਤੇ ਲਾ ਕੇ ਫੋਨ ਦਾ ਜਵਾਬ ਦਿੰਦੇ ਸੀ, ਜਿਹਦੇ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਅਹਿਸਾਸ ਹੁੰਦੀ ਸੀ ਵੀ ਇਹ ਬੰਦਾ ਸਾਡਾ ਸਾਥ ਨਹੀਂ ਛੱਡਦਾ। ਫਿਰ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਵੀ ਤੁਸੀਂ ਵੀ ਅਜਿਹਾ ਕੰਮ ਕਰੋਗੇ ਜਾਂ ਕੋਈ ਹੋਰ ਤੁਹਾਡਾ ਆਈਡੀਆ?
ਦੇਖੋ ਜੀ, ਜਿਹੜਾ ਮੇਰਾ ਫੋਨ ਨੰਬਰ ਜਿਹੜਾ ਹੁਣ ਪਬਲਿਕਲੀ ਅਵੇਲੇਬਲ ਹੈਗਾ ਆ, ਮੈਂ ਹਰ ਇੱਕ ਸ਼ੋਅ ਦੇ ਉੱਤੇ ਵੀ ਕਹਿ ਰਿਹਾ ਹੈਗਾ, ਇਹ ਫੋਨ ਨੰਬਰ ਪੋਲਿਟਿਕਸ ਲਈ ਨਹੀਂ ਹੈਗਾ ਜੀ, ਇਹ ਕਮਿਊਨਿਟੀ ਲਈ ਹੈਗਾ ਆ, ਤਾਂ ਕਿ ਹਰ ਇੱਕ ਰੈਜ਼ੀਡੈਂਟ ਇੱਕ ਤਾਂ ਆਪਣੇ ਕਾਉਂਸਲਰ ਨੂੰ ਹਮੇਸ਼ਾ ਕੰਟੈਕਟ ਕਰ ਸਕਦਾ ਆ, ਬਟ ਈਵਨ ਐਜ਼ ਅ ਮੈਂਬਰ ਆਫ ਦ ਕਮਿਊਨਿਟੀ ਤੁਸੀਂ ਮੈਨੂੰ ਹਮੇਸ਼ਾ ਕੰਟੈਕਟ ਕਰ ਸਕਦੇ ਹੈਗੇ ਹੋ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਸਾਡੀ ਕਮਿਊਨਿਟੀ 'ਚ ਇਨਵੋਲਵ ਖਾਲਸਾ ਏਡ ਦੇ ਨਾਲ ਵੀ ਹੈਗੀ ਆ, ਹਰ ਇੱਕ ਔਰਗਨਾਈਜੇਸ਼ਨ ਦੇ ਨਾਲ ਹੈਗੀ ਆ। ਆਪਣੇ ਮੇਰੇ ਲਈ ਪੋਸੀਬਲ ਨਹੀਂ ਹੈਗਾ ਕਿ ਮੇਰਾ ਫੋਨ ਨੰਬਰ ਚੇਂਜ ਹੋ ਜਾਵੇ, ਬਿਕਾਜ਼ ਪੋਲੀਟਿਕਸ ਤੋਂ ਬਾਹਰ ਵੀ ਜਿਹੜੀ ਮੇਰੀ ਦੁਨੀਆ ਹੈਗੀ ਆ ਉਹ ਕਮਿਊਨਿਟੀ ਦੇ ਨਾਲ ਹੀ ਹੈਗੀ ਆ, ਤੇ ਜਿੱਥੇ ਕਮਿਊਨਿਟੀ ਸਾਨੂੰ ਹਮੇਸ਼ਾ ਆਵਾਜ਼ ਦੇਗੀ, ਜਿੱਥੇ ਸਾਨੂੰ ਯਾਦ ਕਰੇਗੀ, ਆਪਾਂ ਹਮੇਸ਼ਾ ਤੁਹਾਡੇ ਸਾਹਮਣੇ ਉੱਥੇ ਪਹੁੰਚਾਂਗੇ, ਹਮੇਸ਼ਾ ਤੁਹਾਡੇ ਕੰਮ ਕਰਾਂਗੇ।
ਹਾਂਜੀ, ਵੈਰੀ ਗੁੱਡ, ਵੈਰੀ ਗੁੱਡ। ਹੋਰ ਕੁਛ ਤੁਸੀਂ ਗੁਰਪ੍ਰਤਾਪ ਜੀ ਕਹਿਣਾ ਚਾਹੁੰਦੇ ਹੋ? ਅੱਜ ਤੁਹਾਡੀ ਪਹਿਲੀ ਮੇਰੇ ਨਾਲ ਗੱਲਬਾਤ ਹੈ ਔਨ ਦੀ ਏਅਰ, ਤੁਸੀਂ ਕੋਈ ਵੀ ਗੱਲ ਕਹਿਣੀ ਹੈ ਤੇ ਤੁਸੀਂ ਕਹਿ ਸਕਦੇ ਹੋ, ਹਾਲੇ ਟਾਈਮ 2-4 ਮਿੰਟ ਹੈ।
ਹਾਂਜੀ, ਦੇਖੋ ਜੀ, ਮੈਂ ਸਾਰੇ ਲਿਸਨਰਸ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਜਿਹੜਾ ਨੰਬਰ 1 ਇਸ਼ੂ ਜਿਹੜਾ ਸਾਨੂੰ ਡੋਰ ਨਾਕਿੰਗ ਦੇ ਦੌਰਾਨ, ਆਪਾਂ ਸਾਰੀ ਵਾਰਡ 2 ਵਾਰ ਨਾਕ ਕੀਤੀ ਹੋਈ ਆ, ਨੰਬਰ 1 ਇਸ਼ੂ ਜਿਹੜਾ ਮੋਹਰੇ ਆ ਰਿਹਾ ਜੀ ਉਹ ਕ੍ਰਾਈਮ ਐਂਡ ਸੇਫਟੀ ਦਾ ਹੈਗਾ। ਸੋ ਜੇ ਤੁਸੀਂ ਚਾਹੁੰਦੇ ਹੋ, ਤੁਹਾਡੇ ਕਾਉਂਸਲਰ ਇਸ ਚੀਜ਼ ਉੱਤੇ ਕੰਮ ਕਰਨ, ਤੁਸੀਂ ਚਾਹੁੰਦੇ ਕੋਈ ਉੱਥੇ ਜਾ ਕੇ ਤੁਹਾਡੀ ਆਵਾਜ਼ ਉਠਾਵੇ ਕ੍ਰਾਈਮ ਐਂਡ ਸੇਫਟੀ ਬਾਰੇ, ਇਸ ਕੰਮ ਦੇ ਉੱਤੇ ਕੋਈ ਕੰਮ ਕਰੇ, ਤੇ ਉਮੀਦ ਆ ਕਿ ਮੈਂ ਉਹ ਤੁਹਾਡੀ ਪਸੰਦ ਬਣਾ, ਬਿਕਾਜ਼ ਇਹਦੇ ਉੱਤੇ ਕੰਮ ਕਰਨ ਵਾਲਾ ਬਹੁਤ ਜ਼ਿਆਦਾ ਹੈਗਾ, ਇਹ ਬਹੁਤ ਔਖਾ ਤੇ ਬਹੁਤ ਵੱਡਾ ਕੰਮ ਹੈਗਾ ਆ, ਬਟ ਇਹਦੇ ਉੱਤੇ ਆਪਾਂ ਨੂੰ ਲੀਡਰਸ਼ਿਪ ਨਹੀਂ ਦਿਖ ਰਹੀ ਇਸ ਟਾਈਮ। ਸੋ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਕਿ 24 ਅਕਤੂਬਰ ਤੋਂ ਬਾਅਦ ਤੁਹਾਡੇ ਸਾਥ ਦੇ ਨਾਲ ਜੇ ਉੱਤੇ ਆਪਾਂ ਜਾ ਕੇ ਬੈਠਾਂਗੇ ਤੇ ਉੱਥੇ ਜਾ ਕੇ ਆਪਾਂ ਕੰਮ ਕਰਾਂਗੇ, 25 ਤਰੀਕ ਤੋਂ ਸਟਾਰਟ ਕਰਾਂਗੇ ਕਿ ਆਪਾਂ ਕ੍ਰਾਈਮ ਐਂਡ ਸੇਫਟੀ ਬਾਰੇ ਜਿੰਨੀ ਵੱਧ ਤੋਂ ਵੱਧ ਗੱਲ ਕੀਤੀ ਜਾਵੇ, ਜਿੰਨਾ ਵੱਧ ਤੋਂ ਵੱਧ ਇਹਦੇ ਤੇ ਕੰਮ ਕੀਤਾ ਜਾਵੇ, ਸਾਡੇ ਸ਼ਹਿਰ ਨੂੰ ਇੱਕ ਵਾਰ ਫੇਰ ਸੁਰੱਖਿਅਤ ਬਣਾਉਣ ਲਈ ਉਹ ਆਪਾਂ ਕੰਮ ਕਰਾਂਗੇ, ਸਾਡੇ ਸ਼ਹਿਰ ਦੀ ਫਿਊਚਰ ਦੀ ਡਿਵੈਲਪਮੈਂਟ ਬਾਰੇ ਗੱਲ ਕਰਾਂਗੇ, ਸਾਡੇ ਸ਼ਹਿਰ ਦੇ ਭਵਿੱਖ ਬਾਰੇ ਗੱਲ ਕਰਾਂਗੇ, ਜਿਹੜੇ ਇੱਥੇ ਯੂਥ ਦੀ ਓਪਰਚੁਨਿਟੀਜ਼ ਆ ਉਹਨਾਂ ਬਾਰੇ ਗੱਲ ਉੱਥੇ ਜਾ ਕੇ ਤੁਹਾਡੇ ਲਈ ਆਪਾਂ ਤੁਹਾਡੀ ਆਵਾਜ਼ ਬਣ ਕੇ ਗੱਲ ਕਰਾਂਗੇ, ਜਿਹੜਾ ਵੀ ਇਸ਼ੂ ਸਾਨੂੰ ਕਮਿਊਨਿਟੀ ਦੱਸੇਗੀ। ਮੇਰਾ ਫੋਨ ਨੰਬਰ ਹੈਗਾ 6474604085, 647-460-4085। ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ, ਜਿਹੜੇ ਵੀ ਕਮਿਊਨਿਟੀ ਦੇ ਕੰਮ ਹੈਗੇ ਆ ਉੱਥੇ ਆਪਾਂ ਡਟ ਕੇ ਹਮੇਸ਼ਾ ਤੁਹਾਡੀ ਆਵਾਜ਼ ਬਣ ਕੇ ਆਪਾਂ ਉੱਥੇ ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗੇ। ਸੋ ਆਪਾਂ ਇਹ ਚਾਹੁੰਦੇ ਹਾਂ ਤੁਹਾਡਾ ਸਾਥ ਸਾਨੂੰ ਮਿਲੇ, 24 अक्टूबर ਨੂੰ ਵੋਟਾਂ ਆ ਰਹੀਆਂ ਜੀ ਐਡਵਾਂਸ ਵੋਟਰ ਟਰਨਆਊਟ ਦੇ ਵਿੱਚ ਹਾਂਜੀ ਇਹ ਤਾਂ ਹੈਗਾ ਲੋ ਟਰਨਆਊਟ ਹੋ ਰਿਹਾ ਆ ਬਟ ਵੋਟ 9 ਐਂਡ 10 ਦੇ ਵਿੱਚ ਐਕਚੁਅਲੀ ਬਹੁਤ ਵਧੀਆ ਟਰਨਆਊਟ ਰਿਹਾ ਤੇ ਸਾਨੂੰ ਬਹੁਤ ਹੌਸਲਾ ਮਿਲਿਆ ਲੋਕਾਂ ਤੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਹਾਂਜੀ ਵੀ ਆਪਾਂ ਵੋਟਾਂ ਆਪਣੀਆਂ ਪਾ ਚੁੱਕੇ ਹਾਂ ਹੁਣ ਜਿਹੜਾ ਆਉਣ ਵਾਲਾ ਹਫ਼ਤਾ ਆ ਆਪਾਂ ਸਾਡੇ ਫੋਨਾਂ ਦੇ ਉੱਤੇ ਲਾ ਕੇ ਆਪਾਂ ਹੋਰ ਸਾਡੇ ਫੈਮਿਲੀ ਦੀਆਂ ਰਿਸ਼ਤੇਦਾਰਾਂ ਦੀਆਂ ਫਰੈਂਡਸ ਦੀਆਂ ਵੋਟਾਂ ਵੀ ਪਵਾਵਾਂਗੇ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਹਜੇ ਵੀ ਆਪਾਂ ਸੋਚ ਰਹੇ ਹੈਗੇ ਆ ਜਿਹੜੇ ਹਜੇ ਵੀ ਆਪਾਂ ਆਪਣੀ ਵੋਟ ਹੱਥ ਦੇ ਵਿੱਚ ਲਈ ਬੈਠੇ ਹੈਗੇ ਆ ਪਲੀਜ਼ ਇਹ ਤਾਕਤ ਨੂੰ ਅਜ਼ਮਾਓ ਇਹ ਤੁਸੀਂ ਜਾ ਕੇ ਉੱਥੇ ਵੋਟ ਪਾਓ ਆਪਣੇ ਮਨਪਸੰਦ ਕੈਂਡੀਡੇਟ ਨੂੰ ਉੱਥੇ ਕੌਂਸਲ ਤੇ ਭੇਜੋ ਜਿਹੜੇ ਤੁਹਾਡੀ ਆਵਾਜ਼ ਬਣ ਸਕਣ ਤੇ ਤੁਹਾਡੇ ਲਈ ਉੱਥੇ ਜਾ ਕੇ ਕੰਮ ਕਰ ਸਕਣ ਸੋ ਡੋਂਟ ਫਰਗੇਟ ਕਿ 24 ਅਕਤੂਬਰ ਨੂੰ ਜਾ ਕੇ ਗੁਰਪ੍ਰਤਾਪ ਸਿੰਘ ਟੂਰ ਲਈ ਵੋਟ ਪਾਓ ਫੋਰ ਰੀਜਨਲ ਕੌਂਸਲ ਵਾਰਡਸ 9 ਐਂਡ 10 ਆਪਾਂ ਹਮੇਸ਼ਾ ਕਮਿਊਨਿਟੀ ਦੇ ਨਾਲ ਏਦਾਂ ਹੀ ਡਟ ਕੇ ਕੰਮ ਕਰਦੇ ਰਹਾਂਗੇ
ਠੀਕ ਹੈ ਗੁਰਪ੍ਰਤਾਪ ਜੀ ਥੈਂਕ ਯੂ ਵੈਰੀ ਮਚ ਵਿਸ਼ ਯੂ ਆਲ ਦਾ ਬੈਸਟ ਨੈਕਸਟ ਸੰਡੇ ਲਾਸਟ ਸੰਡੇ ਹੈ ਫਿਰ ਤੁਸੀਂ ਜੇ ਆਉਣਾ ਹੋਊਗਾ ਤੁਸੀਂ ਮੋਸਟ ਵੈਲਕਮ ਤੁਸੀਂ ਆਪਣਾ
ਲਾਸਟ ਪਤਾ ਨੂੰ ਨੈਕਸਟ ਸੰਡੇ ਫਿਰ ਤੁਹਾਡੇ ਨਾਲ ਸਾਰਿਆਂ ਨੂੰ ਮੁਲਾਕਾਤ ਕਰਾਂਗੇ
ਹਾਂਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਓਕੇ ਸੋ ਇਸ ਕਰਕੇ ਆ ਜਿਹੜੇ ਹੁਣ ਆਪਣੇ ਤਿੰਨ ਕੈਂਡੀਡੇਟ ਆਏ ਸੀਗੇ ਇੱਕ ਸਤਪਾਲ ਚੌਹਲ ਆਏ ਸੀਗੇ ਜਿਹੜੇ ਸਕੂਲ ਟਰੱਸਟੀ ਵਾਰਡ 9 ਤੋਂ 10 ਤੋਂ ਇਲੈਕਸ਼ਨ ਲੜ ਰਹੇ ਨੇ ਅਤੇ ਹੋਤੀ ਸਾਹਿਬ ਸੀਗੇ ਮਨਪ੍ਰੀਤ ਇਹ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਨੇ ਅਤੇ ਗੁਰਪ੍ਰਤਾਪ ਸਿੰਘ ਧੂਰ ਇਹ ਰੀਜਨਲ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਨੇ ਅਤੇ ਉਹਨਾਂ ਚਿਰ ਆਪਾਂ ਕੋਈ ਗੱਲ ਹੋਰ ਕਰ ਲਈਏ ਜਿੰਨਾ ਚਿਰ ਕੋਈ ਨੈਕਸਟ ਕੈਂਡੀਡੇਟ ਆਉਂਦੇ ਨੇ ਦੋ ਚਾਰ ਮਿੰਟ ਕਿਉਂਕਿ ਨਾਲੇ ਮੈਨੂੰ ਵੀ ਸਾਹ ਮਿਲ ਚੁੱਲੇ ਨੇ ਗਾਣੇ ਹੀ ਸੁਣ ਲੈਣੇ ਆਪਾਂ ਕਿਉਂ ਅੱਜ ਮੈਂ ਨਾ ਹੀ ਬੋਲਦਾ ਅਤੇ ਆਪਾਂ ਗਾਣਾ ਸੁਣਦੇ ਹਾਂ ਵੈਲਕਮ ਬੈਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਸਾਡੇ ਪ੍ਰੋਗਰਾਮ ਨੇ ਹੁਣ ਅਸੀਂ ਜਿਹੜੀ ਸਿਟੀ ਦੇ ਇਲੈਕਸ਼ਨਸ ਹੋ ਰਹੇ ਨੇ ਉਹਨਾਂ ਉੱਪਰ ਕਰ ਰਹੇ ਹਾਂ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਜਿਹੜੇ ਵੀ ਕਾਲ ਕਰ ਰਹੇ ਨੇ ਉਹਨਾਂ ਨੂੰ ਤੁਹਾਡਾ ਉਹਨਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਗੱਲ ਇਹ ਅਜੇ ਮੋਟੀ ਜਿਹੀ ਗੱਲ ਮੈਨੂੰ ਅੱਜ ਯਾਦ ਆ ਕਿ ਸਵੇਰੇ ਕਿਸੇ ਬੰਦੇ ਨੇ ਪੁੱਛਿਆ ਵੀ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਜਿਹੜੇ ਇਲੈਕਸ਼ਨ ਲੜਦੇ ਨੇ ਚਾਹੇ ਉਹ ਐਮ ਪੀ ਦੇ ਨੇ ਚਾਹੇ ਐਮ ਪੀ ਪੀ ਦੇ ਨੇ ਚਾਹੇ ਇੱਕ ਮੇਅਰ ਦੇ ਨੇ ਚਾਹੇ ਕੌਂਸਲਰ ਦੇ ਉਹਨਾਂ ਵਿੱਚ ਕੁਆਲਿਟੀ ਕੀ ਹੋਣੀ ਚਾਹੀਦੀ ਹੈ ਵੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜਾਂ ਕੋਈ ਕੰਮ ਕਰਨਾ ਚਾਹੀਦਾ ਮੈਂ ਕਿਹਾ ਵੀ ਹੁਣ ਪੜ੍ਹੇ ਲਿਖੇ ਦੀ ਤਾਂ ਕੋਈ ਪਰਿਭਾਸ਼ਾ ਨਹੀਂ ਹੈ ਪੜ੍ਹੇ ਲਿਖੇ ਦੀ ਤਾਂ ਕੋਈ ਗੱਲ ਨਹੀਂ ਹੈ ਵੀ ਕਿੰਨੀ ਕੁ ਪੜ੍ਹਾਈ ਲਿਖਾਈ ਹੋਵੇ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ ਹੈ ਪਰ ਜਿਹੜੇ ਚੰਗਾ ਇਨਸਾਨ ਹੈ ਜਿਹੜਾ ਇਲੈਕਸ਼ਨ ਲੜਦਾ ਚੰਗਾ ਕੈਂਡੀਡੇਟ ਜਿਹੜਾ ਮੇਰੇ ਮੁਤਾਬਕ ਹੈ ਉਹਦੇ ਵਿੱਚ ਕੁਆਲਿਟੀ ਮੈਂ ਇੱਕ ਸ਼ੇਅਰ ਦੇ ਤੌਰ 'ਤੇ ਕਹਿ ਦਿੰਦਾ ਕਿ ਜਿਵੇਂ ਆਪਾਂ ਨੂੰ ਪਤਾ ਵੀ ਮੌਤ ਸਾਰਿਆਂ ਨੂੰ ਆਉਣੀ ਹੈ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਹਰੇਕ ਨੂੰ ਪਤਾ, ਜਿੰਨੇ ਵੀ ਕੈਂਡੀਡੇਟ ਨੇ ਜਾਂ ਅਸੀਂ ਵੀ ਹਾਂ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਜਿਵੇਂ ਆ ਗੁਰਪ੍ਰਤਾਪ ਕਹਿੰਦੇ ਸੀਗੇ ਵੀ ਅਸੀਂ ਯੂਕਰੇਨ ਦੇ ਵਿੱਚ ਜਾ ਕੇ ਉੱਥੇ ਲੋਕਾਂ ਦੀ ਹੈਲਪ ਕਰਕੇ ਆਏ ਹਾਂ, ਇੱਥੇ ਵੀ ਤੁਸੀਂ ਹੌਸਪੀਟਲ ਦੇ ਵਿੱਚ ਸਰਵਿਸ ਕਰਦੇ ਹੋ, ਕੋਈ ਸੇਵਾ ਕਰਦੇ ਹੋ, ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ, ਕੋਈ ਮੰਦਰ ਵਿੱਚ ਜਾ ਕੇ ਕਰਦੇ ਹੋ, ਕੋਈ ਸਰਦੀ ਦੇ ਵਿੱਚ ਗਰੋਸਰੀ ਸਟੋਰ ਦੇ ਉੱਤੇ ਕੋਈ ਬਜ਼ੁਰਗ ਹੈ, ਕੋਈ ਬੱਚਾ ਹੈ, ਕੋਈ ਲੇਡੀ ਹੈ, ਉਹਨੂੰ ਤੁਸੀਂ ਰਾਈਡ ਦੇ ਦਿੰਦੇ ਹੋ, ਇਹ ਅਸਲੀ ਗੱਲ ਨੇ, ਇਹ ਸੇਵਾ ਹੈ, ਇਹ ਕੁਆਲਿਟੀ ਹੋਣੀ ਚਾਹੀਦੀ ਹੈ। ਯਾਰਾ ਕਿਸੇ ਲਈ ਮਰੇ ਤਾਂ ਜਾਣਾ, ਇਕੱਲਿਆਂ ਦਾ ਤੈਰਨਾ ਕੋਈ ਬਹਾਦਰੀ ਨਹੀਂ, ਇਕੱਲੇ ਤੈਰਨਾ ਕੋਈ ਬਹਾਦਰੀ। ਮੈਂ ਬਹੁਤ ਵੱਡਾ ਸਵੀਮਰ ਹਾਂ, ਦੋ ਘੰਟੇ ਚਾਰ ਘੰਟੇ ਡਾਈ ਚੰਗੀ ਲਾ ਲੈਣਾ, ਵੱਡੀ ਲਾ ਲੈਣਾ, ਜੇ ਉੱਧਰੋਂ ਕੋਈ ਬੰਦਾ ਡੁੱਬ ਰਿਹਾ ਹੋਵੇ ਨਾ ਤੇ ਉੱਥੇ ਆਪਣੀ ਪਰਵਾਹ ਨਾ ਕਰਕੇ ਉਹਨੂੰ ਉਹਦੀ ਜਾਨ ਨੂੰ ਬਚਾ ਲੈਣਾ ਤਾਂ ਬਹਾਦਰੀ ਹੈ। ਇਕੱਲੇ ਤੈਰਨਾ ਕੋਈ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਜੇ ਲੋੜ ਹੈ ਨਾ ਆਪਣੀ, ਵੀ ਸ਼ੁੱਡ ਨਾਟ ਬੀ ਸੈਲਫਿਸ਼ ਕਿ ਅੱਜ ਸਾਨੂੰ ਲੋੜ ਹੈ, ਵੋਟਾਂ ਲਈ ਹੱਥ ਜੋੜੀ ਜਾਂਦੇ ਹਾਂ ਅਤੇ ਮੁੜ ਕੇ ਤੂੰ ਕੌਣ ਅਤੇ ਮੈਂ ਕੌਣ, ਅਤੇ ਜੇ ਜਿੱਤ ਗਿਆ ਫਿਰ ਉਹ ਰੂਪਰੇਖਾ ਹੀ ਬਦਲ ਜਾਂਦੀ ਹੈ, ਅਤੇ ਇਲੈਕਸ਼ਨਾਂ ਵੀ ਚਾਰ ਸਾਲਾਂ ਦੇ ਬਾਅਦ ਬੜਾ ਫੜ ਆ ਜਾਂਦੀਆਂ, ਅਤੇ ਫਿਰ ਬੰਦਾ ਕਹਿੰਦਾ ਤੁਸੀਂ ਮੈਨੂੰ ਵੋਟਾਂ ਪਾਓ, ਲੋਕਾਂ ਨੂੰ ਪਤਾ ਹੁੰਦਾ ਵੀ ਚਾਰ ਸਾਲ ਬਾਅਦ ਤਾਂ ਤੂੰ ਭੁੱਲ ਹੀ ਗਿਆ ਸੀ ਜਿਹੜੇ ਕੁਆਲਿਟੀ ਦੱਸਦਾ ਸੀਗਾ, ਉਹਦੇ ਤੂੰ ਉਲਟ ਕੰਮ ਕਰਦਾ ਸੀ। ਸੋ ਇਨਸਾਨ ਚੰਗੇ ਵਾਰ ਵਾਰ ਉਹ ਜਿੱਤਦੇ ਨੇ ਜਿਹੜੇ ਬੰਦਿਆਂ ਦੇ ਦੁੱਖ ਸੁੱਖ ਦੇ ਵਿੱਚ ਖੜ੍ਹੇ ਹੁੰਦੇ ਨੇ, ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ਚੰਗੀ ਹੁੰਦੀ ਹੈ, ਜਿਹੜੇ ਮਿੱਠ ਬੋਲੜੇ ਹੁੰਦੇ ਨੇ, ਸਮਾਈਲ ਦਿੰਦੇ ਨੇ, ਉਹ ਹਮੇਸ਼ਾ ਹੀ ਕਾਮਯਾਬ ਹੁੰਦੇ ਨੇ। ਅਤੇ ਜਿਹੜੇ ਬੰਦੇ ਆਪਰਚੂਨਿਸਟ ਹੁੰਦੇ ਨੇ, ਇੱਕ ਦੂਜੇ ਨੂੰ ਇੱਕ ਦੋ ਵਾਰ ਬੇਵਕੂਫ ਬਣਾ ਕੇ ਵੋਟਾਂ ਲੈ ਵੀ ਜਾਂਦੇ ਨੇ, ਪਰ ਜਦੋਂ ਲੋਕਾਂ ਨਾਲ ਡੀਲ ਕਰਦੇ ਨੇ, ਖਾਸ ਕਰਕੇ ਆਪਣੇ ਸਪੋਰਟਰਾਂ ਨਾਲ, ਕੈਂਡੀਡੇਟ ਉਹ ਹਮੇਸ਼ਾ ਹਾਰ ਜਾਂਦਾ ਜਿਹੜਾ ਆਪਣੇ ਸਪੋਰਟਰਾਂ ਨਾਲ ਦਗਾ ਕਰਦਾ, ਆਪਣੇ ਸਪੋਰਟਰਾਂ ਨੂੰ ਭੁੱਲ ਜਾਂਦਾ। ਜਦੋਂ ਉਹ ਦੇਖਦਾ ਕਿ ਵੱਡੇ ਆਦਮੀ ਆ ਗਏ, ਕੋਈ ਵਧੀਆ ਮੀਡੀਆ ਵਾਲਾ ਬੰਦਾ ਆ ਗਿਆ, ਵਧੀਆ ਅਫਸਰ ਹੋ ਗਿਆ, ਜਿਹੜੇ ਗਰੀਬ ਨੇ ਤੁਹਾਡੇ ਫੱਟੇ ਲਾਏ ਨੇ, ਉਹ ਮੈਂ ਤਾਂ ਅਕਸਰ ਕਹਿੰਦਾ ਵੀ ਉਹਨਾਂ ਦੀ ਕਦਰ ਕਰੋ, ਜਿਹੜੇ ਪੌੜੀਆਂ ਚੜ੍ਹਨਾ ਬਹੁਤ ਮੁਸ਼ਕਲ ਆ, ਚਾਰ ਚਾਰ ਪੰਜ ਪੰਜ ਪੌੜੀਆਂ ਚੜ੍ਹ ਕੇ ਫਿਰ ਲੋਕਾਂ ਦੀ ਆ ਕੇ ਫਲਾਇਰ ਵੰਡਦੇ ਨੇ, ਸਰਦੀ ਹੋਵੇ ਜਾਂ ਗਰਮੀ ਹੋਵੇ, ਉਹ ਗਰੀਬਾਂ ਦੇ ਤੁਸੀਂ ਸੋਚਦੇ ਹੋ ਵੀ ਦੂਜੇ ਨੇ 500 ਦਾ ਤੁਹਾਨੂੰ ਚੈੱਕ ਦੇ ਤਾ, 1000 ਦਾ ਚੈੱਕ ਦਾ, ਉਹਨੂੰ ਤਾਂ ਤੁਸੀਂ ਯਾਦ ਰੱਖਦੇ ਹੋ, ਪਰ ਉਹ ਬੰਦੇ ਨੇ ਆਪਣਾ ਕੰਮ ਛੱਡ ਕੇ ਪੂਰਾ ਪੂਰਾ ਦਿਨ ਤੁਹਾਡੇ ਨਾਲ ਲਾਇਆ, ਆਪਣੀਆਂ ਜੁੱਤੀਆਂ ਵੀ ਤੜਾਈਆਂ ਨੇ, ਆਪਣੀਆਂ ਪੈਂਟਾਂ ਵੀ ਕਾਲੀਆਂ ਕੀਤੀਆਂ ਨੇ, ਘਰ ਘਰ ਤੋਂ ਬੱਚਿਆਂ ਤੋਂ ਵੀ ਦੂਰ ਹੋਏ ਨੇ, ਪਰ ਜਦੋਂ ਆਪਾਂ ਇਲੈਕਸ਼ਨ ਜਿੱਤ ਜਾਂਦੇ ਹਾਂ ਫਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਫਿਰ ਜਦੋਂ ਉਹ ਵਿਚਾਰੇ ਸ਼ੌਕ ਦੇ ਵਿੱਚ ਜਾਂਦੇ ਨੇ, ਬੰਦਾ ਜਿੱਤ ਗਿਆ ਕੋਈ ਆਪਾਂ ਨੂੰ ਬੜੇ ਚੰਗੀ ਤਰ੍ਹਾਂ ਮਿਲੂ, ਉਦੋਂ ਉਸੇ ਦਿਨ ਹੀ ਤੁਸੀਂ ਦੇਖ ਲਓ ਅੱਧੇ ਘੰਟੇ ਦੇ ਵਿੱਚ ਉਹਨਾਂ ਦੀ ਰੂਪਰੇਖਾ 'ਚ ਕੈਂਡੀਡੇਟ ਦੇ ਫਰਕ ਜਿੱਤਣ ਨਾਲ ਦੀ ਪੈਂਦੇ ਆ। ਉਹ ਮਾੜੇ ਬੰਦੇ ਨੂੰ ਨਹੀਂ ਰੈਕੋਗਨਾਈਜ਼ ਕਰਦਾ, ਜਿਹੜਾ ਦੂਜਾ ਬੰਦਾ ਪੈਸੇ ਵਾਲਾ ਹੁੰਦਾ, ਜਿਹਦੇ ਕੋਲ ਪਾਵਰ ਹੁੰਦੀ ਹੈ, ਉਹਨੂੰ ਸਟੇਜ 'ਤੇ ਵੀ ਚੜਾ ਲੈਂਦਾ, ਉਹਦੇ ਨਾਲ ਜੱਫੀ ਪਾ ਲੈਂਦਾ, ਉਹਦੇ ਨਾਲ ਫੋਟੋ ਵੀ ਖਿਚਾ ਲੈਂਦਾ, ਮੇਰੇ ਵਰਗਾ ਮਾਤੜ ਭਾਈ ਪਿੱਛੇ ਖੜਾ ਰਹਿ ਜਾਂਦਾ। ਸੋ ਜਦੋਂ ਅਸੀਂ ਕੈਂਡੀਡੇਟਸ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ, ਕਿਉਂਕਿ ਜੇ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ, ਪੋਲੀਟੀਕਲ ਫੀਲਡ ਦੇ ਵਿੱਚ, ਤੁਹਾਡਾ ਇੱਕ ਇੱਕ ਦਿਨ, ਤੁਹਾਡੀ ਹਰ ਗੱਲ ਜਿਹੜੀ ਆ ਉਹ ਇੰਨੀ ਪਾਏਦਾਰ ਹੋਣੀ ਚਾਹੀਦੀ ਹੈ ਕਿ ਤੁਸੀਂ ਕੋਈ ਵੀ ਜਿਹੜਾ ਕੰਮ ਹੈ ਨਾ ਕਰਨ ਤੋਂ ਪਹਿਲਾਂ ਇਹ ਗੱਲ ਸੋਚੋ, ਆਪਣੀ ਆਤਮਾ ਨੂੰ ਪੁੱਛੋ ਕਿ ਤੁਹਾਡਾ ਜਿਹੜਾ ਬਿਹੇਵੀਅਰ ਲੋਕਾਂ ਦੇ ਪ੍ਰਤੀ, ਤੁਸੀਂ ਆਪਣੀ ਜੇਬ 'ਚ ਦੋ ਪੈਸੇ ਕੱਢ ਕੇ ਲੋਕਾਂ ਦੇ ਉੱਤੇ ਲਾਉਣੇ ਹੋ ਕਿ ਲੋਕਾਂ ਦੀ ਜੇਬ 'ਚ ਲੋਕਾਂ ਦੇ ਪੈਸੇ ਕੱਢ ਕੇ ਆਪਣੀ ਜੇਬ 'ਚ ਪਾਉਣੇ ਹੋ, ਇਹ ਇਮਾਨਦਾਰ ਨਾਲ ਸੋਚਿਓ। ਕਦੇ ਆਪਾਂ ਕਿਸੇ ਲਈ ਕੰਮ ਵੀ ਕੀਤਾ, ਇਸੇ ਕਰਕੇ ਇਹ ਤੱਕ ਵਧੀਆ, ਜੇ ਗਲਤੀ ਹੋ ਵੀ ਜਾਵੇ, ਇਨਸਾਨ ਗਲਤੀਆਂ ਕਰਦਾ ਵੀ ਹੈ, ਅਤੇ ਫਿਰ ਵੀ ਤੁਸੀਂ ਕੋਸ਼ਿਸ਼ ਕਰੋ ਵੀ ਗਲਤੀਆਂ ਹੋ ਗਈਆਂ ਤਾਂ ਪਸ਼ਚਾਤਾਪ ਕਰੋ, ਕਿਉਂਕਿ ਇੱਕ ਕੁਦਰਤ ਦਾ ਨਿਯਮ ਹੈ ਕਿ ਮੈਂ ਰੋਜ਼ ਗਲਤੀ ਕਰਤਾ ਹੂੰ, ਉਹ ਰੋਜ਼ ਬਖਸ਼ ਦਿੱਤਾ ਹੈ। ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਰ ਦੇ ਵਿੱਚ, ਘਰ ਦੇ ਵਿੱਚ ਜਾ ਕੇ ਪਰਮਾਤਮਾ ਕੋਲੋਂ, ਵਾਹਿਗੁਰੂ ਕੋਲੋਂ, ਅੱਲਾਹ ਕੋਲੋਂ ਕਹਿੰਦਾ ਮੈਨੂੰ ਬਖਸ਼ ਦੇ, ਮੇਰੇ ਤੋਂ ਗਲਤੀਆਂ ਹੋ ਗਈਆਂ, ਮੈਂ ਰੋਜ਼ ਗਲਤੀ ਕਰਤਾ ਹੂੰ, ਉਹ ਰੋਜ਼ ਬਖਸ਼ ਦਿੱਤਾ ਹੈ, ਮੈਂ ਆਦਤ ਸੇ ਮਜਬੂਰ ਹੂੰ, ਅਸੀਂ ਗਲਤੀਆਂ ਕਰੀ ਜਾਂਦੇ ਹਾਂ, ਮੈਂ ਆਦਤ ਸੇ ਮਜਬੂਰ ਹੂੰ, ਉਹ ਰਹਿਮਤ ਸੇ ਮਸ਼ਹੂਰ ਹੈ। ਉਹ ਫਿਰ ਵੀ ਪਰਮਾਤਮਾ, ਦੇਖੋ ਨਾ, ਆਪਣਾ ਬਾਪੂ ਵੀ ਹੋਵੇ ਸਕਾ, ਆਪਣਾ ਭਰਾ ਵੀ ਹੋਵੇ, ਆਪਣਾ ਕੌਂਸ ਜਿਹਦਾ ਫਰੈਂਡ ਵੀ ਹੋਵੇ, ਜੇ ਕਦੀ ਵਾਰ ਗਲਤੀ ਕਰੇ ਕਹਿੰਦਾ ਮੇਰੇ ਤੋਂ ਸੌਰੀ ਹਾਂ, ਆਪਾਂ ਬਖਸ਼ ਦਿੰਦੇ ਹਾਂ, ਜੇ ਉਹ ਵਾਰ ਵਾਰ ਕਰੇ ਆਪਾਂ ਉਹਦੇ ਨਾਲ ਕਾਠੀ ਕਰ ਦਿੰਦੇ, ਪੱਕੀ ਤੋੜ ਲੈਂਦੇ ਹਾਂ, ਪਰ ਪਰਮਾਤਮਾ ਨੂੰ ਦੇਖ ਲਓ, ਪਰਮਾਤਮਾ ਨੂੰ ਅਸੀਂ ਰੋਜ਼ਾਨਾ ਗਲਤੀਆਂ ਕਰਦੇ ਹਾਂ, ਜਦੋਂ ਵੀ ਮਾਫ਼ੀ ਮੰਗਦੇ ਹਾਂ ਉਹ ਫਿਰ ਖੁਸ਼ ਹੋ ਕੇ ਸਾਨੂੰ ਬਖਸ਼ ਦਿੰਦਾ, ਕਿਉਂਕਿ ਉਹ ਰਹਿਮਤ ਦਾ ਪੁਜਾਰੀ ਹੈ, ਰਹਿਮਤ ਦਾ ਪੁੰਜ ਹੈ। ਪਰ ਸਾਨੂੰ ਕੀ ਚਾਹੀਦਾ ਕਿ ਅਸੀਂ ਮੁੜ ਮੁੜ ਕੇ ਗਲਤੀਆਂ ਨਾ ਕਰੀਏ, ਸਗੋਂ ਚੰਗੀ ਕੰਪਨੀ ਰੱਖੀਏ, ਚੰਗੀ ਸੁਸਾਇਟੀ ਰੱਖੀਏ, ਜਿੱਥੋਂ ਸਾਨੂੰ ਫਾਇਦਾ ਮਿਲੂ। ਜਦੋਂ ਬੰਦਾ ਚਾਰ ਸਾਲ ਪੂਰੇ ਦੇ ਪੂਰੇ ਲੋਕਾਂ ਦੇ ਦੁੱਖ ਸੁੱਖ 'ਚ ਕੰਮ ਆਉਂਦਾ, ਲੋਕਾਂ ਦੇ ਫੋਨ ਚੱਕਦਾ, ਹਰ ਕੰਮ ਦੇ ਵਿੱਚ ਖਿੜੇ ਮੱਥੇ ਕੰਮ ਆਉਂਦਾ, ਕਦੇ ਉੱਚੀ ਨਹੀਂ ਬੋਲਦਾ, ਕਦੇ ਸੈਕਟਰੀ ਨੂੰ ਨਹੀਂ ਕਰਦਾ ਜੇ ਕੋਈ ਕੰਮ ਕਹੋ, ਫਿਰ ਉਹਦੀ ਜਿੱਤ ਵੀ ਪੱਕੀ ਹੁੰਦੀ ਆ, ਉਹਨੂੰ ਜ਼ਿਆਦਾ ਮਿਹਨਤ ਕਹੇ ਠੀਕ ਆ, ਫਾਰਮੈਲਿਟੀ ਕਰਨੀ ਪੈਂਦੀ ਹੈ, ਬੋਰਡ ਉਹਨੂੰ ਵੀ ਲਾਉਣੇ ਪੈਂਦੇ ਨੇ, ਪਰ ਜਿਵੇਂ ਕਹਿੰਦੇ ਨਾ ਕਾਲੇ ਬੱਦਲ ਆਏ ਹੁੰਦੇ ਨੇ ਉਹ ਪਤਾ ਲੱਗ ਜਾਂਦਾ ਵੀ ਇਹਦਾ ਮੀਂਹ ਆਊਗਾ ਜ਼ੋਰ ਦੀ, ਲੋਕ ਫਟਾਫਟ ਆਪਣੀਆਂ ਚੀਜ਼ਾਂ ਢੱਕ ਲੈਂਦੇ ਨੇ ਜਾਂ ਫਟਾਫਟ ਕਾਰ 'ਚ ਪੈ ਮੀਂਹ ਆਊਗਾ, ਔਰ ਆਉਂਦਾ ਹੀ ਹੈ, ਕਿਉਂ ਕਾਲੇ ਬੱਦਲਾਂ ਦੀ ਨਿਸ਼ਾਨੀ ਆ। ਇਸ ਤਰ੍ਹਾਂ ਜਿਹੜਾ ਇਨਸਾਨ ਹੈ, ਜਿਹੜਾ ਕੈਂਡੀਡੇਟ ਹੈ, ਜਿਹਦੀ ਜਿਹਨੇ 4 ਸਾਲ ਦੱਬ ਕੇ ਕੰਮ ਕੀਤਾ, ਸਮਾਈਲ ਫੇਸ ਰੱਖਿਆ, ਲੋਕਾਂ ਦੇ ਦੁੱਖ ਸੁੱਖ 'ਚ ਖੜਾ ਹੈ, ਕਦੇ ਝੂਠ ਨਹੀਂ ਬੋਲਿਆ, ਕੋਈ ਫਰੇਬ ਨਹੀਂ ਬੋਲਿਆ, ਕੂਚਾ ਨਹੀਂ ਮਨ ਬੋਲਿਆ, ਪਿਆਰ ਨਾਲ ਬੋਲਦਾ, ਉਹਦਾ ਜਿੱਤ ਪੱਕੀ ਹੈ। ਅਤੇ ਮੇਰਾ ਮਤਲਬ ਹੈ ਹਰਕੀਰਤ ਸਿੰਘ ਤੋਂ, ਹਰਕੀਰਤ ਸਿੰਘ ਸਾਡੇ ਵਾਰਡ 9 ਅਤੇ 10 ਦੇ ਕੌਂਸਲਰ ਵੀ ਨੇ ਅਤੇ ਹੁਣ ਵੀ ਇਲੈਕਸ਼ਨ ਲੜ ਰਹੇ ਨੇ ਅਤੇ ਨਾਲ ਦੀ ਨਾਲ ਮੇਰੀ ਲਾਈਨ 'ਤੇ ਵੀ ਨੇ। ਲੈਟਸ ਟਾਕ ਟੂ ਹਿਮ। ਹਰਕੀਰਤ ਜੀ, ਵੈਲਕਮ ਟੂ ਦਾ ਸ਼ੋ।
ਥੈਂਕ ਯੂ ਡਾਕਟਰ ਗੋਇਲ ਸਾਹਿਬ, ਥੈਂਕ ਯੂ ਫੋਰ ਹੈਵਿੰਗ ਮੀ ਔਨ।
ਅਤੇ ਤੁਸੀਂ ਦੱਸੋ ਹੁਣ, ਮੈਂ ਤਾਂ ਜਿਹੜਾ ਜਿੰਨਾ ਕੁ ਦੱਸਣਾ ਸੀ ਮੈਂ ਤਾਂ ਇਸ਼ਾਰਿਆਂ ਦੇ ਤੌਰ 'ਤੇ ਦੱਸਦਾ, ਤੁਸੀਂ ਹੁਣ ਦੱਸੋ ਵੀ ਜਦੋਂ ਹੁਣ ਜਿੱਤੋਗੇ ਅਤੇ ਕੀ ਕੰਮ ਕਰਨੇ ਨੇ ਅੱਗੇ, ਜਿਹੜੇ ਪੁਰਾਣੇ ਤਾਂ ਕਰਤੇ ਉਹ ਵੀ ਦੱਸ ਸਕਦੇ ਹੋ। ਕਈ ਵਾਰੀ ਅਸੀਂ ਲੋਕ ਭੁੱਲ ਜਾਂਦੇ ਹਾਂ, ਮੈਨੂੰ ਯਾਦ ਆ ਤੁਸੀਂ ਗੋਰ ਦੇ ਉੱਤੇ ਮੂਵੀ ਬਣਾ ਰਹੇ ਸੀ, ਕਿੰਨਾ ਸੋਹਣਾ ਪਾਰਕ ਬਣਾਇਆ। ਹਾਂਜੀ, ਸਾਡੇ ਪਾਰਕ ਦੇ ਵਿੱਚ, ਸਾਡੇ ਏਰੀਏ ਦੇ ਵਿੱਚ ਉਹਨਾਂ ਦਾ ਨਾਂ ਮੱਲੀ ਸਾਹਿਬ ਦੇ ਨਾਂ 'ਤੇ ਰੱਖਤਾ, ਕਿਉਂਕਿ ਉਹ ਕਿੰਨੇ ਸਾਲ ਇਲੈਕਸ਼ਨ ਲੜੇ ਸੀਗੇ। ਅਤੇ ਤੁਸੀਂ ਵੈਸੇ ਵੀ ਜਵਾਨ ਹੋ, ਪੜ੍ਹੇ ਲਿਖੇ ਵੀ ਹੋ, ਲੋਕ ਸੋਚਦੇ ਨੇ ਕਿਤੇ BA ਪਾਸ ਹੀ ਹੋਊਗਾ ਹਰਕੀਰਤ। ਇਹ ਪ੍ਰੋਫੈਸਰ ਨੇ, ਇੰਗਲੈਂਡ ਤੋਂ ਵੀ ਪੜ੍ਹੇ ਨੇ, ਬੜਾ ਕੁਛ ਪੜ੍ਹੇ ਨੇ, ਮੈਨੂੰ ਤਾਂ ਡਿਗਰੀਆਂ ਪਤਾ। ਅਤੇ ਦੂਜੀ ਗੱਲ ਇਹ ਹੈ ਵੀ ਹਲੀਮੀ ਪੂਰੀ ਹੈ, ਕਦੇ ਸ਼ੋਅ ਨਹੀਂ ਕਰਦੇ। ਹੁਣ ਮੇਰੇ ਵਰਗੇ ਕੋਲ ਮਾੜੀ ਮੋਟੀ ਡਿਗਰੀ ਹੁੰਦੀ ਹੈ, ਉਹਦੀ ਧੌਣ 'ਚ ਉਈ ਕਿੱਲਾ ਫਸਿਆ ਹੁੰਦਾ। ਦੇਖੋ, ਇੰਨੀਆਂ ਡਿਗਰੀਆਂ ਹੋਣ ਤੋਂ ਬਾਅਦ ਵੀ ਨਿਮਰਤਾ ਦੇ ਪੁੰਜ ਨੇ। ਸੋ ਤੁਸੀਂ ਆਪਣਾ ਪਾਸਟ ਬਾਰੇ ਦੱਸੋ, ਕੀ ਕੰਮ ਕੀਤਾ ਅਤੇ ਫਿਊਚਰ ਲਈ ਕੀ ਕਰੋਗੇ?
ਯਾ, ਸੋ ਪਿਛਲੇ 8 ਸਾਲ ਸਾਨੂੰ ਕਾਫੀ ਮੌਕਾ ਮਿਲਿਆ ਸੇਵਾ ਕਰਨ ਨੂੰ। ਪਿਛਲੇ 4 ਸਾਲ ਖਾਸ ਕਰਕੇ ਆਪਾਂ ਐਜ਼ ਅ ਸਿਟੀ ਕਾਉਂਸਲਰ ਸੇਵਾ ਨਿਭਾਈ ਆ, ਅਤੇ ਔਰ ਸਾਡੇ ਰਿਜ਼ਲਟਸ ਵੀ ਵਧੀਆ। ਸਾਡਾ ਮੈਡੀਕਲ ਸਕੂਲ ਆ ਰਿਹਾ, ਸਾਡਾ ਦੂਜਾ ਹਾਸਪਿਟਲ ਆ ਰਿਹਾ ਵਿਦ ਐਮਰਜੈਂਸੀ ਰੂਮ, ਵਾਰਡ 9 ਤੇ 10 ਦੀ ਗੱਲ ਕਰੀਏ, ਸਾਡੇ 2 ਪਾਰਕਸ ਅਪਗ੍ਰੇਡ ਹੋ ਰਹੇ ਆ ਬਹੁਤ ਵਧੀਆ ਢੰਗ ਦੇ ਨਾਲ। ਇੱਕ ਨਵੀਂ ਪਾਰਕ ਵੀ ਖੁੱਲ੍ਹਣੀ ਆ, ਸੈਂਡੋਵਰ ਐਂਡ ਥੋਰਬ੍ਰਮ, ਗੋਲਡ ਮੈਡਲਸ ਤਾਂ ਆਪਾਂ ਦੇਖ ਲਿਆ। ਸੋ ਆਪਾਂ ਉਹ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਸਿਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਨੂੰ, ਐਂਡ ਆਲਸੋ ਆਪਾਂ ਹਮੇਸ਼ਾ ਕਸਟਮਰ ਸਰਵਿਸ ਤੇ ਫੋਕਸ ਕਰੀਦਾ। ਜਦੋਂ ਸਾਨੂੰ ਮੌਕਾ ਮਿਲਦਾ ਵੀ ਆਪਾਂ ਕੋਸ਼ਿਸ਼ ਕਰਦੀ ਰਾਈਟ ਅਵੇ ਫੋਨ ਦਾ ਜਵਾਬ ਦੇਣ ਨੂੰ, ਜੇ ਕੋਈ ਇਸ਼ੂ ਆ ਉਹਨੂੰ ਐਡਰੈਸ ਕਰਨ ਨੂੰ। ਸੋ ਇੱਦਾਂ ਰਲ ਮਿਲ ਕੇ ਹੁੰਦਾ, ਤੇ ਇਹੀ ਬਿਗੈਸਟ ਸਾਡਾ ਕਹਿ ਲਓ ਵਾਅਦਾ ਹੈ ਕਿ ਅਗਲੇ ਟਰਮ ਵੀ ਆਪਾਂ ਇੱਦਾਂ ਹੀ ਕੰਮ ਕਰਦੇ ਰਹਾਂਗੇ ਕਮਿਊਨਿਟੀ ਦੇ ਨਾਲ।
ਹਾਂਜੀ, ਤੁਸੀਂ ਕੁਛ ਹੋਰ ਕਹਿਣਾ ਕਹਿ ਲਓ, 2-4 ਮਿੰਟ।
ਮੈਂ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ, ਜਿਹੜੀ ਇਲੈਕਸ਼ਨ ਡੇ ਆਇਆ ਕਿ ਬੰਦੀ ਛੋੜ ਦਿਵਸ ਦੀਵਾਲੀ ਦੀਪਾਵਲੀ ਵਾਲਾ ਦਿਨ ਪੈਂਦਾ ਆ, ਉਦੋਂ ਆਪਾਂ ਕਾਫੀ ਬਿਜ਼ੀ ਹੋਣਾ ਖਾਸ ਕਰਕੇ ਸ਼ਾਮ ਨੂੰ। ਸੋ ਇਹੀ ਬੇਨਤੀ ਕਰਦਾ ਕਿ ਦਿਨੇ ਦਿਨ ਪਲੀਜ਼ ਆਪਣੀ ਕੀਮਤੀ ਵੋਟ ਜਿਹੜੀ ਆ ਵੋਟ ਜ਼ਰੂਰ ਪਾਇਓ, ਭਾਵੇਂ ਤੁਸੀਂ ਵੋਟ 9 ਤੇ 10 ਦੇ ਵਿੱਚ ਹੋਵੋ, ਭਾਵੇਂ ਹੋਰ ਕੋਈ ਵੋਟ ਦੇ ਵਿੱਚ ਹੋਵੋ, ਡਜ਼ਨਟ ਮੈਟਰ। ਆਪਾਂ ਚਾਹੁੰਦੇ ਹਾਂ ਜਿਹੜਾ ਸਾਰਿਆਂ ਦਾ ਇਹ ਕੀਮਤੀ ਹੱਕ ਮਿਲਿਆ, ਇਹ ਜ਼ਰੂਰ ਸਾਰੇ ਐਕਸਰਸਾਈਜ਼ ਕਰਨ। ਐਂਡ ਸੋ ਇਸ ਕਰਕੇ ਇਹੀ ਹੱਥ ਜੋੜ ਕੇ ਬੇਨਤੀ ਕਰਦੇ, ਪਲੀਜ਼ 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 ਸੋਮਵਾਰ ਅਕਤੂਬਰ 24 ਨੂੰ ਆਪਣੀ ਕੀਮਤੀ ਵੋਟ ਜਿਹੜੀ ਆ ਜ਼ਰੂਰ ਪਾਓ।
ਹਾਂਜੀ ਹਰਕੀਰ ਸਿੰਘ, ਤੁਹਾਨੂੰ ਵੋਟਾਂ ਬਹੁਤ ਮਿਲ ਜਾਣੀਆਂ ਨੇ, ਬੇਫਿਕਰ ਰਹੋ। ਤੁਸੀਂ ਐਂ ਦੱਸੋ ਵੀ ਉਸ ਦਿਨ ਪਾਰਟੀ ਪੁਰਟੀ ਕਿੱਥੇ ਕਰ ਰਹੇ ਹੋ ਤਾਂ ਕਿ ਬਾਕੀ ਬੰਦੇ ਵੀ ਪਹੁੰਚ ਜਾਣ।
ਪਾਰਟੀ ਹੋਗੀ ਸਪ੍ਰੈਂਡ ਦਾ ਬੈਕਗ੍ਰਾਉਂਡ ਦੀ।
ਵੈਰੀ ਗੁੱਡ, ਵੈਰੀ ਗੁੱਡ। ਕੋਈ ਮਰਜ਼ੀ ਆਓ, ਖੁੱਲੇ ਦਿਲੀ ਦੀ ਹੈ ਇਹ। ਮੈਂ ਤੁਹਾਨੂੰ ਪਰਸਨਲੀ ਰਿਕਮੈਂਡ ਕਰਦਾ, ਮੈਨੂੰ ਇੰਨਾ ਵਧੀਆ ਇਨਸਾਨ ਕਦੇ ਮਿਲਿਆ ਹੀ ਨਹੀਂ ਸਾਡੇ ਤਾਂ ਬੱਚਿਆਂ ਦੇ ਤਾਂ। ਹਾਂਜੀ, ਬਹੁਤ ਹਮੇਸ਼ਾ ਕੁਛ ਵੀ ਜੋ ਮਰਜ਼ੀ ਕੰਮ, ਜੇ ਮਤਲਬ ਪਰਸਨਲ ਨਹੀਂ, ਜੇ ਕਦੇ ਆਪਣੀ ਕਮਿਊਨਿਟੀ ਲਈ ਕੰਮ ਕੀਤਾ, ਰਾਤ ਨੂੰ ਵੀ ਦਿਨੇ ਵੀ ਕੁਛ ਘੰਟਿਆਂ ਦੇ ਵਿੱਚ ਹੀ ਉਹ ਪ੍ਰੋਬਲਮ ਸੋਲਵ ਕਰਦੇ ਨੇ ਅਤੇ ਸਦਾ ਹੀ ਹੱਸਦੇ ਰਹਿੰਦੇ ਨੇ। ਸੋ ਮੈਂ ਤਾਂ ਇਹਨਾਂ ਨੂੰ ਪਰਸਨ, ਇਹਨਾਂ ਦਾ ਸਮਝ ਲਓ ਬੱਚੇ, ਸਾਡੇ ਬੱਚੇ ਨੇ ਅਤੇ ਇਹਨਾਂ ਦਾ ਦੀਵਾਨਾ ਵੀ। ਇਸ ਤਰ੍ਹਾਂ ਦੀ ਪਰਮਾ ਜਿਹੜੀ ਮੈਂ ਹੁਣ ਗੱਲ ਸੁਣਾਈ ਸੀ ਨਾ, ਵੀ ਇਨਸਾਨ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਕਿ ਦੁੱਖ ਸੁੱਖ 'ਚ ਕੰਮ ਆਵੇ, ਕੋਈ ਤੁਹਾਡੇ ਨਾਲ ਮਾੜਾ ਵੀ ਕਰ ਜੇ ਫਿਰ ਵੀ ਖਿੜੇ ਮੱਥੇ ਤੁਸੀਂ ਲੋਕਾਂ ਦਾ ਭਲਾ ਕਰੋ। ਸੋ ਇਹ ਸੀ ਹਰਕੀਰਤ ਸਿੰਘ ਜੀ। ਹਰਕੀਰਤ ਸਿੰਘ ਜੀ, ਤੁਸੀਂ ਕੁਛ ਹੋਰ ਵੀ ਕਹਿ ਦਿਓ ਹੁਣ 1-2 ਮਿੰਟ ਜੋ ਕੁਛ ਕਹਿਣਾ।
ਮੈਂ ਬਸ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਤੁਸੀਂ ਡਾਕਟਰ ਗੋਇਲ ਸਾਹਿਬ, ਤੁਸੀਂ ਹਮੇਸ਼ਾ ਜਦੋਂ ਕਮਿਊਨਿਟੀ ਦੇ ਭਾਵੇਂ ਨੇਬਰਹੁੱਡ ਲੈਵਲ ਤੇ ਇਸ਼ੂ ਹੋਣ, ਭਾਵੇਂ ਸ਼ਹਿਰ ਦੇ ਲੈਵਲ ਔਰ ਸਪਿਰਚੁਅਲ ਤੌਰ ਤੇ, ਤੁਸੀਂ ਹਮੇਸ਼ਾ ਸਾਰਿਆਂ ਨੂੰ ਗਾਈਡੈਂਸ ਦਿੰਦੇ ਆ, ਕੰਮ ਕਰਦੇ ਆ। ਸੋ ਥੈਂਕ ਯੂ ਫੋਰ ਐਵਰੀਥਿੰਗ ਯੂ ਡੂ ਫੋਰ ਆਰ ਕਮਿਊਨਿਟੀ ਐਜ਼ ਵੈਲ।
ਓਕੇ, ਥੈਂਕ ਯੂ ਵੈਰੀ ਮੱਚ ਐਂਡ ਗੁੱਡ ਲੱਕ। ਸੋ
ਥੈਂਕ ਯੂ।
ਮੇਰੇ ਨਾਲ ਹੁਣ ਲਾਈਨ 'ਤੇ ਨੇ ਪੈਟ੍ਰਿਕ ਬਰਾਊਨ, ਹੀ ਇਜ਼ ਆਵਰ ਮੇਅਰ ਆਫ ਬਰੈਂਪਟਨ ਫਾਰ ਦਾ ਲਾਸਟ 4 ਈਅਰਸ। ਨਾਟ ਓਨਲੀ ਹੀ ਵਾਜ਼ ਏ ਮੇਅਰ, he was MPP, MP, then ministers and so many things. He has a lots of experience as well as he is expert in laws, if criminal or civil, any laws you know. And for the last 4 years he did a wonderful excellent job, especially jire taxes ne oh freeze kite ne, ni ta taxes sariyan cities de vich badh gaye par inhane freeze karte, te waise bhi young ne, he is only 42 if I'm not wrong. So just like my own meri beti di age de ne, very active, ਤਾਂ ਚਾਲ ਦੇਖੋ ਬੜੀ ਤੇਜ਼ੀ ਨਾਲ ਭੱਜਦੇ ਨੱਟਦੇ ਨੇ, ਹੁਣ ਇਲੈਕਸ਼ਨ ਆ ਰਹੀਆਂ ਨੇ। ਮੈਂ ਤਾਂ ਤੁਹਾਨੂੰ ਕਿਹਾ ਕਿ ਪਲੀਜ਼ 24th ਨੂੰ ਵੋਟ ਜ਼ਰੂਰ ਪਾਓ, ਇੰਨੀਆਂ ਜ਼ਿਆਦਾ ਵੋਟਾਂ ਪਾਓ, ਇੰਨੀਆਂ ਜ਼ਿਆਦਾ ਵੋਟਾਂ ਪਾਓ, ਇੱਕ ਰਿਕਾਰਡ ਦੂਜੇ ਤੌਰ 'ਤੇ ਤੋੜੋ। ਜਿਸ ਤਰ੍ਹਾਂ ਕਿ ਲੋਕ ਕਹਿੰਦੇ ਨੇ ਬ੍ਰੈਂਪਟਨ 'ਚ ਵੋਟਾਂ ਘੱਟ ਪੈਂਦੀਆਂ ਨੇ, ਹੁਣ ਬ੍ਰੈਂਪਟਨ ਵਾਲਿਆਂ ਨੂੰ ਅਣਖ ਹੋਣੀ ਚਾਹੀਦੀ ਹੈ ਵੀ ਇੰਨੀਆਂ ਜ਼ਿਆਦਾ ਵੋਟਾਂ ਪਾ ਲਓ ਕਿ ਬ੍ਰੈਂਪਟਨ ਦਾ ਨੰਬਰ ਟੌਪ 'ਤੇ ਹੋਵੇ, ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ। ਮੇਰੇ ਲਾਈਨ 'ਤੇ ਪੈਟ੍ਰਿਕ ਬਰਾਊਨ ਨੇ, ਸੋ ਲੈਟ ਮੀ ਵੈਲਕਮ ਪੈਟ੍ਰਿਕ, ਵੈਲਕਮ ਟੂ ਦਾ ਸ਼ੋ।
Well, thank you so much for having me on the show, and I have to say thank you for the kind words, and we're going to continue to push that momentum forward for Brampton. We've got a new hospital, a med school. We've had tremendous wins in economic development with aerospace investment and keeping the auto plant. We're expanding recreation, field hockey, cricket, two new rec centers, and I'm going to continue to fight for our city. But I'm hoping I can come back to City Hall with a bigger mandate, with more support around the table, so we can achieve even more for the city.
So can you tell us, you know, like you are facing a little bit problems for the last 4 years, why most of the works are not done, as the public is, you know, pinpointing these things, that the city councillors and the mayor, they have a groupism and they are fighting, and so that the maximum of the work, the good works are not done. So what was your problem? Because I know that you want to do something more, but your hands were tied.
There were some examples of where I didn't have a majority around the table, and so we had some difficulties. I'll give you an example. You know, I want a university in Brampton, and I believe a young person in Brampton deserves the same opportunities as a young person in Guelph or Kingston or Sudbury, Thunder Bay, all smaller cities that have a university. But, you know, we had six counselors that said no to pursuing a university. So I do believe, you know, we'll be able to do more for Brampton if we have, you know, more friendly faces around the table. I look at Bill 21. You know, I fought that discriminatory, racist bill that bans the turban and the hijab for government workers, and I had four counselors that boycotted it. And so, you know, I'm going to do what's right. I'm going to fight for all Canadians. For it doesn't matter your faith, where you're born, the color of your skin. I'm going to fight for Brampton. And so, if residents can come out and vote on October 24th to give me a bigger mandate, it will enable me to fight more ferociously on all of yours behalf.
Okay, and Patrick, this morning somebody was asking that it is saying that the medical school is coming in Brampton, and when it's going to start, the classes, and what type of medical school it is.
So it's the first new medical school in 100 years in the GTA, and the first class will be 2025. So we have to get the building ready for this big day, and it's exciting. Yeah, it's a medical school coming to Brampton, very prestigious.
Very good, very good. So anything else you want to say? I know that from 7 o'clock in the morning till 10 o'clock, you are always talking about these issues. Sometimes people are fed up and the brain stop and they want to relax. If you have want to say 1 or 2 minutes more, you can speak. And next Sunday is the last Sunday, so you can come next Sunday and convey your message the last time. Then we are expecting from you the party, big, big, big party.
Okay, well, we'll have a big party to celebrate, yeah, I'm just encouraging everyone to vote. Don't take anything for granted. The turnout was a little bit low at the advanced poll, so please spread the word to your friends, your family, your neighbors, that it's so important to keep the momentum going in the city of Brampton. Help me clean up the city, whether it's getting more police officers, creating more transparency and accountability at City Hall. My heart is for Brampton. My heart is to fight for this city, and the best way you can help me is to make sure they get out and vote.
Yeah. Okay, Mr. Patrick, thank you very much. I will convey your message one or two times more. That मेरी एक ही request है कि 24th नू वोटां जरूर पाउणियां ने, रैकेट बीट करना हुण ब्रैम्पटन दा, पहलां सब तो लोएस्ट सीगा, हुण हाईएस्ट करना है। मैं खुद वोट नहीं पाई. The reason is that on 24th, I will take 3, 4, 5 people with me in the car, and who are little bit lazy, so we can cast them. That way you can push the people, take with you, and have a cup of tea and coffee and cast the vote. So that way we can, our turnout will be little bit higher. So we should beat the records. You know, we are in the field. Everybody says that Brampton people are lazy. They are talking much, but they never cast the vote. Not much, not all, but some people. So we should, you know, remove these, you know, these things, our blame. So we maximum we have to go. All polling stations are very close. Go there, cast the vote, even if it's a Bandi Chhod or Diwali, doesn't matter, it will take 5-10 minutes. After that, you can come and eat lots of sweet, but don't miss the boat. So, Patrick, thank you very much again.
Thank you. All the best.
Okay, thank you. So, ਪਿਆਰੇ ਸਰੋਤਿਓ ਆਪਾਂ ਜੇ ਕਿਸੇ ਨੇ ਹੋਰ ਕਾਲ ਕਰਨੀ ਹੈ ਥੋੜ੍ਹੇ ਮਿੰਟ ਨੇ ਆਪਣੇ ਕੋਲ ਸੋ ਵੋਟ ਜ਼ਰੂਰ ਪਾਉਣ ਜਾਓ ਕਿਉਂਕਿ ਵੋਟ ਦੀ ਬੜੀ ਇੰਪੋਰਟੈਂਟ ਹੈ ਜਿਹੜੇ ਬੰਦੇ ਨਾ ਵੋਟ ਨਹੀਂ ਪਾਉਂਦੇ ਫਿਰ ਬਾਅਦ ਵਿੱਚ ਐਵੇਂ ਕ੍ਰਿਟੀਸਾਈਜ਼ ਕਰੀ ਜਾਂਦੇ ਨਾ ਤਾਂ ਦੇਖੋ ਕ੍ਰਿਟੀਸਿਜ਼ਮ ਸ਼ੁੱਡ ਬੀ ਆਲਵੇਜ਼ ਕੰਸਟਰਕਟਿਵ ਇਹ ਬੜਾ ਈਜ਼ੀ ਹੈ ਵੀ ਉਹ ਨਹੀਂ ਹੁੰਦਾ ਆਹ ਨਹੀਂ ਕਰਦਾ ਉਹ ਨਹੀਂ ਕਰਦਾ ਪਰ ਉਹਨਾਂ ਨੂੰ ਪੁੱਛੋ ਹੱਲ ਕੀ ਹੈ ਹੱਲ ਤੁਸੀਂ ਦੱਸੋ ਕੀ ਹੈ ਜੇ ਹੱਲ ਹੋਵੇ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਫਾਦਰ ਨੂੰ ਹੁੰਦਾ ਕੋਈ ਬੱਚੇ ਦੀ ਪ੍ਰੋਬਲਮ ਹੈ ਆਪਾਂ ਦੇਖਦੇ ਹਾਂ ਵੀ ਸਾਡੇ ਕੋਲ ਇੰਨਾ ਕੁ ਪੈਸਾ ਇਹਦੇ ਵਿੱਚ ਕੀ ਹੱਲ ਕਰਨਾ ਕੰਸਟਰਕਟਿਵ ਤੁਸੀਂ ਜਦੋਂ ਕ੍ਰਿਟੀਸਿਜ਼ਮ ਕਰਦੇ ਹੋ ਉਹਦੀ ਜ਼ਿਆਦਾ ਵੈਲਿਊ ਪੈਂਦੀ ਹੈ ਤੁਸੀਂ ਲੈਟਰ ਲਿਖੋ ਈਮੇਲ ਕਰੋ ਆਪਣੇ ਕੌਂਸਲਰ ਨੂੰ ਗੱਲਬਾਤ ਕਰੋ ਉਹਦੇ ਨਾਲ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੈ ਉਹ ਚੰਗੇ ਕੰਮ ਫਿਰ ਹੋਰ ਵੀ ਕਰਦੇ ਨੇ ਜਦੋਂ ਪਤਾ ਕੋਈ ਸੁੱਤੇ ਪਏ ਨੇ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ ਫਿਰ ਉਹ ਵੀ ਆਪਣੀ ਮਨਮਰਜ਼ੀ ਦਾ ਕੰਮ ਕਰਦੇ ਨੇ ਹੁਣ ਮੈਡੀਕਲ ਜਿਹੜਾ ਸਕੂਲ ਹੈ ਇੱਥੇ ਆਇਆ ਉਹ ਦੇਖੋ ਸਿਟੀ ਦੀ ਇਹ ਬਹੁਤ ਵੱਡੀ ਅਚੀਵਮੈਂਟ ਹੈ 25th ਕਿਹੜਾ ਕੋਈ ਬਹੁਤ ਦੇਰ ਹੈ 22 ਤਾਂ ਖਤਮ ਹੋਣ ਵਾਲਾ 23-24-25-25 ਨੂੰ ਕਲਾਸਾਂ ਸਟਾਰਟ ਹੋ ਜਾਣਗੀਆਂ ਇੱਕ ਵਾਰ ਕਾਲਜ ਸ਼ੁਰੂ ਹੋ ਗਿਆ ਜਿਹੜਾ ਅਸੀਂ ਦੂਰ ਦੂਰ ਭੱਜੇ ਫਿਰਦੇ ਹਾਂ ਜਿਹੜੇ ਸਾਡੇ ਬੱਚੇ ਇੰਟੈਲੀਜੈਂਟ ਨੇ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ ਕੋਈ ਅਮੈਰੀਕਾ ਜਾਂਦਾ ਕੋਈ ਕਰੇਬੀਅਨ ਜਾਂਦਾ ਕੋਈ ਪੋਲੈਂਡ ਜਾਂਦਾ ਕੋਈ ਚਾਈਨਾ ਜਾਂਦਾ ਕੋਈ ਰਸ਼ੀਆ ਜਾਂਦਾ ਕੋਈ ਇੰਡੀਆ ਜਾਂਦਾ ਜੇ ਇੱਥੇ ਕਾਲਜ ਖੁੱਲ੍ਹ ਸਾਡੇ ਉਹ ਵੀ ਬਰੈਂਪਟਨ ਦੇ ਵਿੱਚ ਅਤੇ ਕੁਛ 5-10-15-20 ਬੰਦਿਆਂ ਨੂੰ ਤਾਂ ਮਿਲੂਗੀ ਉਹਦਾ ਫਾਇਦਾ ਹੀ ਹੋ ਅੱਗੇ ਤੋਂ ਅੱਗੇ ਹੋਰ ਐਕਸਪੈਂਡ ਹੋ ਜੂਗਾ ਇਹ ਸਾਡੀ ਸਿਟੀ ਦੀ ਜਿਹੜੇ ਕੌਂਸਲਰ ਸੀਗੇ ਰੀਜਨਲ ਕੌਂਸਲ ਜੀ ਉਹਨਾਂ ਦੀ ਕੋਲੈਕਟਿਵ ਜਿਹੜੀ ਹੈਗੀ ਉਹ ਐਫਰਟਸ ਹੀ ਹੈ ਤੁਸੀਂ ਗੱਲ ਯੂਨੀਵਰਸਿਟੀ ਕਰੋ ਜਾਂ ਕੋਈ ਹੋਰ ਪ੍ਰੋਗਰਾਮ ਕਰੋ ਸਾਡੇ ਉਹ ਬੱਸੀ ਚੱਲੀਆਂ ਸੀਨੀਅਰ ਨੂੰ ਪਾਸ ਮਿਲਿਆ ਸੋ ਉਹਦੇ ਬਾਰੇ ਖੁਦ ਗੁਰਪ੍ਰੀਤ ਢਿੱਲੋਂ ਮੇਰੀ ਲਾਈਨ 'ਤੇ ਨੇ ਰੀਜਨਲ ਕੌਂਸਲਰ ਨੇ ਪਿਛਲੇ 8 ਸਾਲਾਂ ਤੋਂ ਸਿਟੀ ਨਾਲ ਰਿਲੇਟਡ ਨੇ ਪਹਿਲਾਂ ਇਹ ਕੌਂਸਲਰ ਸੀ ਫਿਰ ਇਹ ਰੀਜਨਲ ਕੌਂਸਲਰ ਬਣ ਗਏ ਬੜੇ ਵਧੀਆ ਕੰਮ ਕੀਤੇ ਨੇ ਕੁਛ ਹੋਰ ਵੀ ਕਰਨੇ ਨੇ ਸੋ ਉਹ ਆਪਣੀ ਜਵਾਨੀ ਦੱਸਣਗੇ ਸੋ ਲੈਟ ਮੀ ਵੈਲਕਮ ਢਿੱਲੋਂ ਸਾਹਿਬ ਵੈਲਕਮ
ਥੈਂਕ ਯੂ ਗੁਰ ਸਾਹਿਬ ਜੀ ਥੈਂਕ ਯੂ ਜੀ
ਹਾਂਜੀ ਤੁਸੀਂ ਹੁਣ ਦੱਸੋ ਕਿਉਂਕਿ ਹੁਣ ਆਪਣਾ ਇੱਕ ਆਹ ਸੰਡੇ ਅਤੇ ਅਗਲਾ ਸੰਡੇ ਫਿਰ ਮੰਡੇ ਨੂੰ ਰਿਜ਼ਲਟ ਆ ਜਾਣਾ ਸੋ ਇਹ ਆਪਾਂ ਦੱਬ ਕੇ ਮਿਹਨਤ ਕਰਨੀ ਹੈ ਅਤੇ ਲੋਕਾਂ ਤੱਕ ਵੱਧ ਤੋਂ ਵੱਧ ਮੈਸੇਜ ਪਹੁੰਚਾਉਣਾ ਕਿ ਤੁਸੀਂ ਪਿਛਲੇ 4 ਸਾਲਾਂ 'ਚ ਕੀ ਕੰਮ ਕੀਤੇ ਅਤੇ ਹੁਣ ਆਉਣ ਵਾਲੇ 8 ਸਾਲ ਕਹਿ ਲਓ 8 ਸਾਲਾਂ ਦੇ ਲੋਕ ਭੁੱਲ ਜਾਣੇ ਨੇ ਤੁਸੀਂ ਪਿਛਲੇ 4 ਸਾਲਾਂ ਦੀ ਗੱਲ ਦੇਖੋਗੇ ਫਿਰ ਲਿਸਟ ਇੰਨੀ ਲੰਬੀ ਹੋਈ ਨੇ ਮੈਨੂੰ ਘੰਟਾ ਹੋਰ ਇਹਨਾਂ ਤੋਂ ਲੈਣਾ ਪੈਣਾ ਸੋ ਉਹ ਤੁਸੀਂ ਦੱਸੋ ਪਿਛਲੇ 4 ਸਾਲਾਂ 'ਚ ਮੋਟੇ ਮੋਟੇ ਕੰਮ ਵਾਲੇ ਬਰੀਕੀਆਂ ਵਾਲੀ ਤਾਂ ਗੱਲ ਨਹੀਂ ਜਿਹੜੇ ਵਧੀਆ ਕੰਮ ਅਤੇ ਵੱਡੇ ਕੰਮ ਕੀਤੇ ਨੇ
ਦੇਖੋ ਜੀ ਆਈ ਥਿੰਕ 4 ਸਾਲਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਪਤਾ ਲੱਗ ਗਿਆ ਕਿ ਗੁਰਪ੍ਰੀਤ ਸਿੰਘ ਢਿੱਲੋਂ ਲੋਕਾਂ ਦੇ ਨਾਲ ਖੜਾ ਸੀ ਕਿਤੇ ਲੋਕਾਂ ਦੇ ਭਾਵੇਂ ਛੋਟੇ ਇਸ਼ੂ ਹੋਣ ਜਾਂ ਵੱਡੇ ਗੁਰਪ੍ਰੀਤ ਢਿੱਲੋਂ ਨੇ ਹੱਲ ਲੱਭੇ ਆ ਸੋ ਦੇਖੋ ਜੀ ਥਾਊਜ਼ੰਡਸ ਆਫ ਰੀਅਲ ਜੋਬਸ ਐਟ ਸਾਈਟਸ ਦੈਟ ਆਰ ਸ਼ੋਵਲ ਰੈਡੀ ਸੋ ਕੰਟਰੀ ਸਾਈਡ ਤੇ ਕੋਲਰੇਨ ਤੇ ਜਾਓ 7 ਨਵੀਆਂ ਇੰਡਸਟਰੀਅਲ ਬਿਲਡਿੰਗਾਂ ਆ ਰਹੀਆਂ ਨੇ ਵਨ ਆਫ ਦ ਬਿਗੈਸਟ ਜਿਹੜੇ ਕੰਸਟਰਕਸ਼ਨ ਕੰਪਨੀਜ਼ ਨੇ ਉਹ ਇੱਥੇ ਆ ਰਹੇ ਜਿਹੜਾ ਉਹਨਾਂ ਨੇ ਵਾਨ ਮੂਵ ਹੋਣਾ ਸੀਗਾ ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਏ ਮੇਫੀਅਰ ਕੰਟਰੀ ਸਾਈਡ 410 ਏਰੀਆ ਦੇ ਵਿੱਚ ਹੋਰ ਇੰਡਸਟਰੀਅਲ ਬਿਲਡਿੰਗਸ 3 ਹਾਈ ਐਂਡ ਆਰੋ ਗੱਡੀਆਂ ਦੀਆਂ ਜਿਹੜੀਆਂ ਰੀਟੇਲਰਸ ਨੇ ਉਹ ਆ ਰਹੇ ਨੇ ਜਿੱਥੇ 500 ਟੈਕਨੀਕਲ ਤੇ ਐਡਮਿਨਿਸਟ੍ਰੇਟਿਵ ਜੋਬਸ ਆ ਰਹੇ ਸੋ ਜਿੱਥੇ ਲੋਕ ਕਹਿੰਦੇ ਸਨ ਸਲੀਪਿੰਗ ਸਿਟੀ ਹੈ ਵੀਅਰ ਚੇਂਜਿੰਗ ਦੈਟ ਕਿ ਯੂਲ ਬੀ ਏਬਲ ਟੂ ਲਿਵ ਇਨ ਬ੍ਰੈਂਪਟਨ ਇਨ ਵਰਕ ਦੇਅਰ ਐਜ਼ ਵੈਲ ਸਭ ਤੋਂ ਵੱਡਾ ਇਸ਼ੂ ਆਈ ਥਿੰਕ ਰਾਈਟ ਨਾਓ ਕ੍ਰਾਈਮ ਹੈ ਐਂਡ ਅਸੀਂ ਰੋਜ਼ ਵਟਸਐਪ ਤੇ ਕੋਈ ਨਾ ਕੋਈ ਵੀਡੀਓ ਆਉਂਦੀ ਹੈ ਖਬਰ ਆਉਂਦੀ ਹੈ ਕਿ ਕਿਸੇ ਦੀ ਗੱਡੀ ਚੋਰੀ ਹੋਈ ਜਾਂ ਆਪਣੇ ਬ੍ਰੇਕ ਇਨ ਐਂਟਰੀ ਹੋਈ ਜਿੱਥੇ ਪਿਛਲੀ ਟਰਮ ਦੇ ਵਿੱਚ ਪੁਰਾਣੀ ਲੀਡਰਸ਼ਿਪ ਦੇ ਅੰਡਰ ਇੱਕ ਕਮਿਊਨਿਟੀ ਪੁਲਿਸ ਸਟੇਸ਼ਨ ਕੈਂਸਲ ਹੋਇਆ ਅਸੀਂ ਉਹ ਦੁਬਾਰਾ ਫੇਰ ਲੈ ਕੇ ਆਏ ਸੋ ਗੋਰ ਮੈਡੋਜ਼ ਰੈਕ੍ਰੀਏਸ਼ਨ ਸੈਂਟਰ ਦੇ ਵਿੱਚ ਇੱਕ ਨਵਾਂ ਕਮਿਊਨਿਟੀ ਪੁਲਿਸ ਸਟੇਸ਼ਨ ਬਣੂਗਾ ਇਨ ਫੈਬਰੀ 2023 ਅਤੇ ਨਾਲੇ ਹੁਣ ਇਹਦੇ ਨਾਲ ਪੈਟਰੋਲਿੰਗ ਅਤੇ ਕੁਇਕ ਰਿਸਪੋਂਸ ਟਾਈਮਸ ਹੋਣਗੇ ਪਰ ਅਸੀਂ ਇਹ ਵੀ ਕਿਹਾ ਸੀਗਾ ਕਿ ਵੱਡਾ ਅਸੀਂ ਪੁਲਿਸ ਸਟੇਸ਼ਨ ਲੈ ਕੇ ਆਉਣਾ ਡਿਵੀਜ਼ਨ ਪੂਰਾ ਇਨ ਦ ਨੈਕਸਟ 4 ਈਅਰਸ ਸੋ 180 ਅਸੀਂ ਹੁਣ ਪਿਛਲੇ ਟਰਨ ਦੇ ਵਿੱਚ ਪੁਲਿਸ ਆਫਿਸਰਸ ਹਾਇਰ ਕੀਤੇ 250 ਹੋਰ ਅਸੀਂ ਹਾਇਰ ਕਰਾਂਗੇ ਉਹ ਬਿਲਡ ਪੁਲਿਸ ਡਿਵੀਜ਼ਨ ਨਾਲੇ ਜਿਹੜੇ ਹੁਣ 5 ਹੁਣ ਜਿਹੜੇ ਆਟੋ ਥੈਫਟ ਇਨਵੈਸਟੀਗੇਸ਼ਨ ਯੂਨਿਟ ਦੇ ਵਿੱਚ ਆਫਿਸਰਸ ਨੇ ਵੀ ਗੋਇੰ ਟੂ ਟ੍ਰਿਪਲ ਦੈਟ ਵੀ ਗੋਇੰ ਟੂ ਗੈਟ 15 ਆਫ ਦਮ ਤੇ ਨਾਲ ਦੇ ਨਾਲ ਜਿਹੜੀ ਸੀਸੀਟੀਵੀ ਕੈਮਰਾਜ਼ ਉਹ ਅਸੀਂ ਹਾਈ ਰਿਸਕ ਏਰੀਆਜ਼ ਦੇ ਵਿੱਚ ਇੰਸਟਾਲ ਕਰਾਵਾਂਗੇ ਵੀ ਗਾਟ ਬੱਸ ਸਰਵਿਸ ਜਿਹੜੀ ਬੱਸ ਸਰਵਿਸ ਉਹ ਫ੍ਰੀ ਕਰਾਇਆ ਆਪਣੇ ਬਜ਼ੁਰਗਾਂ ਵਾਸਤੇ ਡਾਇਰੈਕਟ ਰੂਟ ਅਸੀਂ ਪਾਸ ਕਰਾਇਆ ਜਿਹੜਾ ਆਪਣੇ ਵਾਰਡ 9 ਤੋਂ ਲੈ ਕੇ ਪੀਅਰਸਨ ਏਅਰਪੋਰਟ ਤੱਕ ਜਾਂਦਾ ਜਿੱਥੇ 5,000 ਸਾਡੇ ਬ੍ਰੈਮਟੋਨੀਅਨ ਕੰਮ ਕਰਦੇ ਸੋ ਵੀ ਬਿਨ ਡਿਲੀਵਰਿੰਗ ਦੈਟ ਵੀ ਡਿਲੀਵਰਡ ਮੈਡੀਕਲ ਸਕੂਲ ਅਸੀਂ ਇਹ ਵੀ ਬੇਸਮੈਂਟ ਰੈਨੋਵੇਸ਼ਨ ਲੋਨ ਪ੍ਰੋਗਰਾਮ ਵੀ ਪਾਸ ਕਰਾਇਆ ਜਿੱਥੇ ਅਪ ਟੂ 30,000 ਵਾਲੇ ਲੋਕਾਂ ਨੂੰ ਮਿਲੂਗਾ ਜਿਨ੍ਹਾਂ ਨੇ ਆਪਣੇ ਬੇਸਮੈਂਟ ਦੀ ਰੈਨੋਵੇਸ਼ਨ ਕਰਾਉਣੀ ਹੈ ਤੇ ਉਹ ਜਿਹੜਾ ਅਪ ਟੂ 30,000 ਮਿਲੂਗਾ, ਕੋਈ ਇੰਟਰਸਟ ਨਹੀਂ, 10% ਅਸੀਂ ਮਾਫ ਵੀ ਕਰਾਂਗੇ ਤੇ 10 ਸਾਲ ਵੀ ਦੇਵਾਂਗੇ ਉਹਨਾਂ ਨੂੰ ਪੇ ਆਫ ਕਰਨ ਵਾਸਤੇ। ਇਹਦੇ ਨਾਲ ਕੀ ਹੋਣਾ ਕਿ ਉਹਨਾਂ ਨੂੰ ਉਹਨਾਂ ਦੀ ਇਨਕਮ ਸਪਲੀਮੈਂਟ ਹੋਊਗੀ, ਲੋਕਾਂ ਨੂੰ ਕੋਈ ਥਾਂ ਮਿਲੂਗਾ ਰਹਿਣ ਵਾਸਤੇ ਕਿ ਰਾਈਟ ਨਾਓ ਦੇਰ ਇਜ਼ ਅ ਸ਼ੋਰਟੇਜ, ਤੇ ਸਿਟੀ ਵਿਲ ਮੇਕ ਸ਼ੋਰ ਦੈਟ ਵੀ ਆਰ ਡੂਇੰਗ ਆਰ ਪਾਰਟ ਇਨ ਕੀਪਿੰਗ ਦੀਜ਼ ਬੇਸਮੈਂਟਸ ਸੇਫ। ਤੇ ਨਾਲ ਦੇ ਨਾਲ 0% ਪ੍ਰੋਪਰਟੀ ਟੈਕਸ ਇਨਕਰੀਜ਼ ਸੀਗਾ 4 ਸਾਲ ਸਟ੍ਰੇਟ, ਐਂਡ ਵੀ ਡਿਡ ਅ ਨੰਬਰ ਆਫ ਅਦਰ ਥਿੰਗਸ। ਗੁਰੂ ਸਾਹਿਬ ਲਿਸਟ ਬਹੁਤ ਲੰਬੀ, ਸਾਡੀ ਵੈਬਸਾਈਟ ਤੇ gurpreetsingdhillon.com ਤੇ ਸਾਰਾ ਕੁਛ ਅਸੀਂ ਲਿਸਟ ਕੀਤਾ। ਪਰ ਮੇਨ ਗੱਲ ਲੋਕਾਂ ਨੂੰ ਪਤਾ ਕਿ ਜਦੋਂ ਕਾਲ ਕਰਦੇ ਰਾਈਟ ਅਵੇ ਅਸੀਂ ਚੁੱਕਦੇ, ਜੇ ਨਹੀਂ ਰਾਈਟ ਅਵੇ ਚੁੱਕਦੇ ਵੀ ਕਾਲ ਦਮ ਬੈਕ ਰਾਈਟ ਅਵੇ, ਵੀ ਆਰ ਇਨ ਟੱਚ, ਵੀ ਆਰ ਐਕਸੈਸਿਬਲ ਐਂਡ ਵੀ ਆਰ ਏਬਲ ਟੂ ਡਿਲੀਵਰ ਰਿਜ਼ਲਟਸ ਫਾਰ ਪੀਪਲ। ਪ੍ਰੂਵਨ ਲੀਡਰਸ਼ਿਪ ਲੋਕਾਂ ਨੇ ਦੇਖਿਆ ਪਿਛਲੇ 4 ਸਾਲਾਂ ਦੇ ਵਿੱਚ।
ਹਾਂਜੀ ਢਿੱਲੋਂ ਸਾਹਿਬ, ਇਹ ਗੱਲ ਦੀ ਤਾਂ ਮੈਂ ਵੀ ਗਵਾਹੀ ਦੇ ਦਾਂ ਵੀ ਜਦੋਂ ਵੀ ਕਦੇ ਤੁਹਾਨੂੰ ਫੋਨ ਕੀਤਾ, ਕਾਫੀ ਤੁਹਾਨੂੰ ਬੋਦਰ ਕਰਦੇ ਰਹਿੰਦੇ ਹਾਂ ਅਸੀਂ ਵੀ, ਤੇ ਵਿਦ ਇਨ ਸੈਕਿੰਡ ਤੁਹਾਨੂੰ ਮੈਸੇਜ ਆ ਜਾਂਦਾ ਵੀ ਡਾਕਟਰ ਸਾਹਿਬ ਮੈਂ ਤੁਹਾਨੂੰ ਆਈ ਵਿਲ ਕਾਲ ਯੂ ਬੈਕ ਵਿਦ ਇਨ 5 ਮਿੰਟ 10 ਮਿੰਟ ਤੱਕ ਤੁਸੀਂ ਫੋਨ ਕਰ ਦਿਓ। ਜਿੱਦ ਤੱਕ ਪੁਲਿਸ ਸਟੇਸ਼ਨ ਦੀ ਗੱਲ ਹੈਗੀ ਗੋਰ ਮੇਡੋ ਦੇ ਉੱਤੇ ਬਣਦੀ, ਮੈਨੂੰ ਖੁਦ ਪਤਾ ਜੋ ਮੈਂ ਜਿਮ ਤੋਂ ਨਿਕਲ ਕੇ ਆ ਰਿਹਾ ਸੀਗਾ, ਇੱਕ ਉੱਥੇ ਪੁਲਿਸ ਆਫਿਸਰ ਜਿਹੜੇ ਸੀਨੀਅਰ ਸੀ ਉਹਨਾਂ ਨਾਲ ਮਿਲ ਕੇ, ਅੱਜ ਮੈਂ ਕਿਹਾ 5-6-7 ਮਹੀਨੇ ਪਹਿਲਾਂ ਦੀ ਗੱਲ ਹੈ, ਇੱਕ ਪੂਰਾ ਇੰਟਰਸਟ ਲੈ ਕੇ ਨਾਲ ਨਾਲ ਜਾ ਕੇ ਲੋਕਾਂ ਨੂੰ ਵੀ ਇੰਟਰੋਡਿਊਸ ਕਰਾਉਂਦੇ, ਨਾਲੇ ਦੱਸ ਰਹੇ ਸੀ ਉਹਨਾਂ ਨੂੰ ਵੀ ਇੱਥੇ ਆਪਾਂ ਪੁਲਿਸ ਸਟੇਸ਼ਨ ਹੀ ਲੈ ਕੇ ਨੇ, ਮਤਲਬ ਇਸ ਏ ਮੈਨ ਆਫ ਐਕਸ਼ਨ ਹੈ ਨਾ। ਇਹ ਤਾਂ ਗੱਲ ਪੱਕੀ ਗੱਲ ਹੈ, ਮੈਨੂੰ ਯਾਦ ਹੈ ਵੀ ਅਸੀਂ ਆਪਣੇ ਸਾਡੀ ਕਲੋਨੀ ਆ 92 ਹਾਊਸਿਸ ਦੀ, ਉੱਥੇ ਅਸੀਂ ਗੇਮਸ ਕਰਾਈਆਂ ਸਾਰਿਆਂ ਦੀਆਂ, ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇ। ਇਹ ਗੱਲਾਂ ਇੰਜ ਨਹੀਂ ਹੁੰਦੀਆਂ ਵੀ ਇਹਨਾਂ ਨੇ ਵੋਟਾਂ, ਉਦੋਂ ਕੀ ਪਤਾ ਹੁੰਦਾ ਕੌਣ ਬੰਦਾ, ਜੇ ਇੱਕ ਵਾਰੀ ਜੋ ਜਿੱਤ ਜਾਏ ਫਿਰ ਤਾਂ ਕੋਈ ਬੰਦਾ ਨੇੜੇ ਨਹੀਂ ਆਉਂਦਾ, ਉਹ ਤਾਂ ਬਹਾਨੇ ਮਾਰਦਾ ਬਿਜ਼ੀ ਆ ਮੈਂ ਫਲਾਣਾ ਬਿਜ਼ੀ ਆ, ਪਰ ਇਹ ਟਾਈਮ ਕੱਢ ਕੇ ਪੂਰੀ ਗੱਲ ਸੁਣਾਉਂਦੇ ਨੇ। ਸਾਨੂੰ ਕਈ ਵਾਰ ਇਹ ਦੱਸਿਆ ਵੀ ਉੱਥੇ ਗਾਰਬੇਜ ਦੀ ਪ੍ਰੋਬਲਮ ਹੈ, ਜਦੋਂ ਇਹਨਾਂ ਨੂੰ ਫੋਨ ਕਰੋ ਸਵੇਰੇ 9 ਵਜੇ ਤੋਂ ਪਹਿਲਾਂ ਸਾਫ਼ ਹੁੰਦਾ ਕੰਮ, ਇਹਦਾ ਮਤਲਬ ਇਹ ਨਹੀਂ ਵੀ ਇਹ ਕੰਮ ਹੁੰਦਾ ਨਹੀਂ, ਜਦੋਂ ਵੀ ਇਹਨਾਂ ਦੇ ਨੋਟਿਸ ਆਉਂਦੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਜਿਹੇ ਹੀ ਸਾਨੂੰ ਕੈਂਡੀਡੇਟ ਦੀ ਲੋੜ ਹੈ, ਕੋਈ ਵੀ ਕੈਂਡੀਡੇਟ ਹੋਵੇ ਜਿਹੜਾ ਕੰਮ ਕਰੇ, ਅਤੇ ਨਾਲੇ ਜਿਹੜਾ ਕਹਿੰਦੇ ਨੇ ਪੰਜਾਬੀ ਦੀ ਕਹਾਵਤ ਹੈ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜ਼ਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ, ਇਹ ਪਿਆਰ ਦੇ ਨਾਲ ਮਿੱਠੇ ਬਹੁਤ ਹੋ ਗਏ ਤਰੀਕੇ ਦੇ ਨਾਲ ਲੋਕਾਂ ਦੇ ਦਿਲ ਜਿੱਤਦੇ ਨੇ ਅਤੇ ਨਾਲ ਕੰਮ ਕਰਦੇ ਨੇ, ਅਤੇ ਫਿਰ ਉਹਨਾਂ ਨੂੰ ਬਾਹਲੀ ਮਿਹਨਤ ਕਰਨੀ ਨਹੀਂ ਪੈਂਦੀ ਵੀ ਇਹ 4 ਸਾਲ ਹੋ ਗਏ, 8 ਹੋ ਗਏ, 10 ਹੋ ਗਏ, 12 ਹੋ ਗਏ, ਚੇਂਜ ਚੂੰਜ ਉੱਥੇ ਲੋੜ ਹੈ ਜਦੋਂ ਬੰਦਾ ਕੰਮ ਨਾ ਕਰੇ। ਜਿੱਥੇ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ, ਲੋਕਾਂ ਨਾਲ ਮਿਲਵਰਤਨੇ, ਦੁੱਖ ਸੁੱਖ 'ਚ ਖੜੇ ਹੁੰਦੇ ਨੇ, ਉੱਥੇ ਚੇਂਜ ਨਹੀਂ, ਮੈਂ ਉੱਥੇ ਕਹਿੰਦਾ ਸ਼ਾਬਾਸ਼, ਉਹਨਾਂ ਨੂੰ ਹੋਰ ਅੱਗੇ ਲਿਜਾਓ, ਹੋਰ ਅੱਗੇ ਲਿਜਾਓ, ਕਿਸਮਤ ਨਾਲ ਚੰਗਾ ਕੈਂਡੀਡੇਟ ਮਿਲਦਾ। ਸੋ ਗੁਰਪ੍ਰੀਤ ਜਿਹੜੇ ਨੇ ਵਾਰਡ 9 ਤੇ 10 ਦੇ ਵਿੱਚ ਇੱਕ ਵਧੀਆ ਵਧੀਆ, ਮੈਂ ਆਪਣੇ ਤੌਰ 'ਤੇ ਕਹੂੰਗਾ ਮੈਂ ਵੀ ਉੱਥੇ ਰਹਿਣਾ, ਵਧੀਆ ਇਨਸਾਨ ਵੀ ਨੇ ਅਤੇ ਐਕਟਿਵ ਵੀ ਨੇ, ਅਤੇ ਹੁਣ ਉਹ ਆਪਣੇ ਕੋਲ ਆਏ ਨੇ ਵੋਟਾਂ ਦੇ ਲਈ, ਹੁਣ ਅਸੀਂ ਵੀ ਆਪਣੀ ਆਤਮਾ ਨੂੰ ਪੁੱਛੀਏ ਹੈ ਨਾ, ਉਹਦੇ ਮੁਤਾਬਕ ਉਹਨੂੰ ਵੋਟਾਂ ਜ਼ਰੂਰ ਪਾਓ। ਗੁਰਪ੍ਰੀਤ ਜੀ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ ਪਲੀਜ਼?
ਸਭ ਤੋਂ ਪਹਿਲਾਂ ਜਸਟ ਅਖੀਰ ਦੇ ਵਿੱਚ ਗੁਰ ਸਾਹਿਬ ਵਾਂਟ ਟੂ ਥੈਂਕ ਯੂ ਸੋ ਮਚ ਫੋਰ ਦੀ ਓਪਰਚੁਨਿਟੀ ਟੁਡੇ। ਤੁਸੀਂ ਵੀ ਕਮਿਊਨਿਟੀ ਐਕਟਿਵਿਸਟ ਹੋ ਤੇ ਜਿਹੜੀ ਵੀ ਇਨਪੁਟ ਤੁਸੀਂ ਸਾਨੂੰ ਦਿੱਤੀ ਹੈ ਕਿ ਜਿਹੜੇ ਕੰਮ ਹੋਣ ਵਾਲੇ ਆ ਬ੍ਰੈਂਪਟਨ ਦੇ ਵਿੱਚ, ਵੀ ਆਰ ਏਬਲ ਟੂ ਵਰਕ ਵਿਦ ਯੂ ਟੂ ਗੈਟ ਦੋਜ਼ ਡਨ, ਸੋ ਵੀ ਵਾਂਟ ਟੂ ਥੈਂਕ ਯੂ। ਤੇ ਸਾਡੀ ਕਮਿਊਨਿਟੀ ਨੂੰ ਅਸੀਂ ਥੈਂਕਸ ਕਰਨਾ ਚਾਹੁੰਦੇ ਹਾਂ ਕਿ 4 ਸਾਲ ਸਾਨੂੰ ਦਿੱਤੇ ਸੇਵਾ ਕਰਨ ਵਾਸਤੇ, ਤੇ ਅਸੀਂ ਉਮੀਦ ਕਰਦੇ ਕਿ ਤੁਸੀਂ ਸਾਰੇ ਹੁਣ 24 ਤਰੀਕ ਨੂੰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਫੇਰ ਕਾਮਯਾਬ ਕਰੋਗੇ ਜੀ?
ਬਿਲਕੁਲ ਠੀਕ ਹੈ, ਫਿਰ ਪਾਰਟੀ ਵੀ ਨਾਲ ਕਰੋਗੇ ਨਾ ਤੁਸੀਂ?
ਹਾਂਜੀ
ਪਾਰਟੀ ਵੀ ਹੋਗੀ ਨਾ ਆਫਟਰ ਰਿਜ਼ਲਟ?
ਹਾਂਜੀ ਹਾਂਜੀ ਪੱਕਾ, ਉਹ ਤੇ ਹੋਣੀ ਹੋਣੀ
ਕੀ ਗੱਲ ਹੈ, ਤੇ ਤੁਸੀਂ ਸਾਰੇ ਆਓ, ਇਹਨਾਂ ਨੂੰ ਇਹੀ ਹੱਲਾ ਸ਼ੇਰੀ ਦੇਣ ਵਾਲੀ ਗੱਲ ਨਹੀਂ ਹੈ। ਨਹੀਂ ਤਾਂ ਬੰਦੇ ਮੈਂ ਬਹੁਤ ਪਿਛਲੇ 35 ਸਾਲਾਂ ਤੋਂ ਦੇਖਦਾ, ਉਹ ਕੈਂਡੀਡੇਟ ਜਿਹੜੇ ਜਿੱਤ ਜਾਂਦੇ ਨੇ, ਈਵਨ ਸਿਟੀਜ਼ਨ, ਮੈਂ ਕਿਸੇ ਨੂੰ ਪਿੰਡਪਾੜ ਨਹੀਂ ਕਰਦਾ, ਉਹ ਫਿਰ 5-7 ਬੰਦੇ ਹੀ ਹੁੰਦੇ ਨੇ ਵੀ ਖਰਚਾ ਨਾ ਹੋ ਜਾਏ, ਖਰਚਾ ਨਾ ਕਿ ਉਹ ਪਿਆਰ ਨਾਲ ਲੋਕਾਂ ਨੇ, ਜਿਨ੍ਹਾਂ ਨੇ ਸਪੋਰਟਰ ਨੇ ਤੁਹਾਡੀਆਂ ਜੁੱਤੀਆਂ ਤੜਾਈਆਂ ਨੇ, ਸਾਈਨ ਲਾਏ ਨੇ, ਹੱਥਾਂ ਦੇ ਵਿੱਚ ਅੱਟਣ ਪੈ ਜਾਂਦੇ ਨੇ, ਕੁਛ ਲਿਆ ਨਹੀਂ, ਬਸ ਪੀਜ਼ਾ ਵੀ ਠੰਡਾ ਖਾਧਾ, ਅਤੇ ਉਹ ਤਾਂ ਉਸ ਦਿਨ ਉਹ ਡਿਜ਼ਰਵ ਕਰਦੇ ਨੇ, ਇਸ ਕਰਕੇ ਜਿੱਤੋ ਜਾਂ ਹਾਰੋ, ਪਰ ਉਹਨਾਂ ਨੂੰ ਤਾਂ ਇਨਕਰੇਜ ਕਰੋ, ਜਦੋਂ ਤੁਸੀਂ ਉਹਨਾਂ ਨੂੰ ਇਨਕਰੇਜ ਕਰਦੇ ਹੋ ਫਿਰ ਤੁਹਾਨੂੰ ਉਹ ਦੂਸਰੇ ਇਲੈਕਸ਼ਨ 'ਚ ਫਿਰ ਖਿੜੇ ਮੱਥੇ ਮਿਲਦੇ ਨੇ। ਨਹੀਂ ਤਾਂ ਇਹ ਹੁੰਦਾ, ਮੈਂ ਕਈ ਇਲੈਕਸ਼ਨਾਂ 'ਚ ਪੋਲੀਟੀਸ਼ੀਅਨ ਨਾਲ ਰਹਿ ਕੇ ਦੇਖਿਆ, ਜੇ ਇੱਕ ਦਿਨ ਪਹਿਲੇ ਇਲੈਕਸ਼ਨ ਦੇ ਵਿੱਚ 100 ਉਹਨਾਂ ਦੇ ਹੈਲਪਰ ਨੇ, ਅਗਲੇ ਇਲੈਕਸ਼ਨ ਦੇਖੋ 60 ਰਹਿ ਜਾਂਦੇ ਨੇ, 10 ਕੁ ਨਵੇਂ ਆਉਂਦੇ, ਉਦੋਂ ਬਾਅਦ 5, ਫਿਰ 3 ਇਲੈਕਸ਼ਨ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਸਪੋਰਟਰਾਂ ਦੇ ਨਾਲ ਮਾੜੀ ਕੀਤੀ ਹੁੰਦੀ ਹੈ। ਪਰ ਗੁਰਪ੍ਰੀਤ ਸਿੰਘ ਅਜਿਹੇ ਬੰਦੇ ਨੇ ਜਿਹਦੇ ਨਾਲ ਖੜਦੇ ਨੇ, ਅੱਖਾਂ ਮੀਚ ਕੇ ਅਤੇ ਬੋਲਡਲੀ ਖੜਦੇ ਨੇ। ਸੋ ਵਿਸ਼ ਯੂ ਗੁੱਡ ਲੱਕ ਸਰ, ਅਤੇ ਨੈਕਸਟ ਵੀਕ ਆਪਾਂ ਫੇਰ ਕਰ ਲਾਂਗੇ ਗੱਲਬਾਤ।
ਥੈਂਕ ਯੂ
ਸਰ। ਸੋ ਇਹ ਸੀ ਗੁਰਪ੍ਰੀਤ ਢਿੱਲੋਂ। ਸੋ ਅੱਜ ਜਿਹੜੇ ਸਾਡੇ ਕੋਲ ਕੈਂਡੀਡੇਟ ਆਏ ਨੇ, ਉਹ ਜੌਲ ਸਾਹਿਬ ਆਏ ਨੇ ਸਕੂਲ ਟਰੱਸਟੀ ਤੋਂ, ਉਹਨਾਂ ਨੇ ਕਾਲ ਕੀਤਾ ਸੀ, ਮਨਪ੍ਰੀਤ ਉਥੀ ਕੌਂਸਲਰ ਸੀਗੇ, ਗੁਰਪ੍ਰਤਾਪ ਸਿੰਘ ਤੂਰ ਉਹ ਰੀਜਨਲ ਕੌਂਸਲਰ ਦੀ ਇਲੈਕਸ਼ਨ ਲੜੇ ਸੀ, ਫਿਰ ਹਰਕੀਤ ਸਿੰਘ ਆਏ ਸੀਗੇ ਕੌਂਸਲਰ ਲਈ, ਪੈਟ੍ਰਿਕ ਬਰਾਊਨ ਸਾਡੇ ਮੇਅਰ ਦੀ ਇਲੈਕਸ਼ਨ ਲੜ ਰਹੇ ਨੇ, ਹੁਣ ਵੀ ਮੇਅਰ ਨੇ, ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਲਾਸਟ ਸੀਗੇ ਹੁਣ ਆਏ, ਇਹ ਜੋ ਵੀ ਕਰਨਗੇ, ਪਰ ਮੈਂ ਇੱਕ ਹੀ ਗੱਲ ਕਹਿੰਦਾ, ਸੋਚ ਸਮਝ ਕੇ ਵੋਟਾਂ ਪਾਓ, ਰਿਸ਼ਤੇਦਾਰੀਆਂ 'ਚ ਨਾ ਪਾਓ। ਥੋੜ੍ਹੀਆਂ ਮੋਟੀਆਂ ਗਲਤੀਆਂ ਤਾਂ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਨੇ, ਬੰਦਾ ਸੁਧਾਰ ਕਰ ਲੈਂਦਾ, ਕਿਉਂਕਿ ਸਾਨੂੰ ਕੀ ਪਤਾ ਜਿਹੜਾ ਮੂਹ ਲਾਊਗਾ ਉਹਦਾ ਪਤੰਦਰ ਹੀ ਹੋਵੇ। ਕਿਉਂਕਿ ਇੱਕ ਵਾਰੀ ਕਿਸੇ ਨੇ ਕਿਹਾ ਸੀਗਾ, ਕੋਈ ਸ਼ਮਸ਼ਾਨ ਘਾਟ ਦੇ ਵਿੱਚ ਬੰਦਾ ਜ਼ਾਲਮ ਸੀ, ਗਰੀਬ ਸੀਗਾ, ਜਿਹਦਾ ਵੀ ਕੋਈ ਡੈੱਡ ਬੋਡੀ ਆਉਂਦੀ ਉਹਦੇ ਕਫਨ ਵੀ ਲਾ ਲੈਂਦਾ ਸੀਗਾ ਅਤੇ ਦੋ ਪੈਸੇ ਵੀ ਲੈਂਦਾ, ਅਤੇ ਲੋਕ ਬੜੇ ਗਰੀਬ ਦੁਖੀ ਸੀਗੇ ਵੀ ਯਾਰ ਇੱਕ ਤਾਂ ਸਾਡਾ ਬੰਦਾ ਮਰ ਗਿਆ, ਇੱਕ ਜਿਹੜਾ ਕੱਪੜਾ ਪਾ ਕੇ ਲਿਆ ਇਸ ਕਫਨ ਦਾ ਉਹ ਵੀ ਲਾ ਲਿਆ, ਨਾਲੇ ਦੋ ਪੈਸੇ ਲਈ ਜਾਂਦਾ, ਵੀ ਬਹੁਤ ਮਾੜਾ ਬਹੁਤ ਮਾੜਾ। ਉਹਦੀ ਬਦਨਾਮੀ ਬੜੀ ਸੀ ਜਦੋਂ ਉਹ ਕਹਿੰਦੇ ਮਰਨ ਲੱਗਿਆ ਨਾ, ਜਦੋਂ ਮਰਨ ਲੱਗਿਆ ਉਹਦਾ ਮੁੰਡਾ ਆਇਆ ਅਤੇ ਮੁੰਡੇ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ ਕੋਈ ਮੈਨੂੰ ਦੱਸੋ ਵੀ ਤੁਸੀਂ ਤਾਂ ਹੁਣ ਮਰ ਜਾਣਾ ਕੋਈ। ਕਹਿੰਦਾ ਪੁੱਤ ਮੈਨੂੰ ਲੋਕ ਬਹੁਤ ਬਦਨਾਮ ਕਰਦੇ ਨੇ, ਲੋਕ ਮੈਨੂੰ ਬਹੁਤ ਮਾੜਾ ਕਹਿੰਦੇ ਨੇ, ਮੈਂ ਗਰੀਬ ਬੰਦਾ, ਮੈਂ ਦੋ ਪੈਸੇ ਲੜਦਾ ਸੀ, ਜਿਹੜਾ ਕਫਨ ਲਾਉਂਦਾ ਸੀ ਉਹਦੇ ਨਾਲ ਕੱਪੜੇ ਸੀ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ, ਬੱਚਿਆਂ ਦਾ ਗੁਜ਼ਾਰਾ ਕਰਦਾ, ਪਰ ਲੋਕਾਂ ਨੇ ਮੈਨੂੰ ਬਹੁਤ ਬਦਨਾਮ ਕੀਤਾ, ਤੂੰ ਕੋਈ ਅਜਿਹਾ ਕੰਮ ਕਰੀ ਜਿਹਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਉਹ ਕਹਿੰਦਾ ਗੱਲ ਹੀ ਕੋਈ ਨਹੀਂ ਬਾਪੂ, ਇਹ ਮੇਰੇ ਤੇਰੇ ਨਾਲ ਵਾਅਦਾ ਹੈ, ਲੋਕ ਤੈਨੂੰ ਹਮੇਸ਼ਾ ਚੰਗੇ ਤੌਰ 'ਤੇ ਯਾਦ ਕਰਨਗੇ। ਜਦੋਂ ਉਹ ਮਰ ਗਿਆ, ਲੋਕਾਂ ਨੇ ਕਿਹਾ ਚਲੋ ਖਹਿੜਾ ਛੁੱਟ ਗਿਆ, ਖਹਿੜਾ ਛੁੱਟ ਗਿਆ, ਬਹੁਤ ਪਾਪੀ ਸੀ, ਕਫਨ ਵੀ ਲਾ ਲੈਂਦਾ ਸੀ, ਦੋ ਪੈਸੇ ਵੀ ਲੈਂਦਾ ਸੀ, ਉਹ ਕੰਮ ਉਹਦਾ ਮੁੰਡਾ ਕਰਨ ਲੱਗ ਗਿਆ। ਜਦੋਂ ਉਹਨੇ ਕਰਨ ਲੱਗ ਗਿਆ, ਉਹਨੇ ਕਫਨ ਤਾਂ ਲਾਉਣਾ ਹੀ ਲਾਉਣਾ ਸੀਗਾ, ਨਾਲ ਦੋ ਪੈਸਿਆਂ ਦੀ ਸਾਡੇ 54 ਕਰਤੀ। ਜਦੋਂ 4 ਆਨੇ ਕਰਤੇ, ਲੋਕਾਂ ਨੇ ਕਹਿਣਾ ਯਾਰ ਇਹਦੇ ਨਾਲ ਤਾਂ ਇਹਦਾ ਪਿਓ ਚੰਗਾ ਸੀ, ਇਹਦੇ ਨਾਲ ਤਾਂ ਇਹਦਾ ਪਿਓ ਚੰਗਾ ਸੀਗਾ, ਸੋ ਇਸ ਕਰਕੇ ਫਿਰ ਪਿਓ ਨੂੰ ਯਾਦ ਕਰਨ ਲੱਗ ਗਏ। ਸੋ ਆਪਾਂ ਨੂੰ ਨੁਕਸ ਕੱਢਣ ਦੇ ਨਾਲੋਂ ਮਾੜੇ ਮੋਟੇ ਨੁਕਸ ਤਾਂ ਸਾਰਿਆਂ 'ਚ ਹੁੰਦੇ ਨੇ, ਪਰ ਆਪਾਂ ਨੂੰ ਬੈਸਟ ਕੁਆਲਿਟੀ ਦੇਖਣੀਆਂ ਚਾਹੀਦੀਆਂ ਨੇ, ਕਿਤੇ ਇਹ ਨਾ ਹੋਵੇ ਕਿ ਜੇ ਅਸੀਂ ਗਲਤ ਡਿਸੀਜਨ ਲੈ ਲਿਆ ਅਤੇ ਬਾਅਦ 'ਚ ਕਹੀਏ ਤਾਂ ਲਾ ਯਾਰ ਇਹ ਤਾਂ ਜਿਹੜਾ ਪਹਿਲਾਂ ਕੌਂਸਲਰ ਸੀ ਰੀਜਨ ਕੌਂਸਲ ਤੋਂ ਮੱਚ ਬੈਟਰ ਸੀ, ਉਹ ਦੁੱਖ ਸੁੱਖ ਕੰਮ ਆਉਂਦਾ ਸੀ, ਇਹ ਤਾਂ ਸਾਡਾ ਫੋਨ ਹੀ ਨਹੀਂ ਚੱਕਦਾ, ਇਹਦਾ ਹੁਣ ਆਕੜ ਜੀ ਤੁਰਿਆ ਫਿਰਦਾ। ਸੋ ਸੋਚ ਸਮਝ ਕੇ ਵੋਟ ਪਾਓ, ਪਾਓ ਜ਼ਰੂਰ, ਪਾਈਓ 24 ਤਰੀਕ ਨੂੰ, ਦਿਨ ਸੋਮਵਾਰ ਹੈ, ਪਹਿਲਾਂ ਵੋਟ ਪਾਇਆ ਫਿਰ ਮਠਿਆਈਆਂ ਖਾਓ ਅਤੇ ਰਾਤ ਨੂੰ ਖੁਸ਼ੀ 'ਚ ਪੜਾਕੇ ਮਾਰੋ, ਠਾ 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 ਹੋਣੀ ਚਾਹੀਦੀ ਹੈ ਪੜਾਕਿਆਂ ਦੀ, ਜਿਹੜਾ ਜਿੱਤ ਗਿਆ ਉਹ ਖੁਸ਼ੀ ਦੇ ਪੜਾਕੇ, ਜਿਹੜਾ ਹਾਰ ਗਿਆ ਉਹ ਦੁੱਖ ਹੋ ਕੇ ਪੜਾਕੇ ਪਾਓ। ਸੋ ਜਨਤਾ ਦਾ ਫੈਸਲਾ ਸਿਰ ਮੱਥੇ 'ਤੇ। ਸੋ ਮੇਰੇ ਖਿਆਲ ਟਾਈਮ ਆਪਣਾ ਸਮਾਪਤੀ ਦੀ ਵਾਲੀ ਹੈ, ਤਕਰੀਬਨ 2 ਮਿੰਟ ਰਹਿੰਦੇ ਨੇ। ਸੋ ਨੈਕਸਟ ਵੀਕ ਆਪਾਂ ਫਿਰ ਇਲੈਕਸ਼ਨ ਡੇ ਹੈ, ਉਸ ਤੋਂ ਬਾਅਦ ਆਪਣਾ ਸਪਿਰਚੁਅਲਿਟੀ ਦਾ ਪ੍ਰੋਗਰਾਮ ਚੱਲ ਪਊਗਾ। ਮੈਂ ਤਾਂ ਇੱਕੋ ਹੀ ਕਹਿੰਦਾ ਹੁੰਦਾ ਨਾ, ਚੁਸਤ ਲਾਕੀ ਨਹੀਂ ਚੱਲਣੀ, ਤਕਸੀਮਾਂ ਜ਼ਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ, ਸਾਰਾ ਪ੍ਰੇਮ ਦਾ ਸੌਦਾ, ਪਿਆਰ ਦਾ ਸੌਦਾ, ਪਿਆਰ ਨਾਲ ਜੋ ਮਰਜ਼ੀ ਤੁਸੀਂ ਲੈ ਲਓ, ਜੇ ਚਲਾਕੀਆਂ ਜੇ ਕਰਦੇ ਹੋ, ਠੱਗੀਆਂ ਜੇ ਕਰਦੇ ਹੋ, ਮੌਕੇ 'ਤੇ ਆ ਕੇ ਵਧੀਆ ਲੈਕਚਰ ਦੇ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੇ ਹੋ, ਉਹ ਲੋਕਾਂ ਦੇ ਦਿਲ 'ਤੇ ਉਤਰਦੇ ਨਹੀਂ। ਜਦੋਂ ਦਿਲਾਂ 'ਤੇ ਨਹੀਂ ਉਤਰਦੇ ਅਤੇ ਫਿਰ ਜਦੋਂ ਵੋਟਾਂ ਗਿਣਦੇ ਆ ਫਿਰ ਕਹਿੰਦੇ 50 ਮਿਲੀਆਂ ਨੇ, 60 ਮਿਲੀਆਂ, 70 ਮਿਲੀਆਂ, ਫਿਰ ਗਾਲਾਂ ਕੱਢਦੀਆਂ, ਸਾਨੂੰ ਪਾਈਆਂ ਕਿਉਂ ਨਹੀਂ। ਸ਼ਰਤਾਂ ਪਿਆਉਣ ਨਾਲ ਹੀ ਕੰਮ ਕਰਕੇ ਦਿਖਾਓ, ਇਮਾਨਦਾਰੀ ਨਾਲ। ਮੈਂ ਜਿਵੇਂ ਕਹਿੰਦਾ ਨਾ, ਲੋਕਾਂ ਦੀ ਜੇਬ 'ਚੋਂ ਪੈਸੇ ਕੱਢ ਕੇ ਆਪਣੀ ਜੇਬ 'ਚ ਨਾ ਪਾਓ, ਆਪਣੀ ਜੇਬ 'ਚੋਂ ਪੈਸੇ ਕੱਢ ਕੇ ਲੋਕਾਂ 'ਤੇ ਲਾਓ, ਉਹ ਲੋਕਾਂ ਨੂੰ ਸਭ ਦਿਸਦੇ ਨੇ। ਅਤੇ ਤੁਸੀਂ ਜੋ ਵੀ ਕੰਮ ਕਰਦੇ ਹੋ, ਜਿੰਨੀਆਂ ਵੀ ਚਲਾਕੀਆਂ ਕਰਦੇ ਹੋ, ਚੁਸਤੀਆਂ ਕਰਦੇ ਹੋ, ਉਹ ਲੋਕਾਂ ਨੂੰ ਸਭ ਸਮਝ ਆਉਂਦੀ ਹੈ, ਆਤਮਾ ਫਟ ਕੈਚ ਕਰਦੀ ਹੈ। ਜਦੋਂ ਤੁਸੀਂ ਅਨਕੰਡੀਸ਼ਨਲ ਸਰਵਿਸ ਕਰਦੇ ਹੋ, ਪਿਆਰ ਨਾਲ ਕਰਦੇ ਹੋ, ਹਲੀਮੀ ਨਾਲ ਕਰਦੇ ਹੋ, ਲੋਕਾਂ ਦੇ ਫਾਇਦੇ ਦੀ ਗੱਲ ਕਰਦੇ ਹੋ, ਉਹ ਪਰਮਾਤਮਾ ਨੂੰ ਵੀ ਪਤਾ, ਪਰਮਾਤਮਾ ਲੋਕਾਂ ਦੇ ਦਿਲ 'ਚ ਵੱਸਦਾ, ਅਤੇ ਜਦੋਂ ਮੋਹਰ ਲਾਉਣ ਜਾਂਦੇ ਆ, ਪਰਮਾਤਮਾ ਆਪ ਹੀ ਤੁਹਾਡੀ ਆਤਮਾ ਕਹਿੰਦੀ ਆ ਵੀ ਇਹਨੂੰ ਨਹੀਂ, ਇਹਨੂੰ ਮੋਟ ਲਾ ਦੇ, ਅਤੇ ਜਦੋਂ ਗਿਣਤੀ ਹੁੰਦੀ ਆ ਫਿਰ ਰਿਜ਼ਲਟ ਉਲਟੀ ਨਿਕਲਦੇ ਨੇ। ਸੋ ਇਸ ਕਰਕੇ ਜੋ ਵੀ ਅਸੀਂ ਮਿਹਨਤ ਕਰਦੇ ਹਾਂ, ਜਿੰਨਾ ਵੀ ਅਸੀਂ ਚੰਗਾ ਕੰਮ ਕਰਦੇ ਹਾਂ, ਉਹਦਾ ਜ਼ਰੂਰ ਪਰਮਾਤਮਾ ਮੁੱਲ ਪਾਉਂਦਾ। ਸੋ ਕੋਸ਼ਿਸ਼ ਕਰੋ, ਕੋਈ ਵੀ ਹੈ ਜੀ, ਈਵਨ ਬਿਜ਼ਨਸ ਵੀ ਹੈ, ਜੇ ਚਲਾਕੀ ਜੀ ਕਰਕੇ ਤੁਸੀਂ ਬਿਜ਼ਨਸ ਕਰ ਲਓਗੇ, ਜਦੋਂ ਪਤਾ ਲੱਗਿਆ ਮੁੜ ਕੇ ਨਹੀਂ ਆਉਣਾ, ਕਿਉਂਕਿ ਤੁਸੀਂ ਆਪਣੀ ਆਦਤ ਤੋਂ ਮਜਬੂਰ ਹੋ, ਲੋਕਾਂ ਨੂੰ ਸਮਝ ਆ ਜਾਣਾ, ਫਿਰ ਘਰ ਖਾਲੀ, ਦੁਕਾਨ ਖਾਲੀ, ਗਾਹਕ ਕੋਈ ਆਉਂਦਾ ਨਹੀਂ, ਕਿਉਂਕਿ ਚਾਹੇ ਕੋਈ ਧਰਮ ਦੇ ਨਾਂ 'ਤੇ ਲੁੱਟੀ ਚੱਲੋ, ਚਾਹੇ ਕੋਈ ਦੋਸਤੀ ਦੇ ਨਾਂ 'ਤੇ ਲੁੱਟੀ ਚੱਲੋ, ਚਾਹੇ ਕੋਈ ਰਿਸ਼ਤੇਦਾਰੀ ਦੇ ਨਾਂ 'ਤੇ ਲੁੱਟੀ ਚੱਲੋ, ਜਿਹੜਾ ਲੁੱਟਣਾ ਨਾ, ਜਦੋਂ ਸਮਝ ਆ ਗਿਆ ਫਿਰ ਉਹਨੇ ਮੁੜ ਕੇ ਨਹੀਂ ਤੁਹਾਡੇ ਨੇੜੇ ਲੱਗਣਾ। ਸੋ ਇਸ ਕਰਕੇ ਪ੍ਰੋਗਰਾਮ ਹੁਣ ਆਪਣਾ ਸਮਾਪਤੀ ਦੀ ਵੱਲ ਹੈ। ਸੋ ਕਹਿੰਦੇ ਤੁਸੀਂ ਬੋਲੀ ਚਲੋ ਜਿੰਨਾ ਚਿਰ ਹੈਗਾ ਤੁਹਾਡੇ 'ਚ ਸਾਂ। ਸੋ ਪ੍ਰੋਗਰਾਮ ਖਤਮ ਹੈ, ਨੈਕਸਟ ਵੀਕ ਆਪਾਂ ਫੇਰ ਕਾਲ ਕਰਾਂਗੇ, ਜੇ ਕੋਈ ਗਲਤੀ ਹੋ ਗਈ ਮਾਫ਼, ਉਹਦੇ ਲਈ ਮਾਫ਼ੀ ਚਾਹੁੰਦਾ। ਸੋ ਮੇਰਾ ਕੋਈ ਪੇਡ ਨਹੀਂ ਹੁੰਦਾ, ਨਾ ਕੋਈ ਮੈਂ ਐਡ ਦਿੰਦਾ, ਮੈਂ ਆਪਣਾ ਸ਼ੁਗਰ ਲਈ ਕਰਦਾ, ਜਦੋਂ ਮਰਜ਼ੀ ਬੰਦ ਹੋ ਜਾਏ ਕੋਈ ਫਿਕਰ ਨਹੀਂ, ਜੇ ਚੱਲਦਾ ਜਿੰਨਾ ਚਿਰ ਸਾਂ ਉਨਾ ਚਿਰ, ਜਾਂ ਰੱਬ ਨੇ ਜਦੋਂ ਬੁਲਾਵਾ ਬੁਲਾ ਲਿਆ ਫਿਰ ਬੰਦ ਹੋ ਹੀ ਜਾਣਾ। ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629।
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਕਾਲ 905-874-7171
ਪਟਾਕਾ ਡੋਟ ਕਾਮ ਸਿਰਫ ਟੋਰੋਂਟੋ ਚ ਨਹੀਂ ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ ਤਾਂ ਐਤਕੀ ਪਟਾਕੇ ਪਟਾਕਾ ਡੋਟ ਕਾਮ ਤੋਂ ਤੇ ਦੀਵਾਲੀ ਇੰਡੀਆ ਸਟਾਈਲ ਪਟਾਕਾ ਡੋਟ ਕਾਮ ਦੇ ਨਾਲ
ਪੌਲ ਆ ਗਿਆ 30 ਸੈਕਿੰਡ ਦਾ ਸਮਾਂ ਥੋੜਾ ਹੈ ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ ਲੰਬੀ ਸੈਰ ਖੂਬਸੂਰਤ ਫਾਲਸ ਫਸਲਾਂ ਦੀ ਕਟਾਈ ਕਾਨਸਰਟ ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ ਇਹ ਪਲਾਨ ਬਣਾਉਣ ਦਾ ਸਮਾਂ ਹੈ ਵਿਜ਼ਿਟ ਕਰੋ ਡੈਸਟੀਨੇਸ਼ਨ ਓਨਟਾਰੀਓ ਡੋਟ ਕਾਮ
ਉਹ ਆ ਗਿਆ ਸਵੀਟ ਮਹਿਲ ਦਾ ਦੀਵਾਲੀ ਮੇਲਾ ਆ ਗਿਆ
ਉਹ ਖਿੱਚ ਲੈ ਤਿਆਰੀ ਆ ਜਾ ਚੱਲ ਹੁਣ ਬੱਲੀਏ ਛੇਤੀ ਕਰ ਆ ਜਾ ਸਾਰੇ ਸਵੀਟ ਮਹਿਲ ਚੱਲੀਏ
ਸਵੀਟ ਮਹਿਲ ਇੱਥੋਂ ਤੁਸੀਂ ਲੈ ਸਕਦੇ ਹੋ